ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ। ਵੀਕਐਂਡ ਕਿਵੇਂ ਰਿਹਾ?
ਵੀਕਐਂਡ ਬਹੁਤ ਵਧੀਆ ਰਿਹਾ ਜੀ, ਮੌਸਮ ਬਹੁਤ ਵਧੀਆ ਸੀ।
ਮੌਸਮ ਵਧੀਆ ਸੀ
ਪਰ ਇੰਟਰਨੈਸ਼ਨਲੀ ਤਾਂ ਉਥਲ ਪੁਥਲ ਮਚੀ ਰਹੀ।
ਬਿਲਕੁਲ, ਕਿਉਂਕਿ ਆਮ ਤੌਰ 'ਤੇ ਨਾ, ਵੈਸੇ ਮੈਨੂੰ ਆਈ ਐਮ ਸ਼ੋਰ ਕਿ ਸੈਟਰਡੇ ਤੁਹਾਡਾ ਵੀ ਇਸ ਤਰ੍ਹਾਂ ਦਾ ਰੁਝਾਨ ਰਹਿੰਦਾ ਕਿ ਖਬਰਾਂ ਘੱਟ ਦੇਖੀਏ। ਇੱਕ ਦੋ ਦਿਨ ਤਾਂ ਇਹੋ ਜਿਹੇ ਹੋਣ ਹਫ਼ਤੇ ਜਦੋਂ ਤੁਸੀਂ ਹਰ ਖਬਰ ਜਿਉਂ ਹੀ ਆ ਰਹੀ ਹੈ ਨਾਲ ਦੀ ਨਾਲ ਤੁਸੀਂ ਉਸ ਨੂੰ ਨਹੀਂ ਪੜ੍ਹ ਰਹੇ। ਪਰ ਵਾਸੂ ਜੀ, ਜੋ ਕੁਝ ਈਰਾਨ ਦੇ ਵਿੱਚ ਬਣਿਆ, ਜਿਸ ਤਰ੍ਹਾਂ ਇਜ਼ਰਾਈਲ 'ਤੇ ਅਮਰੀਕਾ ਵੱਲੋਂ ਹਮਲਾ ਕੀਤਾ ਗਿਆ, ਉਸ ਤੋਂ ਬਾਅਦ ਜਿਹੜੀਆਂ ਸਾਰੀਆਂ ਡਿਵੈਲਪਮੈਂਟਸ ਨੇ ਉਹ ਇੱਕ ਤੋਂ ਬਾਅਦ ਕਈ ਅਪਡੇਟਸ ਆਉਂਦੀਆਂ ਆ ਰਹੀਆਂ ਨੇ। ਸੋ ਅੱਗੇ ਚੱਲ ਕੇ ਉਹਦੇ ਬਾਰੇ ਵੀ ਗੱਲ ਕਰਦੇ ਹਾਂ। ਖਬਰਾਂ ਹੋਰ ਵੀ ਕਾਫੀ ਬਣੀਆਂ ਰਹੀਆਂ। ਪ੍ਰਧਾਨ ਮੰਤਰੀ ਮਾਰਕ ਕਾਰਨੀ, ਉਹਨਾਂ ਨੇ ਆਪਣੀ ਇੰਡੀਆ ਦੀ ਜਿਹੜੀ ਫੇਰੀ ਸੀ ਉਹ ਅੱਜ ਰੈਪ ਅਪ ਕਰ ਲਈ ਹੈ। ਹੁਣ ਆਸਟ੍ਰੇਲੀਆ ਵਾਸਤੇ ਰਵਾਨਾ ਹੋ ਚੁੱਕੇ ਨੇ ਅਤੇ 4 ਦਿਨਾਂ ਦੇ ਉਹਨਾਂ ਦੇ ਇਸ ਇੰਡੀਆ ਦੇ ਟ੍ਰਿਪ ਦੌਰਾਨ ਅੱਜ ਮਾਰਕ ਕਾਰਨੀ ਦੀ ਮੀਟਿੰਗ ਹੋਈ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ, ਦਿੱਲੀ ਦੇ ਹੈਦਰਾਬਾਦ ਹਾਊਸ ਦੇ ਵਿੱਚ ਦੋਹਾਂ ਨੇ ਮੁਲਾਕਾਤ ਕੀਤੀ ਆ ਅਤੇ ਉੱਥੇ ਜਿਹੜੀ ਗੱਲਬਾਤ ਹੋਈ ਹੈ ਸਾਰੀ ਗੱਲ ਸਾਂਝੀ ਕਰਦੇ। ਮੈਂ ਪਹਿਲਾਂ ਇਹ ਦੱਸ ਦੇਵਾਂ ਕਿ ਪ੍ਰੋਗਰਾਮ ਦੇ ਸਾਡੇ ਇਸ ਸੈਗਮੈਂਟ ਨੂੰ ਸਪੋਂਸਰ ਕਰ ਰਹੇ ਨੇ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ। ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਤਾਂ ਲਾਈਫ ਇੰਸ਼ੋਰੈਂਸ ਨਾ ਕਰਵਾਉਣ ਦਾ ਤੁਹਾਡਾ ਸਭ ਤੋਂ ਵੱਡਾ ਰੀਜ਼ਨ ਇਹ ਆ, ਤੁਹਾਨੂੰ ਲੱਗਦਾ ਕਿ ਇਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਦੇਣਾ ਪਏਗਾ, ਤਾਂ ਤੁਸੀਂ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਜੀ ਨਾਲ ਸੰਪਰਕ ਕਰੋ, ਕਿਉਂਕਿ ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪੋਲਿਸੀਜ਼ ਬਾਰੇ ਦੱਸਣਗੇ ਜੋ ਕਿ ਐਜ ਲਿਟਲ ਐਜ $2-3 ਪਰ ਡੇ ਦੇ ਵਿੱਚ ਤੁਹਾਨੂੰ ਢੁਕਵੀਂ ਇੰਸ਼ੋਰੈਂਸ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ। ਇਸ ਤੋਂ ਇਲਾਵਾ ਤੁਸੀਂ ਲਾਈਫ ਇੰਸ਼ੋਰੈਂਸ ਤੋਂ ਇਲਾਵਾ ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, RESP ਜਾਂ ਸੁਪਰਵੀਜ਼ਰ ਇੰਸ਼ੋਰੈਂਸ ਬਾਰੇ ਵੀ ਗੱਲਬਾਤ ਕਰਨੀ ਹੋਵੇ ਤਾਂ ਇੱਕ ਦਹਾਕੇ ਤੋਂ ਕਮਿਊਨਿਟੀ ਦੇ ਟਰਸਟਿਡ ਅਤੇ ਨੌਲੇਜੇਬਲ ਇੰਸ਼ੋਰੈਂਸ ਐਡਵਾਈਜ਼ਰ ਅਮਰਿੰਦਰ ਨੱਡਾ ਜੀ ਨਾਲ ਸੰਪਰਕ ਕਰੋ। ਇਹ ਤੁਹਾਡੇ ਲਈ ਕਸਟਮਾਈਜ਼ਡ ਇੰਸ਼ੋਰੈਂਸ ਪਲੈਨ ਡਿਜ਼ਾਈਨ ਕਰਦੇ ਨੇ ਤਾਂ ਕਿ ਲੋੜ ਪੈਣ 'ਤੇ ਇੰਸ਼ੋਰੈਂਸ ਤੁਹਾਡੇ ਕੰਮ ਵੀ ਆ ਸਕੇ। ਹੋਰ ਜਾਣਕਾਰੀ ਲਈ ਕਾਲ 604-363-2200, 604-363-2200 ਔਰ ਵਿਜ਼ਿਟ planinsurance.ca, ਦੈਟਸ planinsurance.ca। ਬਸ ਜੀ, ਹੁਣ ਗੱਲ ਸ਼ੁਰੂ ਕਰਦੇ ਹਾਂ। ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਨਰਿੰਦਰ ਮੋਦੀ ਵੱਲੋਂ ਅੱਜ ਮੁਲਾਕਾਤ ਤੋਂ ਬਾਅਦ ਇੱਕ ਸਾਂਝੇ ਤੌਰ 'ਤੇ ਸਟੇਟਮੈਂਟ ਵੀ ਦਿੱਤੀ ਗਈ। ਹਾਲਾਂਕਿ ਮਾਰਕ ਕਾਰਨੀ ਨੇ ਜਿਹੜੀ ਮੀਡੀਆ ਨਾਲ ਬਾਅਦ 'ਚ ਗੱਲਬਾਤ ਕਰਨੀ ਸੀ ਉਹਨੂੰ ਕੈਂਸਲ ਕਰ ਦਿੱਤਾ ਗਿਆ ਅਤੇ ਉਹਦੇ ਪਿੱਛੇ ਰੀਜ਼ਨ ਇਹ ਦਿੱਤਾ ਗਿਆ ਕਿ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਚੱਲੀ ਜਿਹੜੀ ਮੀਟਿੰਗ ਸੀ ਮਾਰਕ ਕਾਰਨੀ ਦੀ ਉਹ ਲੰਮੀ ਚੱਲ ਗਈ ਅਤੇ ਅੱਗੇ ਫਿਰ ਕਾਰਨੀ ਨੇ ਜਾਣ ਸੀ ਆਸਟ੍ਰੇਲੀਆ।
ਸੋ ਪਹਿਲਾਂ ਦੋਨੋਂ ਜਿਹੜੇ ਆਗੂ ਨੇ ਇਹਨਾਂ ਨੇ ਆਪਸ ਦੇ ਵਿੱਚ 1-on-1 ਮੀਟਿੰਗ ਕੀਤੀ, ਉਹਦੇ ਵਿੱਚ ਕਾਫੀ ਫੋਟੋਆਂ ਵਗੈਰਾ ਵੀ ਖਿਚਾਈਆਂ, ਹੈਦਰਾਬਾਦ ਹਾਊਸ ਦੇ ਬਗੀਚਿਆਂ ਦੇ ਵਿੱਚ ਵੀ ਘੁੰਮਦੇ ਰਹੇ, ਗਲਿਆਰਿਆਂ ਦੇ ਵਿੱਚ ਵੀ ਫੋਟੋ ਆਪ ਜਿਹਾ ਹੋਇਆ। ਉਸ ਤੋਂ ਬਾਅਦ ਫਿਰ ਡੈਲੀਗੇਸ਼ਨ ਦੀ ਮੀਟਿੰਗ ਹੋਈ ਆਪਸ ਦੇ ਵਿੱਚ, ਕਹਿੰਦੇ ਮੀਟਿੰਗ ਬਹੁਤ ਲੰਬੀ ਚੱਲ ਗਈ ਜਿਹਦੇ ਕਰਕੇ ਬਾਅਦ ਵਿੱਚ ਇੱਕ ਵਰਕਿੰਗ ਲੰਚ ਵੀ ਸੀ ਉਹਨੂੰ ਵੀ ਕੈਂਸਲ ਕੀਤਾ ਗਿਆ ਤੇ ਜਿਹੜੀ ਇੱਕ ਪ੍ਰੈਸ ਕਾਨਫਰੰਸ ਹੋਣੀ ਸੀ ਉਹਨੂੰ ਵੀ ਕੈਂਸਲ ਕਰਨਾ ਪਿਆ ਕਿਉਂਕਿ ਫਿਰ ਅਗਾਂਹ ਸ਼ਾਮ ਨੂੰ ਉਹਨਾਂ ਨੇ ਸਿਡਨੀ ਵਾਸਤੇ ਰਵਾਨਾ ਹੋਣਾ ਸੀ
ਇੰਡੀਆ ਦੇ ਸਮੇਂ ਮੁਤਾਬਕ ਸ਼ਾਮੀ 6 ਵਜੇ, ਅਤੇ ਸਿਡਨੀ ਵਾਲੀ ਫਲਾਈਟ ਡਿਲੇ ਇਸ ਕਰਕੇ ਨਹੀਂ ਸੀ ਹੋ ਸਕਦੀ ਕਿਉਂਕਿ ਜੋ ਫਲਾਈਟ ਕਰੂ ਦੇ ਸ਼ਿਫਟ ਸੰਬੰਧੀ ਜੋ ਰੂਲਸ ਨੇ ਕਹਿੰਦੇ ਫਿਰ ਉਹਨਾਂ ਦੀ ਉਲੰਘਣਾ ਹੋ ਜਾਣੀ ਸੀ। ਸੋ ਇਸ ਕਰਕੇ ਮੀਡੀਆ ਅਵੇਲੇਬਿਲਿਟੀ ਦਾ ਕੋਈ ਨਹੀਂ ਹੋਈ। ਪਰ ਜਿਹੜੀ ਵਾਸੂ ਜੀ ਅੱਜ ਗੱਲਬਾਤ ਹੋਈ ਹੈ ਪ੍ਰਧਾਨ ਮੰਤਰੀ ਦੋਹੋਂ ਪ੍ਰਾਈਮ ਮਿਨਿਸਟਰਸ ਦੇ ਵਿਚਕਾਰ, ਉਹਦੇ ਵਿੱਚ 10 ਵੱਖੋ ਵੱਖਰੇ ਕੁਝ ਮੈਮੋਰੈਂਡਮਸ ਆਫ ਅੰਡਰਸਟੈਂਡਿੰਗ MOUs ਸਾਈਨ ਕੀਤੇ ਗਏ ਨੇ ਜਿਨ੍ਹਾਂ ਦੀ ਟੋਟਲ ਵੈਲਿਊ $5.5 billion ਦੱਸੀ ਜਾ ਰਹੀ ਹੈ। ਇਹਦੇ ਵਿੱਚੋਂ ਸਭ ਤੋਂ ਸਿਗਨੀਫੀਕੈਂਟ ਜਿਹੜੀ ਡੀਲ ਹੈ ਉਹ ਹੈ ਕੈਨੇਡਾ ਦੀ ਜਿਹੜੀ ਕੰਪਨੀ ਹੈ ਜਿਹੜੀ ਸਸਕੈਚੁਅਨ ਦੇ ਵਿੱਚ ਕੈਮਕੋ, ਉਹਨਾਂ ਵੱਲੋਂ ਇੰਡੀਆ ਨੂੰ 2027 ਤੋਂ ਲੈ ਕੇ 2035 ਵਿਚਕਾਰ ਯੂਰੇਨੀਅਮ ਸਪਲਾਈ ਕੀਤਾ ਜਾਣਾ $2.6 billion ਦਾ।
ਸੋ £22 million ਯੂਰੇਨੀਅਮ ਤਕਰੀਬਨ ਉਹ ਸਪਲਾਈ ਕਰਨਗੇ ਅਤੇ ਇਹਦੀ ਵੈਲਿਊ ਟੋਟਲ $2.6 billion ਦੱਸੀ ਜਾ ਰਹੀ ਹੈ। ਸੋ ਟੋਟਲ $5.5 billion ਦੇ ਸੋ 5 MOU ਨੇ ਤੇ 10 deals ਨੇ। ਸੋ ਜਿਹੜੀਆਂ 10 deals ਨੇ ਉਹ $5.5 billion ਦੀਆਂ ਨੇ, ਉਹਨਾਂ ਵਿੱਚੋਂ $2.6 billion ਯੂਰੇਨੀਅਮ ਵਾਲੀ ਡੀਲ ਦੱਸੀ ਜਾ ਰਹੀ ਹੈ। ਬਾਕੀ ਜਿਹੜੀਆਂ ਡੀਲਸ ਨੇ ਉਹਨਾਂ ਵਿੱਚ ਕਹਿੰਦੇ ਕੁਝ ਪੁਰਾਣੀਆਂ ਚੀਜ਼ਾਂ ਵੀ ਨੇ ਜਿਵੇਂ ਮੈਕੇਨ ਫੂਡਸ ਦੀ ਐਕਸਪੈਂਸ਼ਨ ਇੰਡੀਆ ਦੇ ਵਿੱਚ, ਹੋਰ ਵੀ ਚੀਜ਼ਾਂ ਨੂੰ ਜੋੜ ਜੁੜਾ ਕੇ ਟੋਟਲ ਉਹ $5.5 billion ਬਣਦਾ। ਤੇ ਇੱਕ ਜਿਹੜਾ ਗੋਲ ਹੈ ਦੋਨੋਂ ਹੀ ਮੁਲਕਾਂ ਵੱਲੋਂ ਬਾਰ ਬਾਰ ਉਹਨੂੰ ਹਾਈਲਾਈਟ ਕੀਤਾ ਜਾ ਰਿਹਾ ਕਿ ਜਿਹੜੀ ਸਾਡੀ ਬਾਇਲੈਟਰਲ ਟ੍ਰੇਡ ਹੈ ਉਹਨੂੰ ਅਸੀਂ ਹੁਣ ਦੁੱਗਣਾ ਕਰਨਾ ਚਾਹੁੰਦੇ ਹਾਂ by 2030 ਤੇ ਇਹਨੂੰ $70 billion ਡਾਲਰਸ ਤੱਕ ਲੈ ਕੇ ਜਾਣਾ, ਕਿਉਂਕਿ ਪਹਿਲਾਂ ਜਿਹੜਾ $50 billion ਵਾਲਾ ਅੰਕੜਾ ਸੀ ਉਹ US ਡਾਲਰਸ ਦੇ ਵਿੱਚ ਸੀਗਾ ਕਿ ਇਸ ਵੇਲੇ ਜੇ ਅਸੀਂ $25 billion US ਦੀ ਟ੍ਰੇਡ ਕਰਦੇ ਹਾਂ ਤੇ ਇਹਨੂੰ ਅਸੀਂ $50 billion ਤੇ ਲੈ ਕੇ ਜਾਣਾ। ਸੋ ਜੇ ਕੈਨੇਡੀਅਨ ਦੇਖੋ ਫਿਰ ਉਹ ਕੈਨੇਡੀਅਨ $70 billion
ਬਣਦੇ।
ਸੋ ਇਹ ਹੁਣ ਸਾਡਾ ਟੀਚਾ ਹੈ ਕਿ ਅਸੀਂ ਇਹਨੂੰ ਦੁੱਗਣਾ ਕਰਨਾ।
ਜਿਹੜੀ ਵਾਸੂ ਜੀ ਯੂਰੇਨੀਅਮ ਵਾਲੀ ਡੀਲ ਆ, ਦੇਖੋ ਪਹਿਲਾਂ ਵੀ ਇੰਡੀਆ ਵੱਲੋਂ ਕੈਨੇਡਾ ਨੂੰ ਯੂਰੇਨੀਅਮ ਸਪਲਾਈ ਕੀਤਾ ਜਾਂਦਾ ਰਿਹਾ 2015 ਦੇ ਵਿੱਚ, ਉਦੋਂ ਇਹ ਡੀਲ ਦੁਬਾਰਾ ਸਟੀਵਨ ਹਾਰਪਰ ਨੇ ਕੀਤੀ ਸੀ ਕਿਉਂਕਿ ਪਹਿਲਾਂ ਇੰਡੀਆ ਨੇ ਜਦੋਂ ਕੈਨੇਡਾ ਨੇ ਇੰਡੀਆ ਨੂੰ ਯੂਰੇਨੀਅਮ ਸਪਲਾਈ ਕੀਤਾ ਸੀ ਉਹਦਾ ਮਕਸਦ ਤਾਂ ਸੀਗਾ ਬਿਜਲੀ ਦੀ ਪੈਦਾਵਾਰ ਲਈ, ਪਰ ਇੰਡੀਆ ਨੇ ਉਹ ਯੂਰੇਨੀਅਮ ਬਚਾ ਬਚਾ ਕੇ ਉਹਦੇ ਵਿੱਚੋਂ ਨਿਊਕਲੀਅਰ ਬੰਬ ਬਣਾ ਲਿਆ ਸੀ। ਉਸ ਤੋਂ ਬਾਅਦ ਫਿਰ ਜਿਹੜਾ ਨਿਊਕਲੀਅਰ ਪ੍ਰੋਗਰਾਮ ਸੀ ਉਹਨੂੰ ਲੈ ਕੇ ਬੜੇ ਸਵਾਲ ਪੈਦਾ ਹੋ ਗਏ ਸੀ। ਫਿਰ 2015 ਦੇ ਵਿੱਚ ਜਿਹੜੀ ਡੀਲ ਹੋਈ ਸੀ ਉਹ 2020 'ਚ ਹੋ ਗਈ ਸੀ ਐਕਸਪਾਇਰ, ਅਤੇ ਉਸ ਤੋਂ ਬਾਅਦ ਉਹਨੂੰ ਰਿਨਿਊ ਨਹੀਂ ਸੀ ਕੀਤਾ ਗਿਆ। ਹੁਣ ਉਹ ਰਿਨਿਊਅਲ ਹੋਇਆ ਅੱਜ ਵਾਸੂ ਜੀ ਇਸ 4 ਦਿਨਾਂ ਦੇ ਟ੍ਰਿਪ ਦੌਰਾਨ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਅਜਿਹੀ ਗੱਲ ਵੀ ਆਖੀ ਗਈ ਆ ਕਿ ਪਿਛਲੇ 1 ਸਾਲ ਦੌਰਾਨ ਕੈਨੇਡਾ ਅਤੇ ਇੰਡੀਆ ਦੇ ਵਿਚਕਾਰ ਜਿਹੜੀ ਜਿੰਨੀ ਜੋ ਲੈਵਲ ਆਫ ਇੰਗੇਜਮੈਂਟ ਰਿਹਾ ਉਹ ਪਿਛਲੇ 20 ਸਾਲਾਂ ਦੌਰਾਨ ਹੋਈ ਇੰਡੀਆ ਅਤੇ ਕੈਨੇਡਾ ਵਿਚਕਾਰ ਜੋ ਵੀ ਕੋਈ ਆਪਸੀ ਸੰਬੰਧਾਂ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ਸੀ ਉਹ ਪਿਛਲੇ 20 ਸਾਲਾਂ ਦੀਆਂ ਕੋਸ਼ਿਸ਼ਾਂ ਇੱਕ ਪਾਸੇ ਅਤੇ ਪਿਛਲੇ 1 ਸਾਲ ਦੀ ਕੋਸ਼ਿਸ਼ ਇਕੱਲੀ ਇੱਕ ਪਾਸੇ।
ਯਾ ਕਹਿੰਦੇ ਕਿ ਪਿਛਲੇ 1 ਸਾਲ ਦੇ ਵਿੱਚ ਜ਼ਿਆਦਾ ਇੰਗੇਜਮੈਂਟ ਹੋਈ ਹੈ ਐਜ਼ ਕੰਪੇਅਰ ਟੂ ਦ ਲਾਸਟ 2 ਡੈਕੇਡਸ। ਅਤੇ ਦੂਜੇ ਪਾਸਿਓਂ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਇਸ ਸਾਰੀ ਜਿਹੜੀ ਕਵਾਇਦ ਹੈ ਇਹਦਾ ਸਿਹਰਾ ਜਿਹੜਾ ਉਹ ਮਾਰਕ ਕਾਰਨੀ ਦੇ ਸਿਰ ਬੰਨਿਆ।
ਹੁਣ ਹਾਂ ਯੈਸ, ਉਹ ਕਹਿੰਦੇ ਮੈਂ ਪੂਰਾ ਕ੍ਰੈਡਿਟ ਮਾਰਕ ਕਾਰਨੀ ਨੂੰ ਦਿੰਦਾ ਜੋ ਇਸ ਵੇਲੇ ਇੰਡੀਆ ਅਤੇ ਕੈਨੇਡਾ ਦੇ ਰਿਲੇਸ਼ਨਸ ਦੇ ਵਿੱਚ ਜੋ ਰੀਸੈਟ ਦੇਖਣ ਨੂੰ ਮਿਲ ਰਿਹਾ। ਸਾਨੂੰ ਪਤਾ ਵਾਸੂ ਜੀ ਕਿ ਜਿਹੜੇ ਕੰਸਰਨਸ ਨੇ ਉਹ ਕਾਫੀ ਵੱਡੇ ਬਣੇ ਰਹੇ ਨੇ, ਅੱਗੇ ਚੱਲ ਕੇ ਉਹਦੇ ਬਾਰੇ ਵੀ ਗੱਲ ਕਰਦੇ ਹਾਂ, ਪਰ ਪਹਿਲਾਂ 1-2 ਚੀਜ਼ਾਂ ਇਹਦੇ ਨਾਲ ਸੰਬੰਧਿਤ ਹੋਰ ਅਪਡੇਟ ਇਹ ਵੀ ਕਰ ਲਈਏ ਕਿ ਅੱਜ ਜਿਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਗੱਲ ਕਹੀ ਕਿ ਵੀ ਆਰ ਵਨ ਫੈਮਿਲੀ, ਉਹਨਾਂ ਨੇ ਇੰਡੀਆ ਦੇ ਸੰਦਰਭ ਦੇ ਵਿੱਚ ਇਹ ਗੱਲ ਆਖੀ ਆ। ਸ਼ਨੀਵਾਰ ਨੂੰ ਜਦੋਂ ਮੁੰਬਈ ਦੇ ਵਿੱਚ ਉਹ ਸਨ, ਉੱਥੇ ਇੱਕ ਜਿਹੜੀ ਕਹਿ ਲਓ ਡਿਸਕਸ਼ਨ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਇੱਕ ਫੋਰਮ ਦੇ ਵਿੱਚ ਜਿੱਥੇ ਬਿਜ਼ਨਸ ਲੀਡਰ ਸੀਗੇ, ਮਹਾਰਾਸ਼ਟਰ ਦੇ ਚੀਫ ਮਿਨਿਸਟਰ ਅਤੇ ਹੋਰ ਉੱਥੇ ਪੋਲੀਟੀਸ਼ਨ ਮੌਜੂਦ ਸਨ। ਉੱਥੇ ਉਹਨਾਂ ਨੇ ਈਵਨ ਇਹ ਵੀ ਕਿਹਾ, ਕਹਿੰਦੇ ਮੈਂ ਇੰਡੀਆ ਨੂੰ ਮਿਡਲ ਪਾਵਰ ਨਹੀਂ ਕਹਾਂਗਾ, ਕਿਉਂਕਿ ਜਦੋਂ ਮਿਡਲ ਪਾਵਰ ਨਾਲ ਸੰਬੰਧਿਤ ਗੱਲ ਹੋ ਰਹੀ ਸੀ ਉਹਦੇ ਡੇਵੋਸ ਦੇ ਭਾਸ਼ਣ ਦੇ ਸੰਦਰਭ ਦੇ ਵਿੱਚ, ਉਹ ਕਹਿੰਦੇ ਇੰਡੀਆ ਨੂੰ ਮਿਡਲ ਪਾਵਰ ਮੈਂ ਨਹੀਂ ਕਹਾਂਗਾ। ਸੋ ਉਹਨਾਂ ਦਾ ਸੰਕੇਤ ਇਹ ਸੀ ਕਿ ਅਸਲ ਦੇ ਵਿੱਚ ਕਹਿੰਦੇ ਜਿਸ ਟ੍ਰਜੈਕਟਰੀ ਦੇ ਉੱਪਰ ਇੰਡੀਆ ਹੈ ਉਹਦੇ ਮੁਤਾਬਕ ਕਹਿੰਦੇ ਸਾਡੇ ਵਾਸਤੇ ਸਟ੍ਰੈਟੇਜੀਕਲੀ ਜਿਹੜੀ ਇਹ ਪਾਰਟਨਰਸ਼ਿਪ ਹੈ ਇੱਕ ਨੈਚੁਰਲ ਪਾਰਟਨਰਸ਼ਿਪ ਆ, ਇਹੋ ਜਿਹੇ ਸ਼ਬਦ ਵੀ ਉੱਥੇ ਇਸਤੇਮਾਲ ਕੀਤੇ ਗਏ।
ਅਤੇ ਕਿਉਂਕਿ ਜਿਹੜਾ ਸਟ੍ਰੈਟੇਜਿਕ ਸੋਵਰੈਨਿਟੀ ਦੀ ਗੱਲ ਇੰਡੀਆ ਕਰਦਾ ਹਮੇਸ਼ਾ ਕਿ ਅਸੀਂ ਕਿਸੇ ਇੱਕ ਗਰੁੱਪ ਦੇ ਨਾਲ ਅਲਾਈਨ ਨਹੀਂ ਹੋਣਾ, ਅਸੀਂ ਆਪਣੇ ਮਕਸਦ ਵਾਸਤੇ ਵੱਖੋ ਵੱਖਰੇ ਇਸ਼ੂਜ਼ ਵਾਸਤੇ ਅਸੀਂ ਵੱਖੋ ਵੱਖਰੀਆਂ ਅਲਾਈਨਮੈਂਟਸ ਆਪਣੀਆਂ ਬਣਾਉਂਦੇ ਰਹਾਂਗੇ। ਸਟ੍ਰੈਟੇਜਿਕ ਸੋਵਰੈਨਿਟੀ ਤੇ ਉਹੀ ਫਰੇਜ਼ ਇਸਤੇਮਾਲ ਕੀਤਾ ਮਾਰਕ ਕਾਰਨੀ ਨੇ, ਕਿਉਂਕਿ ਡਾਇਵੋਰਸ ਦੇ ਭਾਸ਼ਣ ਦੇ ਵਿੱਚ ਵੀ ਮਾਰਕ ਕਾਰਨੀ ਨੇ ਸਿਮਿਲਰ ਗੱਲ ਕਹੀ ਸੀ, ਪਰ ਸ਼ਬਦ ਉਹਨਾਂ ਦੇ ਕੁਝ ਹੋਰ ਸਨ। ਇੰਡੀਆ ਵਿੱਚ ਜਾ ਕੇ ਉਹਨਾਂ ਨੇ ਇੰਡੀਅਨ ਫਰੇਜ਼ ਨੂੰ ਅਡੋਪਟ ਕਰਕੇ ਉਸ ਗੱਲ ਨੂੰ ਕਿਹਾ,
ਉਹ ਗੱਲ ਕਹੀ।
ਫਿਰ ਨਾਲ ਉਹਨਾਂ ਨੇ ਵੀ ਕਿਹਾ ਜਦੋਂ ਪਹਿਲਾਂ ਵੀ ਇਹ ਗੱਲ ਦਿਨੇਸ਼ ਪਟਨਾਇਕ ਵੱਲੋਂ ਕਹੀ ਗਈ ਸੀ ਕਿ ਉਹਨਾਂ ਨੂੰ ਉਮੀਦ ਹੈ ਕਿ ਇੱਕ ਸਾਲ ਦੇ ਅੰਦਰ ਅੰਦਰ ਜਿਹੜਾ ਸੀਪਾ ਹੈ ਉਹ ਸਾਈਨ ਕੀਤਾ ਜਾ ਸਕੇਗਾ। ਮੁੰਬਈ ਵਾਲੀ ਉਸ ਕਾਨਫਰੰਸ ਦੇ ਵਿੱਚ ਮਾਰਕ ਕਾਰਨੀ ਨੇ ਇਹ ਗੱਲ ਕਹੀ, ਕਹਿੰਦੇ ਉਹਨਾਂ ਨੂੰ ਉਮੀਦ ਹੈ ਕਿ ਇਸ ਸਾਲ ਦੇ ਅੰਤ ਤੋਂ ਪਹਿਲਾਂ ਪਹਿਲਾਂ ਕਿ ਜਿਹੜਾ ਕੰਪ੍ਰੀਹੈਂਸਿਵ ਇਕਨੋਮਿਕ ਪਾਰਟਨਰਸ਼ਿਪ ਅਗਰੀਮੈਂਟ ਆ ਵੀ ਉਹ ਸਾਈਨ ਕਰ ਲਿਆ ਜਾਏਗਾ।
G20 ਸਮਿਟ ਮੇਰੇ ਖਿਆਲ ਅਮਰੀਕਾ 'ਚ ਹੋਣਾ ਹੈ
ਦਸੰਬਰ ਦੇ ਵਿੱਚ,
14-15 ਦਸੰਬਰ ਨੂੰ,
ਸੋ ਮੇ ਬੀ ਉੱਥੇ ਅਨਾਊਂਸਮੈਂਟ ਹੋ ਸਕੇ।
ਹਾਂ, ਕਹਿੰਦੇ ਮੇਰੀ ਉਮੀਦ ਇਹ ਵੀ ਉੱਥੋਂ ਪਹਿਲਾਂ ਅਜਿਹਾ ਹੋ ਸਕੇ। ਮਾਰਕ ਕਾਰਨੀ ਵੱਲੋਂ ਅੱਜ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਕੈਨੇਡਾ ਆਉਣ ਦਾ ਸੱਦਾ ਵੀ ਦਿੱਤਾ ਗਿਆ
ਜੀ।
ਇਹ ਵੀ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਸੱਦਾ ਮਨਜ਼ੂਰ ਕਰ ਲਿਆ, ਪਰ ਟਾਈਮਲਾਈਨ ਬਾਰੇ ਅਜੇ ਕੋਈ ਕਲੈਰਿਟੀ ਨਹੀਂ ਹੈ ਕਿ ਉਹ ਕਦੋਂ ਇੱਥੇ ਆਉਣਗੇ ਜਾਂ ਕਦੋਂ ਉਹਨਾਂ ਦੀ ਵਿਜ਼ਿਟ ਹੋਏਗੀ। ਅਤੇ ਇਹਦੇ ਨਾਲ ਜੁੜੀਆਂ ਵਸ ਜੀ ਹੋਰ ਵੀ ਕਈ
ਜਿਹੜੇ MOU ਸਾਈਨ ਕੀਤੇ ਗਏ ਵਿਜੇ ਜੀ, ਉਹਨਾਂ ਵਿੱਚੋਂ ਇੱਕ MOU ਹੈ ਕਿ ਇੰਡੀਆ ਕੈਨੇਡਾ ਜੁਆਇੰਟ ਪਲਸ ਪ੍ਰੋਟੀਨ ਸੈਂਟਰ ਆਫ ਐਕਸੀਲੈਂਸ ਸਥਾਪਿਤ ਕੀਤਾ ਜਾਏਗਾ, ਦੋਨੋਂ ਮੁਲਕ ਰਲ ਕੇ
ਸਸਕੈਚੂਅਨ ਦੀ ਸਰਕਾਰ ਤੇ ਇੰਡੀਆ ਦੀ ਸਰਕਾਰ, ਸੋ ਇੱਕ ਪ੍ਰੋਵਿੰਸ਼ੀਅਲ ਗਵਰਨਮੈਂਟ ਤੇ ਉੱਥੋਂ ਦੀ ਇੰਡੀਆ ਦੀ ਗਵਰਨਮੈਂਟ ਦੇ ਵਿਚਕਾਰ ਇਹ ਐਗਰੀਮੈਂਟ ਹੋਇਆ MOU ਹੈ।
ਕਿ ਕਹਿੰਦੇ ਕਿ ਅਸੀਂ ਦੇਖਾਂਗੇ ਵੀ ਕਿਹੜੀ ਦਾਲ ਜ਼ਿਆਦਾ ਵਧੀਆ ਹੁੰਦੀ ਹੈ,
ਦਾਲਾਂ ਦੇ ਵਿੱਚ
ਪਲਸ ਪ੍ਰੋਟੀਨ
ਨਾ ਹੋਣ
ਕਿ ਵੀ ਮੂੰਗੀ ਮਸਲੀ ਦੇ ਨਾਲ ਸਿਹਤ ਡਾਊਨ ਹੁੰਦੀ ਹੈ ਕਿ ਨਹੀਂ ਹੁੰਦੀ,
ਦਾਲਾਂ 'ਚ ਕੋਕੜੂ ਨਾ ਹੋਣ,
ਹਾਂ ਕੋਕੜੂ ਨਾ
ਹੋਣ, ਇੱਦਾਂ ਦਾ ਇੱਕ ਜਿਹੜੀ ਸੋ ਕਈ ਇੱਦਾਂ ਦੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਵਾਸੂ ਜੀ। ਅੱਛਾ, ਇਹਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਾਲ ਗੱਲਬਾਤ ਕਰਦੇ ਹੋਏ ਟਰਾਂਸਨੈਸ਼ਨਲ ਰਿਪਰੈਸ਼ਨ ਸੰਬੰਧੀ ਜਿਹੜੀ ਗੱਲ ਆ ਉਹਨੂੰ ਵੀ ਹਾਈਲਾਈਟ ਕੀਤਾ ਗਿਆ। ਹਾਲਾਂਕਿ ਜਿਹੜੀ PMO ਨੇ ਸਟੇਟਮੈਂਟ ਜਾਰੀ ਕੀਤੀ ਹੈ ਉਹਦੇ 'ਚ ਇਹਦੇ ਬਾਰੇ ਇੱਕੋ ਲਾਈਨ ਲਿਖੀ ਹੋਈ ਹੈ, ਇੱਕੋ ਸੈਂਟੈਂਸ ਲਿਖਿਆ ਕਿ ਮਾਰਕ ਕਾਰਨੀ ਨੇ ਨਰਿੰਦਰ ਮੋਦੀ ਨੂੰ ਇਹ ਕਿਹਾ ਕਿ ਕੈਨੇਡਾ ਵੱਲੋਂ ਹਰ ਹੀਲਾ ਵਸੀਲਾ ਕੀਤਾ ਜਾਏਗਾ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਰੋਕਿਆ ਜਾ ਸਕੇ। ਸੋ ਇੱਦਾਂ ਦੀ ਗੱਲ ਵੀ ਉੱਥੇ ਉਹਨਾਂ ਨੇ ਕੀਤੀ
ਆ। ਸੋ ਜਿਹੜੀ ਇੱਕ ਪਹਿਲਾਂ ਇੱਕ ਖਬਰ ਨਿਕਲੀ ਸੀ ਕਿ ਕੁਝ ਆਫੀਸ਼ੀਅਲਸ ਨੇ ਮੀਡੀਆ ਬਰੀਫਿੰਗ ਦੇ ਵਿੱਚ ਇਹ ਗੱਲ ਕਹਿਤੀ ਹੈ ਕਿ ਜੀ ਹੁਣ ਇੰਡੀਆ ਦਾ ਕੈਨੇਡਾ ਦੇ ਵਿੱਚ ਹੋ ਰਹੀ ਵਾਇਲੈਂਟ ਐਕਟੀਵਿਟੀ ਦੇ ਵਿੱਚ ਕੋਈ ਹੱਥ ਨਹੀਂ ਹੈ। ਉਹਦੇ ਬਾਰੇ ਮਲਟੀਪਲ ਟਾਈਮਸ ਸਵਾਲ ਪੁੱਛੇ ਜਾਂਦੇ ਰਹੇ ਮਾਰਕ ਕਾਰਨੀ ਤੋਂ ਵੀ ਤੇ ਅਨੀਤਾ ਆਨੰਦ ਤੋਂ ਵੀ, ਤੇ ਦੋਨੋਂ ਉਹਨਾਂ ਨੂੰ ਇੱਕ ਤਰੀਕੇ ਨਾਲ ਸਾਈਡ ਸਟੈਪ ਕਰਦੇ ਰਹੇ ਕਿ ਜਿਹੜੇ ਪੋਲੀਟੀਕਲੀ ਕਰੈਕਟ ਜਿਹੇ ਜਵਾਬ ਅੱਗੋਂ ਮਿਲਦੇ ਰਹੇ। ਪਰ ਅੱਜ ਜਦੋਂ ਆਹ ਸਾਰੀ ਗੱਲਬਾਤ ਹੋਈ ਹੈ ਦੋਨੋਂ ਵੱਡੇ ਆਗੂਆਂ ਦੇ ਵਿਚਕਾਰ, ਤੇ ਉਸ ਤੋਂ ਬਾਅਦ ਜਿਹੜਾ ਇੱਕ ਜੁਆਇੰਟ ਸਟੇਟਮੈਂਟ ਜਾਰੀ ਕੀਤੀ ਗਈ, ਉਸ ਤੋਂ ਬਾਅਦ ਜਿਹੜੀ ਪ੍ਰੈਸ ਕਾਨਫਰੰਸ ਕੈਂਸਲ ਹੋਈ, ਪ੍ਰੈਸ ਕਾਨਫਰੰਸ ਦੇ ਵਿੱਚ ਮਾਰਕਾਰਨੀ ਤਾਂ ਨਹੀਂ ਆਏ,
ਪਰ
ਅਨੀਤਾ ਆਨੰਦ ਤੇ ਮਨਿੰਦਰ ਸਿੱਧੂ ਨੇ ਉਸ ਪ੍ਰੈਸ ਕਾਨਫਰੰਸ ਨੂੰ ਐਡਰੈਸ ਕੀਤਾ ਤੇ ਉਹਦੇ ਵਿੱਚ ਅਨੀਤਾ ਆਨੰਦ ਨੇ ਇੱਕ ਤਰ੍ਹਾਂ ਜਿਹੜੇ ਆਫੀਸ਼ੀਅਲ ਨੇ ਗੱਲ ਕਹੀ ਸੀ ਹਾਂ ਉਹਨੂੰ ਥੋੜਾ ਜਿਹਾ ਪੁਸ਼ ਬੈਕ ਕੀਤਾ। ਉਹਨਾਂ ਨੇ ਕਿਹਾ ਵੀ ਮੈਂ ਉਹ ਸ਼ਬਦ ਇਸਤੇਮਾਲ ਨਾ ਕਰਦੀ ਜੇ ਮੈਂ ਉਹ ਗੱਲ ਕਹੀ ਹੁੰਦੀ। ਸੋ ਉਹਨਾਂ ਨੇ ਕਿਹਾ ਦ ਵਰਡਸ ਆਫ ਦ ਸੀਨੀਅਰ ਆਫੀਸ਼ੀਅਲ ਆਰ ਨੋਟ ਵਰਡਸ ਦੈਟ ਆਈ ਪਰਸਨਲੀ ਵੁੱਡ ਯੂਜ਼। ਸੋ ਉਹਨਾਂ ਥੋੜਾ ਜਿਹਾ ਪੁਸ਼ ਬੈਕ ਕੀਤਾ ਐਂਡ ਦਿਸ ਇਜ਼ ਦ ਓਨਲੀ ਪੁਸ਼ ਬੈਕ ਦੈਟ ਵੀ ਹਰਡ ਸੋ ਫਾਰ ਡਿਊਰਿੰਗ ਦਿਸ ਟ੍ਰਿਪ। ਬਾਕੀ ਇਸ ਟ੍ਰਿਪ ਦੇ ਵਿੱਚ ਅਸੀਂ ਦੇਖਿਆ ਕਿ ਇੱਕ ਜਿਹੜਾ ਸਵਾਲ ਬਣ ਗਿਆ ਸੀ ਨਾ ਦੌਰੇ ਤੋਂ ਪਹਿਲਾਂ ਹੀ ਕਿ ਮਾਰਕਾਰਨੀ ਨੂੰ ਕਿਵੇਂ ਨੈਵੀਗੇਟ ਕਰਨਗੇ, ਉਹਨੇ ਬਾਈਪਾਸ ਕੀਤਾ ਬੇਸਿਕਲੀ ਇਹ ਸਵਾਲ।
ਪਰ ਕਦੋਂ ਤੱਕ ਬਾਈਪਾਸ ਕਰ ਸਕਣਗੇ? ਤੁਸੀਂ ਦੇਖੋ ਜਿਹੜਾ ਮੀਡੀਆ ਕਰਮੀਆਂ ਦਾ ਇੱਕ ਵਫਦ ਪ੍ਰਧਾਨ ਮੰਤਰੀ ਨਾਲ ਟਰੈਵਲ ਕਰ ਰਿਹਾ, ਜੇ ਆਸਟ੍ਰੇਲੀਆ ਜਾ ਕੇ ਪ੍ਰੈਸ ਕਾਨਫਰੰਸ ਕਰਦੇ ਨੇ ਤਾਂ ਇਹ ਜਿਹੜਾ ਸਵਾਲ ਆ ਉੱਥੇ ਉਹਨਾਂ ਨੂੰ ਪੁੱਛ ਲਿਆ ਜਾਣਾ। ਹਾਂ ਇਹ ਗੱਲ ਜ਼ਰੂਰ ਹੈ ਕਿ ਹੁਣ ਇੰਡੀਆ ਤੋਂ ਕਿਉਂਕਿ ਆ ਗਏ ਨੇ ਇੱਕ ਵਾਰੀ ਤੁਸੀਂ ਉਹ ਵਾਲਾ ਜਿਹੜਾ ਟ੍ਰਿਪ ਆ ਉਹ ਰੈਪਅਪ ਕਰ ਲਿਆ, ਉਸ ਤੋਂ ਬਾਅਦ ਜਦੋਂ ਸਵਾਲ ਪੁੱਛਿਆ ਜਾਂਦਾ ਉਹਦੇ ਨਾਲ ਸੰਬੰਧਿਤ ਜਿਹੜੇ ਜਵਾਬ ਨੇ ਉਹ ਫਿਰ ਹੁੰਦਾ ਨਾ ਵੀ ਤੁਸੀਂ ਉਸ ਥਾਂ 'ਤੇ ਖੜ ਕੇ ਉਹ ਗੱਲ ਕਰਨੀ ਉਹ ਤੁਹਾਡੇ ਲਈ ਕਿਤੇ ਜ਼ਿਆਦਾ ਮੁਸ਼ਕਲ ਹੁੰਦੀ ਆ, ਅਤੇ ਜਦੋਂ ਤੁਸੀਂ ਉੱਥੋਂ ਪਰੇ ਹੋ ਜਾਂਦੇ ਹੋ ਉੱਥੇ ਕੋਈ ਬਿਆਨ ਦੇ ਕੇ ਆ ਕੇ ਦੇਣਾ ਉਹ ਥੋੜ੍ਹਾ ਜਿਹਾ ਸੁਖਾਲਾ ਹੋ ਜਾਂਦਾ। ਸੋ ਇਹ ਦੇਖਣਾ ਹੋਏਗਾ ਅਜੇ ਵੀ, ਮਤਲਬ ਪ੍ਰਧਾਨ ਮੰਤਰੀ ਨੇ ਹਾਲ ਦੀ ਘੜੀ 'ਤੇ ਇਹਨੂੰ ਬਾਈਪਾਸ ਕਰ ਲਿਆ, ਪਰ ਇਹ ਜਿਹੜਾ ਬਾਈਪਾਸ ਹੈ ਇਹਦਾ ਮਤਲਬ ਇਹ ਨਹੀਂ ਹੈ ਕਿ ਹੁਣ ਸਵਾਲ ਨੂੰ ਅਵੋਇਡ ਹੀ ਕਰ ਸਕਦੇ ਨੇ ਪੂਰੀ ਤਰ੍ਹਾਂ। ਸਵਾਲ ਉਹਨਾਂ ਨੂੰ ਅਜੇ ਵੀ ਪੁੱਛਿਆ ਜਾਏਗਾ। ਅਤੇ ਦੇਖੋ ਦੂਜੀ ਗੱਲ ਇੱਕ ਹੋਰ ਆ, ਮਾਰਕ ਕਾਰਨੀ ਜਦੋਂ ਦੇ ਪ੍ਰਾਈਮ ਮਿਨਿਸਟਰ ਬਣੇ ਨੇ ਇਹ ਪ੍ਰੈਕਟੀਕਲ ਪ੍ਰੈਗਮੈਟਿਜ਼ਮ ਦੀ ਗੱਲ ਕਰਦੇ ਨੇ ਨਾ ਕਿ ਮੈਂ ਜੀ ਵਿਹਾਰਕ ਤੌਰ 'ਤੇ ਦੇਖਣਾ ਵੀ ਅਸੀਂ ਸਿਰਫ ਸਿਧਾਂਤਕ ਗੱਲਾਂ ਦੇ ਉੱਪਰ ਜਾਂ ਟਿਕੇ ਰਹਿ ਜਾਈਏ। ਪ੍ਰੈਕਟੀਕਲ ਪ੍ਰੈਗਮੈਟਿਜ਼ਮ ਦਾ ਦੇਖੋ ਇੱਕ ਐਗਜ਼ਾਮਪਲ ਇਹਦੇ ਵਿੱਚ ਵੀ ਆ ਜੋ ਇਸ ਵੇਲੇ ਰਸ਼ੀਆ ਅਤੇ ਯੂਕਰੇਨ ਦੇ ਵਿੱਚ ਹਾਲਾਤ ਬਣੇ ਨੇ। ਬਾਸੂ ਜੀ, ਰਸ਼ੀਆ ਯੂਕਰੇਨ ਦੇ ਵਿੱਚ ਇੰਡੀਆ ਨੇ ਰਸ਼ੀਆ ਨੂੰ ਦੇ ਨਾਲ ਜਦੋਂ ਹੁਣ ਵਲਾਦੀਮਿਰ ਪੁਤਿਨ ਨਾਲ ਮੁਲਾਕਾਤ ਕੀਤੀ ਸੀ ਨਰਿੰਦਰ ਮੋਦੀ ਨੇ, ਤਾਂ ਉਹਨਾਂ ਨੇ ਕਿਹਾ ਸੀ ਵੀ ਸਾਡਾ ਬਹੁਤ ਆਪਸ ਦੇ ਵਿੱਚ ਬਹੁਤ ਵਧੀਆ ਸੰਬੰਧ ਹੈ, ਚੰਗਾ ਰਿਸ਼ਤਾ, ਜੋ ਕਿ ਕਈ ਦਹਾਕਿਆਂ ਤੋਂ ਹੈ ਵੀ। ਰਸ਼ੀਆ ਯੂਕਰੇਨ 'ਤੇ ਹਮਲਾ ਕਰ ਰਿਹਾ, ਕੈਨੇਡਾ ਯੂਕਰੇਨ ਨੂੰ ਡਿਫੈਂਡ ਕਰਨ ਦੇ ਵਾਸਤੇ ਬਿਲੀਅਨਸ ਆਫ ਡਾਲਰਸ ਦੇ ਰਿਹਾ, ਅਤੇ ਜਿਹੜੇ ਦੋ ਮੁਲਕਾਂ ਦੀ ਹੁਣੇ ਆਪਸ ਦੇ ਵਿੱਚ ਡੀਲ ਹੋ ਰਹੀ ਹੈ, ਬੇਸਿਕਲੀ ਜਿਹੜਾ ਇਹਨਾਂ ਦਾ ਸਟੈਂਸ ਆ ਤੁਸੀਂ ਬੜਾ ਕਲੀਅਰਲੀ ਦੇਖ ਸਕਦੇ ਹੋ ਕਿ ਇੰਡੀਆ ਰਸ਼ੀਆ ਦੇ ਹੱਕ ਦੇ ਵਿੱਚ ਖਲੋਂਦਾ ਅਤੇ ਕੈਨੇਡਾ ਯੂਕਰੇਨ ਦੇ ਹੱਕ ਦੇ ਵਿੱਚ ਖਲੋਂਦਾ।
ਇੱਕ ਤਰ੍ਹਾਂ ਦੇਖਿਆ ਜਾਵੇ ਤਾਂ ਜਿਵੇਂ ਵੈਸਟਰਨ ਮੁਲਕ ਕਹਿੰਦੇ ਨੇ ਕਿ ਅਸੀਂ ਯੂਕਰੇਨ ਨੂੰ ਫੰਡਿੰਗ ਦੇ ਰਹੇ ਹਾਂ ਅਤੇ ਇੰਡੀਆ ਇੱਕ ਤਰੀਕੇ ਨਾਲ ਰਸ਼ੀਆ ਨੂੰ ਫੰਡਿੰਗ ਦੇ ਰਹੇ,
ਉਹਨਾਂ ਦਾ ਤੇਲ ਲੈ ਗਏ,
ਕੱਚਾ ਤੇਲ ਖਰੀਦ ਕੇ। ਸੋ ਦੋਨੋਂ ਜਿਹੜੇ ਮੁਲਕ ਨੇ ਇਹਨਾਂ ਦਾ ਸਟੈਂਸ ਬਿਲਕੁਲ ਅੱਡ ਅੱਡ ਆ। ਇਹਦੇ ਬਾਰੇ ਮੁੰਬਈ ਵਾਲੇ ਭਾਸ਼ਣ ਦੇ ਵਿੱਚ ਮਾਰਕ ਕਾਰਨੀ ਨੇ ਇਸ ਗੱਲ ਨੂੰ ਸੰਬੋਧਨ ਵੀ ਕੀਤਾ। ਉਹਨਾਂ ਨੇ ਕਿਹਾ ਵੀ ਜ਼ਰੂਰੀ ਨਹੀਂ ਵੀ ਜਿਹੜੇ ਸਾਡੇ ਪਾਰਟਨਰਸ ਨੇ ਵੀ ਉਹ ਸਾਰੀਆਂ ਵੈਲਿਊ ਸਾਰੀਆਂ ਕਦਰਾਂ ਕੀਮਤਾਂ ਸਾਡੀਆਂ ਸੇਮ ਹੀ ਹੋਣ। ਡੈਵਸ ਵਾਲੇ ਭਾਸ਼ਣ ਦੇ ਵਿੱਚ ਵੀ ਉਹਨਾਂ ਨੇ ਕਿਹਾ ਸੀ ਵੀ ਅਸੀਂ ਹੁਣ ਪ੍ਰੈਕਟੀਕਲੀ ਕਹਿੰਦੇ ਦੁਨੀਆਂ ਨਾਲ ਡੀਲ ਕਰ ਰਹੇ ਹਾਂ, ਦ ਵਰਲਡ ਐਜ਼ ਇਟ ਇਜ਼, ਵੀ ਆਰ ਨੋਟ ਜਸਟ ਪੇਸ਼ੈਂਟਲੀ ਵੇਟਿੰਗ ਫਾਰ ਦ ਵਰਲਡ ਟੂ ਬੀ ਐਜ਼ ਵੀ ਵਾਂਟਡ ਟੂ ਬੀ,
ਐਜ਼ ਵੀ ਵਾਂਟਡ ਟੂ ਬੀ।
ਵੀ ਅਸੀਂ ਵੇਟ ਕਰ ਰਹੇ ਹਾਂ ਦੁਨੀਆਂ ਬਦਲ ਜਾਵੇ ਫਿਰ ਡੀਲ ਕਰਾਂਗੇ ਸਾਰਿਆਂ ਦੇ ਨਾਲ, ਕਹਿੰਦੇ ਫਿਰ ਤਾਂ ਅਸੀਂ ਪਿੱਛੇ ਰਹਿ ਜਾਵਾਂਗੇ, ਜਿੱਦਾਂ ਦਾ ਦੁਨੀਆਂ ਇਸ ਵੇਲੇ ਜੋ ਸਰਕਮਸਟੈਂਸਿਸ ਹੈਗੇ ਨੇ
ਉਹਦੇ ਮੁਤਾਬਕ,
ਉਹਨਾਂ ਦੇ ਮੁਤਾਬਕ ਕਹਿੰਦੇ ਸਾਨੂੰ ਹੁਣ ਡੀਲ ਕਰਨਾ ਪੈਣਾ, ਦੁਨੀਆਂ ਬਹੁਤ ਬਦਲ ਗਈ ਹੈ ਡੋਨਲਡ ਟਰੰਪ ਦੇ ਸਾਰੀ ਕਾਰਵਾਈ ਦੇ ਕਰਕੇ।
ਸੋ ਇੰਡੀਆ ਦਾ ਜਿਹੜਾ ਟ੍ਰਿਪ ਹੈਗਾ ਉਹ ਰੈਪ ਅਪ ਹੋ ਚੁੱਕਿਆ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ, ਪਰ ਇੰਡੀਆ ਨਾਲ ਕੈਨੇਡਾ ਦੇ ਸੰਬੰਧਾਂ ਨਾਲ ਜੁੜੀ ਜੋ ਕੰਟਰੋਵਰਸੀਜ਼ ਨੇ, ਜੋ ਕੰਸਰਨਸ ਨੇ, ਉਹ ਅਜੇ ਵੀ ਵਾਸੂ ਜੀ ਬਰਕਰਾਰ ਨੇ। ਜਿਵੇਂ ਕੱਲ੍ਹ ਗਲੋਬ ਐਂਡ ਮੇਲ ਵੱਲੋਂ ਇੱਕ ਆਰਟੀਕਲ ਪਬਲਿਸ਼ ਕੀਤਾ ਗਿਆ।
ਸੋ ਜਿਹੜੀ ਇਹ ਪੂਰੀ ਡੀਲ ਹੈ ਵਿਜੇ ਜੀ, ਇਹਦੇ ਬਾਰੇ ਹੁਣ ਦੇਖੋ $5.5 billion ਦੀ ਤਾਂ ਡੀਲ ਹੋਈ ਹੈ, ਜਿਹੜੀਆਂ 10 ਡੀਲਾਂ ਨੇ ਉਹਨਾਂ ਦੀ ਟੋਟਲ ਵੈਲਿਊ ਦੱਸੀ ਜਾ ਰਹੀ ਹੈ, ਪਲੱਸ ਜਿਹੜਾ ਅਸੀਂ ਕਹਿ ਰਹੇ ਹਾਂ ਕਿ ਜਿਹੜਾ ਸੀਪਾ ਹੈ ਉਹ ਅਸੀਂ ਹੁਣ ਬਾਈ ਈਅਰ ਐਂਡ ਸਾਈਨ ਕਰਨ ਦੀ ਪੂਰੀ ਕੋਸ਼ਿਸ਼ ਕਰਨੀ ਹੈ, ਬਾਈ 2030 ਜੋ ਸਾਡੀ ਬਾਇਲੈਟਰਲ ਟ੍ਰੇਡ ਹੈ ਉਹਨੂੰ ਦੁੱਗਣਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਇਹ ਤਾਂ ਟ੍ਰੇਡ ਦੇ ਵਿਊ ਪੁਆਇੰਟ ਤੋਂ ਜਿਹੜੀਆਂ ਕਹਿ ਲਓ ਹਾਈਲਾਈਟਸ ਨੇ। ਪਲੱਸ ਦੋਨੋਂ ਮੁਲਕਾਂ ਵੱਲੋਂ ਹੁਣ ਇਹ ਵੀ ਕਿਹਾ ਜਾ ਰਿਹਾ, ਮਾਰਕ ਕਾਰਨੀ ਨੇ ਇਹ ਗੱਲ ਕਹੀ, ਕਹਿੰਦੇ ਵੀ ਅਸੀਂ ਸਿਰਫ 2015 ਤੋਂ ਪਹਿਲਾਂ ਵਾਲੇ ਪੁਆਇੰਟ 'ਤੇ ਜਾਂ ਕੋਵਿਡ ਤੋਂ ਪਹਿਲਾਂ ਵਾਲੇ ਕਹਿੰਦੇ ਪੁਆਇੰਟ ਤੱਕ ਹੀ ਅਸੀਂ ਆਪਣੇ ਰਿਸ਼ਤਿਆਂ ਨੂੰ ਨਹੀਂ ਵਾਪਸ ਲੈ ਕੇ ਜਾਣਾ, ਸਗੋਂ ਇਸ ਤੋਂ ਅੱਗੇ ਕਹਿੰਦੇ ਸੀ ਹੋਰ ਬਹੁਤ ਸਾਰੀਆਂ ਪੁਲਾਂਘਾਂ ਪੱਟਣੀਆਂ ਕਿ ਅਸੀਂ ਆਪਣੇ ਇਸ ਰਿਸ਼ਤੇ ਨੂੰ ਬਹੁਤ ਅੱਗੇ ਵਧਾਵਾਂਗੇ। ਟ੍ਰੇਡ ਜੋ ਹੈ ਬਹੁਤ ਜ਼ਿਆਦਾ ਸਕੋਪ ਇਹਦੇ ਵਿੱਚ ਹੈ ਜੋ ਅਨਟੈਪਡ ਆ, ਕਿ ਟ੍ਰੇਡ ਨੂੰ ਆਉਣ ਵਾਲੇ ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਵਧਾਉਣ ਦੀ ਕੋਸ਼ਿਸ਼ ਕੀਤੀ ਜਾਏ।
ਚਲੋ ਦਿਲਦਾਰ, ਚਲੋ ਚਾਂਦ ਕੇ ਪਾਰ ਚਲੋ। ਅੱਛਾ, ਇਨਫੈਕਟ ਜਿਹੜਾ ਬੰਬੇ ਦੇ ਵਿੱਚ ਜਿਹੜੀ ਇਹਨਾਂ ਦੀ ਮੁੰਬਈ ਦੇ ਵਿੱਚ ਚੈਟ ਸੀ ਉਹਦੇ 'ਚ ਉਹਨਾਂ ਨੇ ਸਪੇਸ ਰਿਲੇਟਡ ਕੋਲੈਬੋਰੇਸ਼ਨ ਦਾ ਵੀ ਜ਼ਿਕਰ ਕੀਤਾ ਮਾਰਕ ਕਾਰਨੀ ਜੀ। ਕਹਿੰਦੇ ਲਿਟਰਲੀ ਸਪੇਸ ਰਿਲੇਟਡ ਕੋਲੈਬੋਰੇਸ਼ਨ ਇੰਡੀਆ ਅਤੇ ਕੈਨੇਡਾ ਦੇ ਵਿਚਕਾਰ, ਉਹਦਾ ਵੀ ਬਹੁਤ ਜ਼ਿਆਦਾ ਸਕੋਪ ਆ। ਸੋ ਦੇਖਦੇ ਹਾਂ ਵਾਸੂ ਜੀ ਇਹਦੇ ਵਿੱਚੋਂ ਹੋਰ ਕੀ ਕੁਝ। ਦੇਖੋ ਜਿਹੜੇ ਮੈਮੋਰੈਂਡਮਸ ਆਫ ਅੰਡਰਸਟੈਂਡਿੰਗ ਨੇ ਇਹ ਜਦੋਂ ਤੱਕ ਇਹਨਾਂ ਨੂੰ ਪ੍ਰੈਕਟੀਕਲੀ ਇੰਪਲੀਮੈਂਟ ਕੀਤਾ ਜਾਂਦਾ ਉਹਦਾ ਔਨ ਦਾ ਗਰਾਊਂਡ ਅਸਰ ਕਦੋਂ ਅਤੇ ਕਿਵੇਂ ਦੇਖਣ ਨੂੰ ਮਿਲਦਾ, ਦੈਟ ਰਿਮੇਨਸ ਟੂ ਬੀ ਸੀਨ। ਪਰ ਜਿਹੜੀਆਂ ਕੁਝ ਆ ਮੇਜਰ ਡੀਲਸ ਹੋਈਆਂ ਨੇ ਇਹਦੇ ਵਿੱਚ ਸੰਕੇਤ ਇਹ ਬੜਾ ਸਰਟਨ ਹੈਗਾ ਕਿ ਜਿਹੜਾ ਹੁਣ ਟ੍ਰੇਡ ਵਾਲੇ ਪਾਸੇ ਜਿਹੜਾ ਕੰਮ ਆ ਉਹ ਕਾਫੀ ਹੋ ਸਕਦਾ ਆਉਂਦੇ ਸਾਲਾਂ ਦੇ ਵਿੱਚ, ਉਹਦੇ ਵਿੱਚ ਤੇਜ਼ੀ ਦੇਖੀ ਜਾਵੇ।
ਇਨ ਮਾਰਕ ਕਾਰਨੀਜ਼ ਓਨ ਵਰਡਸ ਉਹਨਾਂ ਨੇ ਕਿਹਾ ਕਿ ਜਿਹੜੀ ਉਹਨਾਂ ਦੀ ਵਿਜ਼ਿਟ ਆ ਇਟ ਮਾਰਕਸ ਦੀ ਐਂਡ ਆਫ ਅ ਅਤੇ ਹੁਣ ਇੱਕ ਨਵੀਂ ਸ਼ੁਰੂਆਤ ਆ, ਮੋਰ ਐਂਬੀਸ਼ੀਅਸ ਪਾਰਟਨਰਸ਼ਿਪ।
ਨਵੀਂ ਸ਼ੁਰੂਆਤ ਦੇ ਵਿੱਚ ਜਿਹੜੇ ਇਸ ਵੇਲੇ ਕੁਝ ਪਿਛਲੇ ਕੰਸਰਨਸ ਉਹਦੇ ਵਿੱਚ ਉੱਭਰਨਗੇ ਅਤੇ ਉੱਭਰ ਰਹੇ ਨੇ। ਵਾਸੂ ਜੀ, ਗਲੋਬ ਐਂਡ ਮੇਲ ਵੱਲੋਂ ਜਿਹੜੀ ਕੱਲ੍ਹ ਇੱਕ ਦੇਰ ਸ਼ਾਮ ਇੱਕ ਸਟੋਰੀ ਪਬਲਿਸ਼ ਕੀਤੀ ਗਈ ਹੈ ਸੂਤਰਾਂ ਦੇ ਹਵਾਲੇ ਤੋਂ, ਉਹਨਾਂ ਨੇ ਇਹ ਗੱਲ ਆਖੀ ਆ ਕਿ ਬੜਾ ਕਲੀਅਰ ਐਵੀਡੈਂਸ ਹੈਗਾ ਕਿ ਵੈਨਕੂਵਰ ਦੀ ਇੰਡੀਅਨ ਕਾਉਂਸਲੇਟ ਦੇ ਵਿੱਚ ਜਿਹੜੇ ਕੁਝ ਅਧਿਕਾਰੀ ਕੰਮ ਕਰਦੇ ਸਨ, ਉਹਨਾਂ ਦਾ ਸਿੱਧੇ ਸਿੱਧੇ ਤੌਰ 'ਤੇ ਲਿੰਕ ਸੀਗਾ ਹਰਦੀਪ ਸਿੰਘ ਨਿੱਜਰ ਦੇ ਅਸੈਸੀਨੇਸ਼ਨ ਦੇ ਮਾਮਲੇ ਵਿੱਚ। ਗਲੋਬ ਐਂਡ ਮੇਲ ਨੇ ਦੋ ਸੂਤਰਾਂ ਦਾ, ਦੋ ਅਨਨੇਮਡ ਸੋਰਸਿਸ ਦਾ ਹਵਾਲਾ ਦਿੱਤਾ, ਇੱਕ ਜੋ ਕਿ ਲਾਅ ਇਨਫੋਰਸਮੈਂਟ ਵਿੱਚ ਕੰਮ ਕਰਨ ਵਾਲਾ ਕੋਈ ਇੱਕ ਸੋਰਸ ਹੈ, ਦੂਜਾ ਸੋਰਸ ਕੈਨੇਡਾ ਦੀ ਨੈਸ਼ਨਲ ਸਿਕਿਉਰਿਟੀ ਦੀ ਏਜੰਸੀ ਨਾਲ ਜੁੜਿਆ ਹੋਇਆ ਕੋਈ ਵਿਅਕਤੀ ਹੈ, ਜਿਹਨੇ ਕਿ ਇਹ ਗੱਲ ਦੱਸੀ ਆ ਕਿ ਦੋ ਜਣੇ ਸੀ ਜਿਹੜੇ ਕਿ ਵੈਨਕੂਵਰ ਦੀ ਇੰਡੀਅਨ ਕਾਉਂਸਲੇਟ ਦੇ ਵਿੱਚ ਕੰਮ ਕਰਦੇ ਸਨ। ਇੱਕ ਸੀ ਕਮਲਜੀਤ ਸਿੰਘ, ਜਿਹਦਾ ਕਿ ਨਾਮ ਲਾਅ ਇਨਫੋਰਸਮੈਂਟ ਦੇ ਸੂਤਰ ਨੇ ਕਨਫਰਮ ਕੀਤਾ, ਅਤੇ ਇਹ ਰੋ ਦੇ ਇੰਟੈਲੀਜੈਂਸ ਅਫਸਰ ਕਮਲਜੀਤ ਸਿੰਘ ਨੂੰ ਇੱਥੇ ਪੋਸਟ ਕੀਤਾ ਸੀ ਵੈਨਕੂਵਰ ਦੇ ਵਿੱਚ ਐਜ਼ ਅ ਵੀਜ਼ਾ ਆਫਿਸਰ, ਅਤੇ ਇਹ ਡਾਇਰੈਕਟਲੀ ਕੰਮ ਕਰਦੇ ਸੀ ਮਨੀਸ਼, ਜਿਹੜੇ ਕਿ ਇੰਡੀਅਨ ਕਾਉਂਸਲ ਜਨਰਲ ਸਨ ਇੱਥੇ ਵੈਨਕੂਵਰ ਦੇ ਵਿੱਚ, ਉਹਨਾਂ ਦੇ ਨਾਲ ਕਮਲਜੀਤ ਸਿੰਘ ਸਿੱਧੇ ਤੌਰ 'ਤੇ ਕੰਮ ਕਰਦੇ ਸੀ, ਅਤੇ ਦੋਸ਼ ਅਜਿਹੇ ਲੱਗੇ ਨੇ ਕਿ ਇਹਨਾਂ ਵੱਲੋਂ ਵੀਜ਼ਾਜ਼ ਨੂੰ ਇਸ਼ੂ ਕਰਨ ਦੇ ਏਵਜ਼ ਵਿੱਚ ਕਈ ਜਿਹੜੇ ਕਮਿਊਨਿਟੀ ਦੇ ਮੈਂਬਰਸ ਨੇ ਉਹਨਾਂ ਤੋਂ ਕੋਈ ਜਾਣਕਾਰੀ ਐਕਸਟ੍ਰੈਕਟ ਕੀਤੀ ਜਾਂਦੀ ਸੀ। ਉਹ ਜਾਣਕਾਰੀ ਹਰਦੀਪ ਸਿੰਘ ਨਿੱਜਰ ਦੇ ਨਾਲ ਸੰਬੰਧਿਤ ਜਿਹੜੀ ਇਨਫੋਰਮੇਸ਼ਨ ਸੀ, ਈਵਨ ਇਹ ਧਮਕੀਆਂ ਤੱਕ ਦਿੱਤੀਆਂ ਗਈਆਂ ਕਿ ਜੇ ਕੋਈ ਕੋਆਪਰੇਟ ਨਹੀਂ ਸੀ ਕਰਦਾ ਤਾਂ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਇੰਡੀਆ ਦੇ ਵਿੱਚ ਰਹਿੰਦੇ ਨੇ ਵੀ ਉਹਨਾਂ ਨੂੰ ਉਹਨਾਂ ਦੇ ਉੱਪਰ ਇਸਦਾ ਕੋਈ ਮਾੜਾ ਅਸਰ ਪੈ ਸਕਦਾ। ਇੱਦਾਂ ਦੇ ਹਥਕੰਡੇ ਵਾਸੂ ਜੀ ਅਸੀਂ ਪਿਛਲੇ ਸਾਲਾਂ ਦੌਰਾਨ ਚਾਈਨਾ ਦੀ ਐਮਬੈਸੀ ਨਾਲ ਸੰਬੰਧਿਤ ਸੁਣੇ ਸੀ। ਸੋ ਇੱਦਾਂ ਦੀਆਂ ਜਿਹੜੀਆਂ ਗੱਲਾਂ ਨੇ ਪਿਛਲੇ ਸਮੇਂ ਦੇ ਵਿੱਚ ਵੀ ਇੰਡੀਅਨ ਐਮਬੈਸੀ ਬਾਰੇ ਜਾਂ ਇੰਡੀਅਨ ਕਾਉਂਸਲੇਟ ਬਾਰੇ ਉੱਠਦੀਆਂ ਰਹੀਆਂ, ਅਤੇ ਹੁਣ ਗਲੋਬ ਐਂਡ ਮੇਲ ਦੀ ਇਸ ਐਕਸਕਲੂਸਿਵ ਸਟੋਰੀ ਦੇ ਵਿੱਚ ਕੱਲ੍ਹ ਸ਼ਾਮ ਤੋਂ ਇਹ ਖਬਰ ਫਿਰ ਕਾਫੀ ਚਰਚਾ ਦੇ ਵਿੱਚ ਆ।
ਦੋਸ਼ ਇਹ ਲੱਗਦਾ ਕਿ ਇਸ ਵੀਜ਼ਾ ਆਫਿਸਰ ਕਮਲਜੀਤ ਸਿੰਘ ਨੇ ਇੰਡੀਆ ਦੇ ਵਿੱਚ ਰੋ ਦੇ ਏਜੰਟ ਵਿਕਾਸ ਯਾਦਵ ਦੇ ਨਾਲ ਇਹ ਸਾਰੀ ਜਿਹੜੀ ਜਾਣਕਾਰੀ ਇਕੱਤਰ ਕਰਕੇ ਇਕੱਠੀ ਕੀਤੀ, ਅਤੇ ਅਗਾਂਹ ਫਿਰ ਵਿਕਾਸ ਯਾਦਵ ਨੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਸੰਪਰਕ ਕੀਤਾ। ਵਿਕਾਸ ਯਾਦਵ ਉਹੀ ਰੋ ਏਜੰਟ ਹੈ ਜਿਹਦਾ ਨਾਮ ਅਮਰੀਕਾ ਵਾਲੀ ਇੰਡਾਈਟਮੈਂਟ ਦੇ ਵਿੱਚ ਵੀ ਆਇਆ ਹੋਇਆ।
ਹਾਂ, ਜਿੱਥੇ ਨਿਖਿਲ ਗੁਪਤਾ ਨੇ ਆਲਰੇਡੀ ਗਿਲਟੀ ਪਲੀਡ ਕਰ ਲਿਆ ਹੋਇਆ, ਅਤੇ ਵਿਕਾਸ ਯਾਦਵ ਨੂੰ ਇੰਡੀਆ ਤੋਂ ਐਕਸਟ੍ਰਾਡਾਈਟ ਕਰਾਉਣ ਵਾਸਤੇ ਅਮਰੀਕਾ ਦੀ ਕੋਸ਼ਿਸ਼ ਜਾਰੀ ਆ। ਇੰਡੀਆ ਨੇ ਹੁਣ ਤੱਕ ਇਹ ਕਿਹਾ ਕਿ ਵਿਕਾਸ ਯਾਦਵ ਜਿਹੜਾ ਕਿ ਇੰਡੀਆ ਦੇ ਵਿੱਚ ਰੋ ਦਾ ਏਜੰਟ ਸੀ, ਵੀ ਇੱਕ ਰੋਗ ਅਫਸਰ ਸੀ, ਵੀ ਉਹ ਕਿਸੇ ਦੀ ਹਦਾਇਤ 'ਤੇ ਕੰਮ ਨਹੀਂ ਸੀ ਕਰ ਰਿਹਾ, ਉਹ ਸਿਰਫ ਆਪਣੇ ਲੈਵਲ 'ਤੇ ਇਹ ਸਾਰਾ ਕੁਝ ਕਰ ਰਿਹਾ ਸੀ, ਅਤੇ ਇਸ ਵੇਲੇ ਉਹ ਹੈ ਕਿੱਥੇ ਉਹਦੇ ਵੇਅਰਬਾਊਟਸ ਵੀ ਨਹੀਂ ਪਤਾ। ਸੋ ਅਮਰੀਕਾ ਕੋਸ਼ਿਸ਼ ਕਰ ਰਿਹਾ ਕਿ ਉਹਨੂੰ ਨਿਊਯਾਰਕ ਵਾਲੇ ਮਾਮਲੇ ਦੇ ਵਿੱਚ ਲਿਆ ਕੇ ਜਵਾਬਦੇਹ ਬਣਾਇਆ ਜਾ ਸਕੇ, ਪਰ ਉਹਦਾ ਥੌਟ ਕਾਣਾ ਕੋਈ ਨਹੀਂ ਪਤਾ।
ਅਤੇ ਅਕਤੂਬਰ 2024 ਦੇ ਵਿੱਚ ਕੈਨੇਡਾ ਵੱਲੋਂ 6 ਇੰਡੀਅਨ ਡਿਪਲੋਮੈਟਸ ਐਕਸਪੈਲ ਕੀਤੇ ਗਏ ਸੀ। ਉਸ ਉਹਦੇ ਵਿੱਚ ਹੀ ਮੰਨਿਆ ਜਾਂਦਾ ਕਿ ਕਮਲਜੀਤ ਸਿੰਘ ਨੂੰ ਵੀ ਐਕਸਪੈਲ ਕੀਤਾ ਗਿਆ। ਉਦੋਂ ਹਾਲਾਂਕਿ ਸਿਰਫ ਸੰਜੇ ਵਰਮਾ ਦਾ ਹੀ ਨਾਮ ਆਇਆ ਸੀ ਜਿਹੜੇ ਉਸ ਵੇਲੇ ਦੇ ਹਾਈ ਕਮਿਸ਼ਨਰ ਸਨ।
ਕਰੈਕਟ।
ਪਰ ਜਿਹੜੇ 6 ਡਿਪਲੋਮੈਟਸ ਜਿਹੜੇ ਬਾਕੀ ਐਕਸਪੈਲ ਹੋਏ ਸਨ ਉਹਦੇ ਵਿੱਚੋਂ ਕਮਲਜੀਤ ਸਿੰਘ ਵੀ ਸ਼ਾਮਲ ਸੀ। ਅਤੇ ਜਿਹੜੇ ਕੌਂਸਲ ਜਨਰਲ ਸਨ ਉਸ ਵੇਲੇ ਦੇ ਵੈਨਕੂਵਰ ਦੇ ਵਿੱਚ ਮਨੀਸ਼, ਇਹ ਲਾਸਟ ਨੇਮ ਇਸ ਯੂਜ਼ ਕਰਦੇ, ਸਿੰਗਲ ਨੇਮ ਮਨੀਸ਼, ਸੋ ਇਹ ਇਹਨਾਂ ਨੂੰ ਅਨਾਊਂਸ ਕਰ ਦਿੱਤਾ ਗਿਆ ਸੀ ਕਿ ਇਹ ਵੀ, ਸੋ ਇਹਨਾਂ ਨੂੰ ਪਹਿਲਾਂ ਅਨਾਊਂਸ ਕੀਤਾ ਗਿਆ ਸੀ ਵੀ ਇਹ ਹੁਣ ਇਹਨਾਂ ਦੀ ਨਵੀਂ ਨਿਯੁਕਤੀ ਹੋਏਗੀ, ਸਾਈਪ੍ਰਸ ਦੇ ਵਿੱਚ ਅੰਬੈਸਡਰ ਹੋਣਗੇ ਇੰਡੀਆ ਦੇ। ਸੋ ਇਹ ਜਿਹੜੀ ਅਨਾਊਂਸਮੈਂਟ ਆ ਇਹ ਹੋ ਗਈ ਸੀ ਇੱਕ ਸਾਲ ਪਹਿਲਾਂ, ਸੋ 2024 ਦੇ ਵਿੱਚ, ਪਰ ਇਹਨਾਂ ਨੇ ਸੋ ਇਹਨਾਂ ਦੀ ਅਨਾਊਂਸਮੈਂਟ ਹੋਈ ਸੀ ਵਿਜੇ ਜੀ 2023 ਦੇ ਵਿੱਚ, ਜਦੋਂ ਨਿੱਜਰ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ, ਉਸ ਤੋਂ 3 ਹਫ਼ਤੇ ਬਾਅਦ ਇਹ ਅਨਾਊਂਸਮੈਂਟ ਹੋ ਜਾਂਦੀ ਹੈ ਕਿ ਜਿਹੜੇ ਕੌਂਸਲ ਜਨਰਲ ਨੇ ਵੈਨਕੂਵਰ ਦੇ ਵਿੱਚ ਮਨੀਸ਼, ਇਹ ਹੁਣ ਇਹਨਾਂ ਦੀ ਪੋਸਟਿੰਗ ਇੱਥੋਂ ਹਟਾ ਦਿੱਤੀ ਗਈ ਹੈ, ਇਹ ਸਾਈਪ੍ਰਸ ਜਾਣਗੇ। ਬਟ ਹੀ ਐਕਚੁਲੀ ਲੈਫਟ ਕੈਨੇਡਾ ਇਨ ਮੇ 2024, ਸੋ ਇੱਕ ਤਕਰੀਬਨ ਇੱਕ ਸਾਲ ਬਾਅਦ ਇਹ ਕੈਨੇਡਾ ਤੋਂ ਉੱਥੋਂ ਗਏ ਨੇ, ਅਤੇ ਇਸ ਵੇਲੇ ਸਾਈਪ੍ਰਸ ਦੇ ਵਿੱਚ ਪੋਸਟਡ ਨੇ ਐਜ਼ ਅੰਬੈਸਡਰ ਆਫ ਇੰਡੀਆ। ਪਰ ਜਿਹੜੇ ਕਮਲਜੀਤ ਸਿੰਘ ਨੇ ਉਹਨਾਂ ਦਾ ਕੋਈ ਪਤਾ ਨਹੀਂ ਹੈ, ਕਿਉਂਕਿ ਮੰਨਿਆ ਜਾਂਦਾ ਕਿ ਵੀ ਕਮਲਜੀਤ ਸਿੰਘ ਇਜ਼ ਅ ਰੋ ਏਜੰਟ, ਅਤੇ ਉਹ ਇੱਥੇ ਕੌਂਸਲ ਜਨਰਲ ਦੇ ਵਿੱਚ ਇੱਥੇ ਉਹਨਾਂ ਨੂੰ ਪੋਸਟ ਕੀਤਾ ਹੋਇਆ ਸੀ,
ਵੀਜ਼ਾ ਅਫਸਰ ਬਣਾ ਕੇ ਭੇਜ ਦਿੱਤਾ ਗਿਆ ਸੀ,
ਕੌਂਸਲੇਟ ਦੇ ਵਿੱਚ ਉਹ ਪੋਸਟਡ ਸਨ, ਬਟ ਹੀ ਵਾਜ਼ ਐਕਚੁਅਲੀ ਅ ਰੋ ਏਜੰਟ। ਪਰ ਮਨੀਸ਼, ਕਿਉਂਕਿ ਇਜ਼ ਅ ਕਰੀਅਰ
ਡਿਪਲੋਮੈਟ,
ਨਾਓ ਹੀ ਇਜ਼ ਦ ਅੰਬੈਸਡਰ ਇਨ ਸਾਈਪ੍ਰਸ।
ਕਮਲਜੀਤ ਸਿੰਘ ਦਾ ਨਾਮ ਨਾ ਜਿਹੜੀ ਕੈਨੇਡਾ ਦੀ ਸਰਕਾਰ ਦੀ ਲਿਸਟ ਸੀਗੀ ਆਫ ਅਕ੍ਰੈਡਿਟਡ ਡਿਪਲੋਮੈਟਸ, ਪਹਿਲਾਂ ਉਸ ਸੂਚੀ ਦੇ ਉੱਪਰ ਨਾਮ ਸ਼ਾਮਲ ਸੀ। ਜਦੋਂ 6 ਡਿਪਲੋਮੈਟਸ ਐਕਸਪੈਲ ਕੀਤੇ ਗਏ,
ਉਸ ਤੋਂ ਬਾਅਦ ਨਾਮ ਨਹੀਂ,
ਹਾਂ ਉਸ ਤੋਂ ਬਾਅਦ ਉਹਨਾਂ ਦਾ ਨਾਮ ਉਸ ਲਿਸਟ ਦੇ ਉੱਪਰ ਨਹੀਂ ਸੀ, ਕਿਉਂਕਿ ਜਿਵੇਂ ਤੁਸੀਂ ਕਿਹਾ ਨਾ ਇਹ ਗੱਲ ਹਿਸਟੋਰੀਕਲੀ ਇੰਪੋਰਟੈਂਟ ਆ ਚੇਤੇ ਰੱਖਣੀ ਕਿ ਜਦੋਂ 6 ਡਿਪਲੋਮੈਟਸ ਕੱਢੇ ਗਏ ਇੱਥੋਂ, ਸਿਰਫ ਅਤੇ ਸਿਰਫ ਉਸ ਵੇਲੇ ਜਿਹੜੇ ਹਾਈ ਕਮਿਸ਼ਨਰ ਸੀ ਸੰਜੇ ਵਰਮਾ, ਸਿਰਫ ਉਹਨਾਂ ਦਾ ਨਾਮ ਹੀ ਜਨਤਕ ਹੋਇਆ ਸੀ, ਬਾਕੀ ਕੋਈ ਜਿਹੜੇ ਸੀਗੇ ਉਹਨਾਂ ਦਾ ਨਹੀਂ ਸੀ ਪਤਾ। ਸੋ ਹੁਣ ਇਸ ਰਿਪੋਰਟ ਦੇ ਆਧਾਰ 'ਤੇ ਕਿਹਾ ਜਾ ਸਕਦਾ ਕਿ ਜਿਹੜੇ ਬਾਕੀ ਦੇ 6 ਸੀ ਉਹਨਾਂ ਦੇ ਵਿੱਚੋਂ ਕਮਲਜੀਤ ਸਿੰਘ ਦਾ ਨਾਮ ਵੀ ਉਹਦੇ ਵਿੱਚ ਇੰਕਲੂਡਿਡ ਸੀਗਾ। ਹੁਣ ਦੇਖੋ ਗੱਲ ਇਹ ਆ ਵਾਸੂ ਜੀ, ਇਹ ਜਿਹੜਾ ਐਵੀਡੈਂਸ ਹੈ ਜਾਂ ਇਹ ਸਾਰੀਆਂ ਗੱਲਾਂ ਨੇ, ਇਹ ਕਾਫੀ ਹੱਦ ਤੱਕ ਕਲੀਅਰ ਕਰਦੀਆਂ ਨੇ ਕਿ ਈਵਨ ਮੋਡਸ ਓਪਰੈਂਡੀ ਵੀ ਕੀ ਰਿਹਾ। ਹੁਣ ਜੇ ਇੱਥੋਂ ਤੱਕ ਪਤਾ ਕਿ ਕਮਲਜੀਤ ਸਿੰਘ ਇੱਥੇ ਨਿਯੁਕਤ ਕੀਤੇ ਹੋਏ ਰੋ ਏਜੰਟ ਨੇ, ਸਾਰੀ ਇਨਫੋਰਮੇਸ਼ਨ ਇੱਥੋਂ ਇਕੱਤਰ ਕਰਕੇ ਇੰਡੀਆ ਦੇ ਵਿੱਚ ਰੋ ਲਈ ਕੰਮ ਕਰਦੇ ਕਥਿਤ ਤੌਰ 'ਤੇ ਵਿਕਾਸ ਯਾਦਵ ਨਾਲ ਸਾਂਝੀ ਕੀਤੀ। ਵਿਕਾਸ ਯਾਦਵ ਨੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਹਰਦੀਪ ਸਿੰਘ ਨਿੱਜਰ ਦੇ ਵੇਅਰ ਅਬਾਊਟ ਸ਼ੇਅਰ ਕੀਤੇ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਇੱਥੇ ਲੋਕਲ ਬੈਠੇ ਕਿਸੇ ਓਪਰੇਟਿਵ ਨੇ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਦੇ ਵਿੱਚ ਕਤਲ ਦੇ ਵਿੱਚ ਜਿਹੜੀ ਭੂਮਿਕਾ ਸੀ ਇੱਥੇ ਲੋਕਲੀ ਨਿਭਾਈ। ਚਾਰ ਬੰਦੇ ਹਾਇਰ ਕੀਤੇ, ਉਹਨਾਂ ਚਾਰਾਂ ਖਿਲਾਫ਼ ਇਸ ਵੇਲੇ ਮੁਕੱਦਮਾ ਚੱਲਦਾ ਪਿਆ। ਹੁਣ ਸਾਨੂੰ ਇਹ ਵੀ ਪਤਾ ਵੀ ਪਿਛਲੇ ਦਿਨੀ ਜਿਹੜੀ ਕੈਨੇਡਾ ਦੀ ਫੈਡਰਲ ਅਟੋਰਨੀ ਜਨਰਲ ਦੇ ਵਕੀਲਾਂ ਨੇ ਫੈਡਰਲ ਅਦਾਲਤ ਦੇ ਵਿੱਚ ਇੱਕ ਅਰਜ਼ੀ ਲਾਈ ਸੀ ਕਿ ਜਿਹੜਾ ਇਹ ਪੂਰਾ ਮਾਮਲਾ ਹੁਣ ਹਰਦੀਪ ਸਿੰਘ ਨਿੱਜਰ ਦੇ ਕਤਲ ਕਾਂਡ ਦੀ ਜੋ ਅਦਾਲਤੀ ਕਾਰਵਾਈ ਚੱਲਣੀ ਆ ਇਹਦੇ ਨਾਲ ਰਿਲੇਟਡ ਕੁਝ ਐਵੀਡੈਂਸ ਆ ਜਿਹੜਾ ਕਿ ਜਨਤਕ ਨਾ ਹੋਵੇ, ਜਿਹੜਾ ਸਾਨੂੰ ਡਿਸਕਲੋਜ਼ ਨਾ ਕਰਨ ਦੀ ਇਜਾਜ਼ਤ ਦੇ ਦੇਵੇ ਅਦਾਲਤ। ਉਹਨਾਂ ਨੇ ਇਹ ਆਖਿਆ ਸੀ ਵੀ ਜੇ ਐਵੀਡੈਂਸ ਡਿਸਕਲੋਜ਼ ਹੋ ਜਾਂਦਾ ਤਾਂ ਉਹਦੇ ਨਾਲ ਸਾਡੀ ਜਿਹੜੀ ਇੱਕ ਤਾਂ ਇੰਟਰਨੈਸ਼ਨਲ ਰਿਲੇਸ਼ਨਸ ਨੇ ਅਤੇ ਨੈਸ਼ਨਲ ਸਿਕਿਉਰਿਟੀ ਆ ਉਹਦੇ ਉੱਪਰ ਸਵਾਲੀਆ ਨਿਸ਼ਾਨ ਲੱਗ ਸਕਦੇ ਨੇ। ਸੋ ਕੀ ਉਹ ਇਸੇ ਤਰ੍ਹਾਂ ਦਾ ਐਵੀਡੈਂਸ ਆ ਜਿਹਦੇ ਵਿੱਚ ਸਿੱਧੇ ਤੌਰ 'ਤੇ ਨਾਮ ਬੋਲਦੇ ਨੇ?
ਯਾ ਕੁਡ ਵੈਰੀ ਵੈਲ ਬੀ
ਜੀ।
ਸੋ ਹੁਣ ਵਿਜੇ ਜੀ ਜਿਹੜੀ ਉਹ ਬਰੀਫਿੰਗ ਦਿੱਤੀ ਗਈ ਓਫਿਸ਼ੀਅਲ ਵੱਲੋਂ ਜਿਹਦੇ ਵਿੱਚ ਕਹਿ ਦਿੱਤਾ ਗਿਆ ਕਿ ਜੀ ਹੁਣ ਇੰਡੀਆ ਇੱਥੇ ਵਾਇਲੈਂਟ ਐਕਟੀਵਿਟੀ ਦੇ ਵਿੱਚ ਕੋਈ ਉਹਦਾ ਲਿੰਕ ਨਹੀਂ ਰਿਹਾ। ਉਹਦੇ ਬਾਰੇ ਅਸੀਂ ਜਿਹੜੀ ਪਹਿਲਾਂ ਗੱਲ ਕਰਦੇ ਸੀ ਕਿ ਇੰਡੀਆ ਦੇ ਵਿੱਚ ਹੁਣ ਦੌਰੇ 'ਤੇ ਗਏ ਜਿਹੜੇ ਸਾਡੇ ਪੋਲੀਟੀਸ਼ਨ ਸੀ ਉਹਨਾਂ ਨੂੰ ਪੁੱਛਿਆ ਗਿਆ, ਉਹਨਾਂ ਨੇ ਉਹਨਾਂ ਉਸ ਗੱਲ ਨੂੰ ਸਾਈਡ ਸਟੈਪ ਕਰਨ ਦੀ ਕੋਸ਼ਿਸ਼ ਕੀਤੀ। ਪਰ ਜਿਹੜੇ ਇੰਡੀਆ ਦੇ ਹਾਈ ਕਮਿਸ਼ਨਰ ਨੇ ਕੈਨੇਡਾ ਦੇ ਵਿੱਚ ਦਿਨੇਸ਼ ਪਟਨਾਇਕ, ਕਿਉਂਕਿ ਉਹ ਵੀ ਇੰਡੀਆ ਗਏ ਹੋਏ ਨੇ ਇਸ ਫੇਰੀ ਵਾਸਤੇ, ਤੇ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਹਿੰਦੇ ਲੈ ਸਵਾਲ ਤਾਂ ਕਹਿੰਦੇ ਨੋ ਲੌਂਗਰ ਜਾਂ ਤਾਂ ਸੀਗਾ ਹੀ ਨਹੀਂ, ਕਹਿੰਦੇ ਸਵਾਲ ਤਾਂ ਸੀ ਵੀ ਕਦੇ ਹੋਇਆ ਹੀ ਨਹੀਂ, ਕਹਿੰਦੇ ਇਸ ਤਰ੍ਹਾਂ ਦੀ ਕੋਈ ਵਾਇਲੈਂਟ
ਐਕਟੀਵਿਟੀ,
ਇਟ ਨੈਵਰ ਹੈਪਨਡ। ਸੋ ਇੰਡੀਆ ਵੱਲੋਂ ਹੁਣ ਉਸ ਚੀਜ਼ ਨੂੰ ਇਸਤੇਮਾਲ ਕੀਤਾ ਜਾ ਰਿਹਾ ਜਿਹੜੀ ਉਹ ਸਟੇਟਮੈਂਟ ਉਸ ਬਰੀਫਿੰਗ ਦੌਰਾਨ ਇੱਕ ਸੀਨੀਅਰ ਅਫੀਸ਼ਲ ਨੇ ਦਿੱਤੀ। ਹੁਣ ਉਹ ਸੀਨੀਅਰ ਅਫੀਸ਼ਲ ਦਾ ਨਾਮ ਵੀ ਗੁਪਤ ਰੱਖਿਆ ਜਾ ਰਿਹਾ, ਇਹ ਨਹੀਂ ਪਤਾ ਵੀ ਉਸਨੇ ਉਹਦੀ ਡੈਜ਼ਿਗਨੇਸ਼ਨ ਕੀ ਹੈ,
ਉਹਨੇ ਕਿਸ ਹੈਸੀਅਤ ਤੋਂ ਕੰਮ ਕਰ ਰਿਹਾ,
ਉਹਨੇ ਕਿਸ ਹੈਸੀਅਤ ਦੇ ਵਿੱਚ ਇਹ ਜਿਹੜਾ ਐਲਾਨ ਕੀਤਾ ਜਾਂ ਬਿਆਨ ਦਿੱਤਾ। ਸੋ ਲੋਟ ਮੈਨੀ ਕੁਐਸਚਨਸ ਦੇ ਰਿਮੇਨ ਅਨਆਨਸਰਡ। ਤੇ ਜਿਹੜੇ ਇੱਥੇ ਆਪਣੇ ਲਿਬਰਲ ਐਮ ਪੀਜ਼ ਨੇ ਕੁਝ, ਇੰਕਲੂਡਿੰਗ ਸੁਖ ਧਾਲੀਵਾਲ, ਰੂਬੀ
ਸੋਹਤਾ
ਤੇ ਹੋਰ ਵੀ, ਉਹਨਾਂ ਵੱਲੋਂ ਹੁਣ ਬਿਆਨ ਜਾਰੀ ਕੀਤੇ ਜਾ ਰਹੇ ਨੇ ਇਸ ਸਟੈਂਸ ਦੇ ਖਿਲਾਫ਼। ਸੋ ਜੇ ਹੁਣ ਦੇਖੋ ਇਸ ਦੌਰੇ ਦੌਰਾਨ ਮਾਰਕ ਕਾਰਨੀ ਨੇ, ਅਨੀਤਾ ਆਨੰਦ ਨੇ, ਸੀਨੀਅਰ ਲੀਡਰਸ਼ਿਪ ਨੇ ਕੋਈ ਜ਼ਿਆਦਾ ਵੇਟੇਜ ਨਹੀਂ ਦਿੱਤੀ, ਉਹਨਾਂ ਜੋ ਸਵਾਲ ਪੁੱਛੇ ਗਏ ਉਹਨਾਂ ਨੇ ਸਾਈਡ ਸਟੈਪ ਕੀਤੇ। ਜੇਕਰ ਉਹਨਾਂ ਦਾ ਸਟੈਂਸ ਇਹੀ ਰਹਿੰਦਾ ਕਿ ਅਸੀਂ ਹੁਣ ਸਿਰਫ ਤੇ ਸਿਰਫ ਵਪਾਰ ਤੇ ਹੀ ਫੋਕਸ ਕਰਨਾ, ਦੈਨ ਇਟ ਵਿਲ ਆਲਸੋ ਬਿਕਮ ਅ ਵੈਰੀ ਸੀਰੀਅਸ ਕੁਐਸਚਨ ਫੋਰ ਦੀਸ ਐਮ ਪੀਜ਼ ਜਿਹੜੇ ਲਿਬਰਲ ਸਰਕਾਰ ਦੀ ਕੌਕਸ ਦੇ ਵਿੱਚ ਨੇ ਇਸ ਵੇਲੇ, ਤੇ ਉਹਨਾਂ ਦੇ ਉੱਤੇ ਫਿਰ ਇਹ ਸਵਾਲ ਬਣ ਜਾਏਗਾ ਕਿ ਵਟਸ ਯੋਰ ਨੈਕਸਟ ਕੋਰਸ ਆਫ ਐਕਸ਼ਨ, ਵੀ ਹੁਣ ਤੁਸੀਂ ਇੱਕ ਆਪਣੀ ਇੱਕ ਆਪਣੀ ਮੁਖਾਲਫਤ ਵਿਅਕਤ ਕੀਤੀ, ਸਰਕਾਰ ਨੇ ਉਹਦੇ ਉੱਤੇ ਐਕਟ ਅਪਾਉਣ ਨਹੀਂ ਕੀਤਾ, ਕੋਈ ਉਹਨਾਂ ਨੇ ਜ਼ਿਆਦਾ ਕੋਈ ਉੱਤੇ ਕਾਰਵਾਈ ਨਹੀਂ ਪਾਈ, ਵਿਲ ਯੂ ਰਿਜ਼ਾਈਨ?
ਵਾਸੂ ਜੀ ਜਿਹੜੀ ਤਾਂ ਦੇਖੋ ਗੱਲ ਕਹੀ ਸੀ ਸੁਖ ਧਾਲੀਵਾਲ ਨੇ, ਸੁਖ ਧਾਲੀਵਾਲ ਨੇ ਬੜੇ ਸਿੱਧੇ ਤੌਰ 'ਤੇ ਕਿਹਾ ਸੀ ਪ੍ਰਾਈਮ ਮਿਨਿਸਟਰ ਮਸਟ ਕਲੈਰੀਫਾਈ, ਉਹਨਾਂ ਨੇ ਬੇਸਿਕਲੀ ਉਹਨਾਂ ਨੂੰ ਹੀ ਜਵਾਬਦੇਹ ਬਣਾਇਆ ਸੀ। ਜਿਹੜੀ ਰੂਬੀ ਸਹੋਤਾ ਨੇ ਸਟੇਟਮੈਂਟ ਜਾਰੀ ਕੀਤੀ ਹੈ ਨਾ, ਉਹ ਬੜੀ ਨਫੀਤੁਲੀ ਆ। ਰੂਬੀ ਸਹੋਤਾ ਨੇ ਆਪਣੀ ਸਟੇਟਮੈਂਟ ਦੇ ਵਿੱਚ ਇਹ ਕਿਹਾ ਕਿ ਜਿਵੇਂ ਮਿਨਿਸਟਰ ਆਫ ਪਬਲਿਕ ਸੇਫਟੀ ਨੇ ਕਿਹਾ ਹੈ ਕਿ ਜਿਹੜੇ ਆਊਟਸਟੈਂਡਿੰਗ ਇਸ਼ੂਜ਼ ਹੈਗੇ ਨੇ ਫੋਰਨ ਇੰਟਰਫੇਰੈਂਸ ਨਾਲ ਸੰਬੰਧਿਤ, ਉਹਨਾਂ ਦੇ ਬਾਰੇ ਕੰਟੀਨਿਊਡ ਨਿਗਰਾਨੀ ਦੀ ਅਤੇ ਕੰਟੀਨਿਊਡ ਐਕਸ਼ਨ ਦੀ ਲੋੜ ਆ। ਫਿਰ ਉਹਨੇ ਕਿਹਾ ਵੀ ਸਾਡੀਆਂ ਇੰਟੈਲੀਜੈਂਸ ਅਤੇ ਲਾਅ ਇਨਫੋਰਸਮੈਂਟ ਏਜੰਸੀਆਂ ਆਪਣਾ ਜਿਹੜਾ ਜ਼ਰੂਰੀ ਕੰਮ ਹੈ ਉਹ ਚੱਲਦਾ ਰੱਖਣਗੀਆਂ ਤਾਂ ਕਿ ਅਸੀਂ ਆਪਣੀਆਂ ਕਮਿਊਨਿਟੀਜ਼ ਦੀ ਪ੍ਰੋਟੈਕਸ਼ਨ ਕਰ ਸਕੀਏ ਅਤੇ ਆਪਣੀ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਦੀ ਇੰਟੈਗਰਿਟੀ ਨੂੰ ਬਰਕਰਾਰ ਰੱਖ ਸਕੀਏ। ਕਹਿੰਦੇ ਇਹਨਾਂ ਥਰੈਟਸ ਨੂੰ ਕਿਸੇ ਵੀ ਤਰ੍ਹਾਂ ਮਿਨੀਮਾਈਜ਼ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹਦੇ ਕਰਕੇ ਪਬਲਿਕ ਦਾ ਜਿਹੜਾ ਕੌਨਫੀਡੈਂਸ ਆ ਉਹਨੂੰ ਢਾਹ ਲੱਗਣੀ ਆ। ਅਤੇ ਨਾਲ ਹੀ ਉਹਨਾਂ ਨੇ ਕਿਹਾ ਅਵਰ ਗਵਰਨਮੈਂਟ ਵਿਲ ਆਲਵੇਜ਼ ਬੀ ਗਾਈਡਡ ਬਾਏ ਦਾ ਸੇਫਟੀ ਐਂਡ ਸਿਕਿਉਰਿਟੀ ਆਫ ਕੈਨੇਡੀਅਨਸ। ਸੋ ਇੱਕ ਤਰ੍ਹਾਂ ਰੂਬੀ ਸਹੋਤਾ ਦੀ ਸਟੇਟਮੈਂਟ ਸਰਕਾਰ ਨੂੰ ਜਵਾਬਦੇਹ ਨਹੀਂ ਬਣਾਉਂਦੀ, ਉਹ ਸਰਕਾਰ ਦੇ ਬਿਹਾਫ 'ਤੇ ਇਹ ਗੱਲ ਆਖ ਰਹੇ ਨੇ। ਸੋ ਬੇਸਿਕਲੀ ਆਪਣੀ ਸਟੇਟਮੈਂਟ 'ਚ ਉਹਨਾਂ ਨੇ ਇਨਡਾਇਰੈਕਟਲੀ ਉਸ ਅਨਨੇਮਡ ਸਰਕਾਰੀ ਅਧਿਕਾਰੀ ਨੂੰ ਨਿਸ਼ਾਨਾ ਬਣਾਇਆ ਕਿ ਜਿਹਨੇ ਇੱਦਾਂ ਦੀ ਗੱਲ ਕਹਿ ਦਿੱਤੀ ਵੀ ਸਾਨੂੰ ਨਹੀਂ ਲੱਗਦਾ ਵੀ ਇੰਡੀਆ ਹੁਣ ਕੋਈ ਵਾਇਲੈਂਟ ਕ੍ਰਾਈਮ ਕੈਨੇਡਾ ਦੇ ਵਿੱਚ ਕਰਦਾ ਪਿਆ। ਇਹਨਾਂ ਨੇ ਪ੍ਰਧਾਨ ਮੰਤਰੀ ਨੂੰ ਜਾਂ ਓਵਰਆਲ ਆਪਣੀ ਸਰਕਾਰ ਨੂੰ ਜਵਾਬਦੇਹ ਨਹੀਂ ਬਣਾਇਆ ਇਹਦੇ ਵਿੱਚ।
ਯਾ ਈਵਨ ਸੁਖ ਧਾਲੀਵਾਲ ਨੇ ਵੀ ਨਹੀਂ ਬਣਾਇਆ। ਸੁਖ ਧਾਲੀਵਾਲ ਨੇ ਸਿਰਫ ਇੰਨੀ ਗੱਲ ਕਹੀ ਹੈ ਕਿ ਉਹ ਕੰਡੈਮ ਕਰਦੇ ਨੇ ਉਸ ਆਫੀਸ਼ੀਅਲ ਦੇ ਕਮੈਂਟਸ ਨੂੰ।
ਪ੍ਰਾਈਮ
ਮਿਨਿਸਟਰ ਕਲੈਰੀਫਿਕੇਸ਼ਨ ਜਾਰੀ ਕਰਨ ਵੀ ਇਹਦੇ ਤੇ ਸਾਡਾ ਸਟੈਂਸ ਕੀ ਹੈ, ਉਹ ਹੁਣ ਪ੍ਰਾਈਮ ਮਿਨਿਸਟਰ ਨੇ ਨਹੀਂ ਕੀਤੀ ਕਲੈਰੀਫਿਕੇਸ਼ਨ ਜਾਰੀ। ਸੋ ਵਾਟਸ ਦਾ ਨੈਕਸਟ ਕੋਰਸ ਆਫ ਐਕਸ਼ਨ? ਤੇ ਜਿਹੜਾ ਰੂਬੀ ਸਹੋਤਾ ਨੇ ਜਿਹੜਾ ਬਿਆਨ ਜਾਰੀ ਕੀਤਾ, ਇਟਸ ਜਸਟ ਕਿ ਵੀ ਕੱਲ੍ਹ ਨੂੰ ਜਦੋਂ ਵੋਟਾਂ ਮੰਗਣ ਜਾਣਾ,
ਜਿਹੜੇ
ਕੰਸਟੀਟੂਐਂਟਸ ਨੇ ਉਹਨਾਂ ਕੋਲ, ਦੇਖੋ ਜੀ ਮੈਂ ਤਾਂ ਬੜੀ ਪਾਵਰਫੁਲ ਇੱਕ ਸਟੇਟਮੈਂਟ ਜਾਰੀ ਕੀਤੀ ਸੀ ਇਸ ਫੈਸਲੇ ਦੇ ਖਿਲਾਫ, ਇਸ ਐਕਸ਼ਨ ਦੇ ਖਿਲਾਫ, ਵੀ ਹੁਣ ਸਰਕਾਰ ਨੇ ਉੱਥੇ ਕੁਛ ਨਹੀਂ ਕੀਤਾ, ਮੈਂ ਕੀ ਕਰਾਂ ਵੀ ਮੇਰੀ ਵੀ ਜਿਹੜੀ ਪਹੁੰਚ ਅਨਲਿਮਿਟਡ ਹੈ।
ਪਰ ਉਹਨਾਂ ਨੇ ਜਿਹੜੀ ਸਟੇਟਮੈਂਟ ਦਿੱਤੀ ਹੈ, ਜੇ ਤੁਸੀਂ ਉਹਨੂੰ ਬੜੀ ਇੰਨਾ ਕੋਈ ਬਹੁਤਾ ਧਿਆਨ ਨਾਲ ਪੜ੍ਹਨ ਦੀ ਵੀ ਲੋੜ ਨਹੀਂ, ਜੇ ਅੱਧੇ ਫੋਕਸ ਨਾਲ ਵੀ ਬੰਦਾ ਪੜ੍ਹ ਲਵੇ ਕਲੀਅਰਲੀ ਉਹਨਾਂ ਦੀ ਸਟੇਟਮੈਂਟ ਐਜ਼ ਅ ਰੈਪਰਜ਼ੈਂਟੇਟਿਵ ਆਫ ਦਾ ਗਵਰਨਮੈਂਟ ਆ, ਇਹਦੇ ਵਿੱਚ ਉਹਨਾਂ ਨੇ ਸਰਕਾਰ ਦੀ ਇਸ ਪੂਰੇ ਕਦਮ ਦੇ ਉੱਪਰ ਕੋਈ ਨਿਰਾਸ਼ਾ ਨਹੀਂ ਜਤਾਈ।
ਸੋ ਇਹ ਸਾਰੇ ਹੁਣ ਪੋਲੀਟੀਸ਼ੀਅਨਸ ਆਪਣੀ ਆਪਣੀ ਜਿਹੜੀ ਗੇਮ ਖੇਡ ਰਹੇ ਨੇ, ਤੇ ਇਹਦੇ ਚ ਦੇਖਣਾ ਹੋਏਗਾ ਕਿ ਜਿਹੜਾ ਸੀਰੀਅਸ ਇਸ਼ੂ ਹੈ ਕਿ ਜੇਕਰ ਇੱਕ ਕੈਨੇਡੀਅਨ ਸਿਟੀਜ਼ਨ ਦੇ ਕਤਲ ਦੇ ਵਿੱਚ ਕਿਸੇ ਵਿਦੇਸ਼ੀ ਮੁਲਕ ਦੇ ਏਜੰਟਸ ਦਾ ਸੱਚੀ ਮੁੱਚੀ ਹੱਥ ਰਿਹਾ, ਤੇ ਫਿਰ ਕੀ ਕੈਨੇਡਾ ਉਹਨੂੰ ਬਸ ਵਪਾਰ ਦੇ ਕਰਕੇ ਅਣਗੌਲਿਆਂ ਕਰ ਦੇਗਾ? ਤੇ ਜੇ ਸਰਕਾਰ ਇੱਦਾਂ ਕਰਦੀ ਹੈ ਦੈਨ ਵਾਟ is the consequence? ਫਿਰ ਉਹਦਾ ਅੱਗੇ ਤੁਸੀਂ ਉਹਦੇ ਖਿਲਾਫ ਕੀ ਕਰਦੇ ਹੋ? ਐਂਡ ਬੀਇੰਗ ਇਨ ਦ ਗਵਰਨਮੈਂਟ ਐਜ਼ ਅ ਮੈਂਬਰ ਆਫ ਦ ਕਾਕਸ, ਜੇ ਇਹ ਗੱਲ ਬੜੀ ਸਪਸ਼ਟ ਹੋ ਜਾਂਦੀ ਹੈ ਕਿ ਵੀ ਇਦਾਂ ਦਾ ਹੋਇਆ ਐਂਡ ਰਿਗਾਰਡਲੈਸ ਸਰਕਾਰ ਵੱਲੋਂ ਟ੍ਰੇਡ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਦੈਨ ਵਾਟ ਵਿਲ ਯੂ ਡੂ? ਵਿਲ ਯੂ ਰਿਜ਼ਾਈਨ? ਦੈਟਸ ਅ ਕੁਐਸਚਨ,
ਦੈਟਸ ਅ ਕੁਐਸਚਨ। ਕਿਉਂਕਿ ਜਦੋਂ G20 ਸਮਿਟ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਾਰਕ ਕਾਰਨੀ ਨੇ ਕੈਨੇਡਾ ਸੱਦ ਲਿਆ ਸੀ, ਉਹ ਆਏ ਸੀ, ਉਦੋਂ ਵੀ ਇਸ ਤਰ੍ਹਾਂ ਦੀ ਜਿਹੜੀ ਮੁਖਾਲਫਤ ਸੀ ਉਹਦੀਆਂ ਗੱਲਾਂ ਉੱਠੀਆਂ ਸੀ। ਹੁਣ ਜਦੋਂ ਇੰਡੀਆ ਦਾ ਇਹ ਟ੍ਰੇਡ ਮਿਸ਼ਨ ਲੈ ਕੇ ਗਏ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ, ਉਦੋਂ ਗੱਲ ਚੱਲੀ ਆ, ਉਹਨਾਂ ਨੇ ਹੁਣ ਦੁਬਾਰਾ ਇਨਵਾਈਟ ਕਰ ਲਿਆ ਨਰਿੰਦਰ ਮੋਦੀ ਨੂੰ, ਤੁਸੀਂ ਕੈਨੇਡਾ ਆਇਓ। ਹੁਣ ਉਹ ਕਦੋਂ ਆਉਂਦੇ ਨੇ ਕਦੋਂ ਨਹੀਂ ਆਉਂਦੇ ਉਹ ਵਕਤ ਦੱਸੇਗਾ। ਸੋ ਇਹਦੇ ਬਾਰੇ ਓਵਰਆਲ ਜਿਹੜਾ ਰਿਐਕਸ਼ਨ ਆ ਉਹ ਹੁਣ ਇਹਨਾਂ ਮੈਂਬਰਸ ਦਾ ਕੀ ਰਹੇਗਾ, ਦੈਟ ਰਿਮੇਨਸ ਟੂ ਬੀ ਸੀਨ। ਬਸ ਜੀ ਕੁਇਕਲੀ ਗੱਲ ਕਰੀਏ, BC ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਰੇਸ ਦੇ ਵਿੱਚ ਹੁਣ ਜਿਹੜੇ ਨੰਬਰ ਆਫ ਕੈਂਡੀਡੇਟਸ ਨੇ, ਪਹਿਲਾਂ 11 ਸੀ, 11 ਤੋਂ ਘੱਟ ਕੇ ਪਹਿਲਾਂ ਹੋਏ 10, ਅਤੇ ਫਿਰ ਵੀਕਐਂਡ 'ਤੇ ਪਤਾ ਲੱਗਦਾ ਵੀ 10 ਵੀ ਨਹੀਂ ਹੁਣ ਇਹ ਗਿਣਤੀ, ਇਹ ਸ਼ੁੱਕਰਵਾਰ ਆ ਗਈ ਸੀ ਸਟੇਟਮੈਂਟ ਆਈ ਥਿੰਕ, ਕਿ ਇਹ ਹੁਣ ਘੱਟ ਕੇ 9 ਹੀ ਰਹਿ ਗਈ ਹੈ। ਕਿਉਂਕਿ 2 ਕੈਂਡੀਡੇਟਸ ਇਹੋ ਜਿਹੇ ਨੇ ਜਿਨ੍ਹਾਂ ਨੂੰ ਕਿ ਘੱਟੋ ਘੱਟ 250 ਸਿਗਨੇਚਰਸ ਲੈਣੇ ਸੀ, ਜਿਹੜੇ ਐਕਟਿਵ ਮੈਂਬਰਸ ਤੋਂ ਉਹ 250 ਸਿਗਨੇਚਰਸ ਲੈਣ ਦੇ ਵਿੱਚ ਹਾਸਲ ਕਰਨ ਦੇ ਵਿੱਚ ਅਸਮਰੱਥ ਰਹੇ ਨੇ।
ਸੋ ਸ਼ੈਲਡਨ ਕਲੇਅਰ ਜਿਹੜੇ ਨੇ ਪ੍ਰਿੰਸ ਜਾਰਜ ਨੌਰਥ ਕੈਰੇਬੂ ਤੋਂ MLA ਨੇ, ਉਹਨਾਂ ਨੇ ਤਾਂ ਇਹ ਰੀਜ਼ਨ ਦੱਸਿਆ ਮੇਰੇ ਜਿਹੜੇ 250 ਸਿਗਨੇਚਰ ਸੀਗੇ ਵੀ ਉਹ ਅਪਰੂਵ ਨਹੀਂ ਹੋਏ। ਪਰ ਸਟੀਵ ਕੂਨਰ ਨੇ ਜੋ ਸੋਸ਼ਲ ਮੀਡੀਆ 'ਤੇ ਜਾਣਕਾਰੀ ਪਾਈ ਹੈ ਉਹਨਾਂ ਨੇ ਇਹ ਕਾਰਨ ਨਹੀਂ ਕਿਹਾ। ਸੋ ਉਹ ਕਹਿੰਦੇ ਕਿ ਵੀ ਮੈਂ ਪਿਛਲੇ ਹਫ਼ਤੇ ਰੇਸ ਦੇ ਵਿੱਚੋਂ ਆਪ ਵਿਦਡਰਾਅ ਕਰ ਲਿਆ। ਉਹਦਾ ਕਹਿੰਦੇ ਰੀਜ਼ਨ ਇਹ ਆ ਵੀ ਮੈਂ ਦੇਖਿਆ ਵੀ ਹੁਣ ਕੈਂਡੀਡੇਟਸ ਬਹੁਤ ਜ਼ਿਆਦਾ ਹੋ ਗਏ ਨੇ, ਅਤੇ ਵੀ ਜਿਹੜਾ ਬੈਸਟ ਕਹਿੰਦੇ ਰਿਸਪੋਂਸੀਬਲ ਪਾਥ ਫਾਰਵਰਡ ਮੇਰੇ ਵਾਸਤੇ ਹੋਏਗਾ ਦੈਟ ਵੁੱਡ ਬੀ ਟੂ ਸਪੋਰਟ ਅ ਕੈਂਡੀਡੇਟ ਪੋਜੀਸ਼ਨਡ ਟੂ ਯੂਨਾਈਟ ਦ ਪਾਰਟੀ ਐਂਡ ਵਿਨ।
ਪਰ ਸਟੀਵ ਕੂਨਰ ਵਾਸ ਵਨ ਆਫ ਦ ਲਾਸਟ ਵਨਸ ਟੂ ਐਂਟਰ,
ਅਤੇ ਉਹਨਾਂ ਨੇ ਪਰ ਇਹ ਕਿਹਾ ਕਹਿੰਦੇ ਵੀ ਹੁਣ ਵੀ ਮੈਂ ਕਿਸੇ ਹੋਰ ਕੈਂਪੇਨ ਨੂੰ ਸਪੋਰਟ ਕਰ।
ਜਦੋਂ ਐਂਟਰ ਵੀ ਹੋਏ ਸੀ 10ਵੇਂ ਕੈਂਡੀਡੇਟ ਸੀ ਆਈ ਥਿੰਕ, ਉਦੋਂ ਤੱਕ ਆਲਰੇਡੀ ਫੀਲਡ ਕਾਫੀ ਭਰ ਚੁੱਕੀ ਸੀ।
ਕਹਿੰਦੇ ਵੀ ਹੁਣ ਮੈਂ ਸਾਰੀਆਂ ਬਹੁਤ ਸਾਰੀਆਂ ਕੈਂਪੇਨਸ ਦੇ ਨਾਲ ਡਿਸਕਸ਼ਨ ਦੇ ਵਿੱਚ ਹੈਗਾ ਐਂਡ ਆਉਣ ਵਾਲੇ ਸਮੇਂ ਦੇ ਵਿੱਚ ਆਈ ਵਿਲ ਹੈਵ ਮੋਰ ਟੂ ਸ਼ੇਅਰ। ਸੋ ਉਹਨਾਂ ਨੇ ਇਹ ਰੀਜ਼ਨ ਦਿੱਤਾ, ਕਹਿੰਦੇ ਵੀ ਕੈਂਪੇਨ ਦਾ ਫੀਲਡ ਬਹੁਤ ਵੱਡਾ ਹੋ ਗਿਆ। ਦੂਸਰਾ ਜੋ ਸ਼ੈਲਡਨ ਕਲੇਅਰ ਦੀ ਗੱਲ ਹੈ, ਸ਼ੈਲਡਨ ਕਲੇਅਰ ਨੇ ਦੱਸਿਆ ਕਹਿੰਦੇ ਵੀ 250 ਸਿਗਨੇਚਰਸ ਦੀ ਰਿਕੁਆਇਰਮੈਂਟ ਸੀ, ਕਹਿੰਦੇ ਅਸੀਂ 281 ਸਿਗਨੇਚਰ ਸਬਮਿਟ ਕੀਤੇ ਸੀ ਪਰ ਕਹਿੰਦੇ ਉਹਨਾਂ ਵਿੱਚੋਂ ਸਾਰੇ ਦੇ ਸਾਰੇ ਅਪਰੂਵ ਨਹੀਂ ਹੋਏ, ਅਤੇ ਕਹਿੰਦੇ ਅਲਟੀਮੇਟਲੀ 27 or 29 ਸਿਗਨੇਚਰਸ ਕਹਿੰਦੇ ਸ਼ਾਰਟ ਰਹਿ ਗਈ ਸਾਡੀ ਕੈਂਪੇਨ। ਕਹਿੰਦੇ ਉਹਦੇ 'ਚ ਰੀਜ਼ਨ ਇੱਕ ਇਹ ਹੈ ਵੀ ਸਾਨੂੰ ਜਿੰਨੀ ਦੇਰ ਤੱਕ ਸਾਡੀ ਐਪਲੀਕੇਸ਼ਨ ਅਪਰੂਵ ਨਹੀਂ ਹੋ ਜਾਂਦੀ ਉਨੀ ਦੇਰ ਤੱਕ ਸਾਨੂੰ ਪਾਰਟੀ ਦੀ ਮੈਂਬਰਸ਼ਿਪ ਦਾ ਡੇਟਾ ਜਿਹੜਾ ਉਹ ਜਾਰੀ ਨਹੀਂ ਕੀਤਾ ਜਾਂਦਾ। ਕਹਿੰਦੇ ਸਾਡੇ ਵਾਸਤੇ ਇਸ ਗੱਲ ਦੀ ਪੁਸ਼ਟੀ ਕਰਨੀ ਬੜੀ ਔਖੀ ਹੋ ਜਾਂਦੀ ਹੈ ਵੀ ਕਿਹੜਾ ਐਕਚੁਅਲ ਦੇ ਵਿੱਚ ਟਿਕਟ ਹੋਲਡਿੰਗ ਮੈਂਬਰ ਹੈ ਪਾਰਟੀ ਦਾ, ਕਿਹੜਾ ਨਹੀਂ।
ਤੇ ਕਈ ਵਾਰੀ ਜਿਹੜੇ ਮੈਂਬਰ ਸਾਈਨ ਕਰ ਵੀ ਰਹੇ ਹੁੰਦੇ ਨੇ ਉਹਨਾਂ ਨੂੰ ਇਹ ਲੱਗਦਾ ਵੀ ਮੇਰੀ ਮੈਂਬਰਸ਼ਿਪ ਐਕਟਿਵ ਆ, ਮੈਂਬਰਸ਼ਿਪ ਐਕਸਪਾਇਰ ਹੋਈ ਹੁੰਦੀ ਆ, ਤੇ ਜਦੋਂ ਉਹਨਾਂ ਦਾ ਨਾਮ ਡੇਟਾਬੇਸ ਨਾਲ ਟੈਲੀ ਕੀਤਾ ਜਾਂਦਾ ਉਦੋਂ ਕਹਾਣੀ ਅਸਲ 'ਚ ਪਤਾ ਲੱਗਦੀ ਹੈ ਵੀ ਇਹ ਤਾਂ ਬੰਦਾ ਐਕਟਿਵ ਮੈਂਬਰ ਹੈ ਹੀ ਨਹੀਂ। ਇਸ ਕਰਕੇ ਉਹ ਸਿਗਨੇਚਰਸ ਭਾਵੇਂ ਹੋਏ ਸੀ ਟੋਟਲ ਪਰ ਜਿਹੜੇ ਐਕਟਿਵ ਮੈਂਬਰਸ ਦੇ ਸਿਗਨੇਚਰ ਦੀ ਗਿਣਤੀ ਜਦੋਂ ਹੋਈ ਉਹਦੇ ਵਿੱਚੋਂ ਨੰਬਰ ਘੱਟ ਗਿਆ।
ਕਹਿੰਦੇ ਅਸੀਂ  10% ਤੋਂ ਵੱਧ ਦਾ ਬਫਰ ਰੱਖਿਆ ਸੀ, ਅਸੀਂ 281 ਸਿਗਨੇਚਰ ਸਬਮਿਟ ਕੀਤੇ ਸੀ ਪਰ ਕਹਿੰਦੇ ਉਹ ਨਹੀਂ ਅਪਰੂਵ ਹੋਏ। ਕਹਿੰਦੇ ਗਲਤੀ ਤਾਂ ਮੇਰੀ ਹੈ ਪਰ ਕਹਿੰਦੇ ਚਲੋ ਵੀ ਮੈਂ ਹੁਣ ਵਿਦਡਰਾਅ ਕਰ ਰਿਹਾ ਬਿਕਾਜ਼ ਕੁਆਲੀਫਾਈ ਨਹੀਂ ਕੀਤਾ। ਸੋ 9 ਉਮੀਦਵਾਰ ਇਸ ਰੇਸ ਦੇ ਵਿੱਚ ਰਹਿ ਗਏ ਨੇ।
ਬਸ ਜੀ 9 ਦੇ ਵਿੱਚੋਂ ਵੀ ਹੁਣ ਕਈਆਂ ਦੇ ਨਾਮ ਨੂੰ ਲੈ ਕੇ ਇਹੋ ਜਿਹੀਆਂ ਅਟਕਲਾਂ ਲੱਗ ਰਹੀਆਂ ਨੇ ਕਿ ਹੋ ਸਕਦਾ ਜਿਵੇਂ ਕੈਰੋਲਿਨ ਫਿਨਲੇ ਦੇ ਨਾਮ ਬਾਰੇ ਇਹ ਕਿਹਾ ਜਾ ਰਿਹਾ ਕਿ ਅਸਲ ਦੇ ਵਿੱਚ ਉਹਨਾਂ ਉਹ ਇਸ ਰੇਸ ਦੇ ਵਿੱਚ ਸ਼ਾਮਲ ਇਸ ਕਰਕੇ ਹੋਏ ਨੇ ਤਾਂ ਕਿ ਉਹ ਫੈਡਰਲ ਕੰਜ਼ਰਵੇਟਿਵ ਪਾਰਟੀ ਦਾ ਡੇਟਾ ਇਸਤੇਮਾਲ ਕਰ ਸਕਦੇ। ਫੈਡਰਲ ਕੰਜ਼ਰਵੇਟਿਵ ਪਾਰਟੀ ਨੇ ਆਪਣੇ ਡੇਟਾ ਦੀ ਵਰਤੋਂ ਉੱਪਰ, ਡੇਟਾ ਦੇ ਐਕਸੈਸ ਉੱਪਰ ਜਿਹੜੇ ਮੈਂਬਰਸ ਨੇ ਉਹ ਰੋਕ ਲਗਾ ਦਿੱਤੀ ਆ ਕਿਉਂਕਿ ਉਸ ਡੇਟਾ ਦੀ ਵਰਤੋਂ ਇੱਦਾਂ ਅਨਆਥੋਰਾਈਜ਼ ਤਰੀਕੇ ਨਾਲ ਕਿਤੇ ਇੱਥੇ ਇਲੈਕਸ਼ਨ ਦੇ ਵਿੱਚ ਨਾ ਹੋਵੇ। ਹੁਣ ਮੰਨਿਆ ਇਹ ਵੀ ਜਾ ਰਿਹਾ ਕਿ ਕੈਰੋਲਿਨ ਫਿਨਲੇ ਦਾ ਅਸਲ ਨਿਸ਼ਾਨਾ BC ਦੀ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦਾ ਨਹੀਂ ਆ, ਉਹਨਾਂ ਨੇ ਸਰੀ ਦੀ ਮੇਅਰਲ ਚੋਣ ਦੇ ਵਿੱਚ ਖੜ੍ਹੇ ਹੋ ਜਾਣਾ, ਜਿਹੜੀ ਕੰਜ਼ਰਵੇਟਿਵ ਇਲੈਕਟਰਸ ਐਸੋਸੀਏਸ਼ਨ ਨਹੀਂ ਬਣੀ।
ਸੋ ਇਹ ਕਿਹਾ ਜਾ ਰਿਹਾ ਵੀ ਕੈਰੋਲਿਨ ਫਿਨਲੇ ਹੁਣ BC ਕੰਜ਼ਰਵੇਟਿਵ ਪਾਰਟੀ ਲੀਡਰਸ਼ਿਪ ਰੇਸ ਦੇ ਵਿੱਚ ਇਸ ਕਰਕੇ ਸ਼ਾਮਲ ਹੋਣਾ ਚਾਹੁੰਦੇ ਨੇ ਵੀ ਜੇ ਉਹਨਾਂ ਦੀ ਐਪਲੀਕੇਸ਼ਨ ਅਪਰੂਵ ਹੋ ਜਾਂਦੀ ਹੈ ਜੋ ਕਿ ਹੁਣ ਹੋ ਗਈ, ਉਹਨਾਂ ਨੂੰ ਫਿਰ BC ਕੰਜ਼ਰਵੇਟਿਵ ਪਾਰਟੀ ਦੇ ਜੋ ਮੈਂਬਰਸ ਨੇ ਟਿਕਟ ਹੋਲਡਿੰਗ ਮੈਂਬਰਸ ਉਹਨਾਂ ਦਾ ਡੇਟਾ ਮਿਲ ਜਾਏਗਾ।
ਤੇ ਫੈਡਰਲ ਕੰਜ਼ਰਵੇਟਿਵ ਦਾ ਡੇਟਾ ਉਹਨਾਂ ਕੋਲ ਸੀਗਾ
ਆਲਰੇਡੀ। ਸੋ ਇਹ ਜਿਹੜਾ BC ਕੰਜ਼ਰਵੇਟਿਵ ਦਾ ਡੇਟਾ ਹਾਸਲ ਕਰਨ ਵਾਸਤੇ ਉਹ ਰੇਸ ਦੇ ਵਿੱਚ ਸ਼ਾਮਲ ਨੇ, ਇਸ ਗੱਲ ਨੂੰ ਆਊਟਰਾਈਟ ਡਿਨਾਈ ਕੀਤਾ ਜਾਂਦਾ ਕੈਰੋਲਿਨ ਫਿਨਲੇ ਦੀ ਕੈਂਪੇਨ ਵੱਲੋਂ। ਉਹ ਨਾਰਾਜ਼ ਵੀ ਹੋ ਜਾਂਦੇ, ਕਹਿੰਦੇ ਵੀ ਏਡੀ ਕੋਈ ਗੱਲ ਨਹੀਂ, ਸ਼ੀ ਇਜ਼ ਅ ਵੈਰੀ ਸੀਰੀਅਸ ਕੈਂਡੀਡੇਟ। ਹੁਣ ਇਸ ਵੇਲੇ ਜਿਹੜੇ ਉਮੀਦਵਾਰ ਹੈਗੇ ਨੇ ਉਹਨੇ ਬਰੂਸ ਬੈਨਮੈਨ, ਹਰਮਨ ਪੰਗੂ, ਈਐਨ ਬਲੈਕ, ਕੈਰੋਲਿਨ ਐਲੀਅਟ, ਕੈਰੋਲਿਨ ਫਿਨਲੇ, ਯੂਰੀ ਫਲਮਰ, ਵਾਰਨ ਹੈਮ, ਡੈਰਲ ਜੋਨਸ ਤੇ ਪੀਟਰ ਮਿਲੋਬਾਰ
ਜੀ।
ਸੋ ਇਹਨਾਂ ਵਿੱਚੋਂ ਪੀਟਰ ਮਿਲੋਬਾਰ ਨੂੰ 5-6 MLAs ਨੇ ਉਹਨਾਂ ਨੇ ਐਂਡੋਰਸ ਕੀਤਾ ਸੀਗਾ। ਸੋ ਉਹਨਾਂ ਨੇ ਇੱਕ ਵੱਡਾ ਇੱਕ ਇਵੈਂਟ ਰੱਖਿਆ ਸੀ। ਬਾਕੀ ਇਹਨਾਂ ਵਿੱਚੋਂ ਚਲੋ ਅਜੇ ਕਮੈਂਟ ਕਰਨ ਦਾ ਟਾਈਮ
ਨਹੀਂ
ਅਰੇ, ਕਿਉਂਕਿ 30 ਮਈ ਤੱਕ ਕੈਂਪੇਨ ਚੱਲਣੀ ਹੈ। 30 ਮਈ ਨੂੰ ਜਾ ਕੇ ਅਨਾਊਂਸਮੈਂਟ ਹੋਏਗੀ, ਪਤਾ ਲੱਗੇਗਾ ਕਿ BC ਕੰਜ਼ਰਵੇਟਿਵ ਪਾਰਟੀ ਦਾ ਨਵਾਂ ਲੀਡਰ ਇਹਨਾਂ ਵਿੱਚੋਂ ਕੌਣ ਬਣਦਾ। ਤੇ ਇੱਕ ਵੱਡਾ ਸਵਾਲ ਇਹ ਹੋਣਾ ਕਿ ਇਹਨਾਂ ਵਿੱਚੋਂ, ਦੇਖੋ ਇੱਕ ਗੱਲ ਪੱਕੀ ਹੈ ਕਿ ਬਹੁਤ ਸਾਰੀਆਂ ਕੈਂਪੇਨਸ ਫੋਲਡ
ਹੋਣਗੀਆਂ,
ਤੇ ਇਹਨਾਂ ਵਿੱਚੋਂ ਕੌਣ ਪਹਿਲਾਂ ਫੋਲਡ ਹੋ ਕੇ ਕਿਹੜੀ ਕੈਂਪੇਨ ਨੂੰ ਐਂਡੋਰਸ ਕਰਦਾ, ਉਹ ਸਭ ਤੋਂ ਇੰਟਰਸਟਿੰਗ ਪਹਿਲੂ ਹੋਣਾ ਮੈਨੂੰ ਲੱਗਦਾ ਪੂਰੀ ਕੈਂਪੇਨ ਦਾ।
ਜੀ ਜੀ, ਇਸ ਵੇਲੇ ਨਾ ਇੱਕ ਪਾਵਰ ਸਟਰਗਲ ਇਹ ਬਣੀ ਹੋਈ ਹੈ ਕਿ ਜਿਹੜੇ ਸਾਬਕਾ BC ਲਿਬਰਲ ਸੀ, ਕਿ ਉਹ BC ਕੰਜ਼ਰਵੇਟਿਵ ਪਾਰਟੀ ਨੂੰ ਟੇਕ ਓਵਰ ਕਰਨਗੇ, ਜਾਂ ਫਿਰ ਜਿਹੜਾ ਕੋਈ ਬਿਲਕੁਲ ਨਵਾਂ ਚਿਹਰਾ ਜਿਹੜਾ ਕਿ ਆਪਣੇ ਆਪ ਨੂੰ ਕਹਿੰਦਾ ਕਿ ਮੇਰਾ BC ਲਿਬਰਲ ਜਾਂ BC ਯੂਨਾਈਟਿਡ ਨਾਲ ਕੋਈ ਲੈਣਾ ਦੇਣਾ ਨਹੀਂ ਸੀ, ਮੈਂ ਤਾਂ ਅਸਲ BC ਕੰਜ਼ਰਵੇਟਿਵ ਆਈਡੀਓਲੋਜੀ ਦੇ ਨਾਲ ਆ ਕੇ ਜੁੜਿਆ ਅਤੇ ਮੈਨੂੰ ਲੀਡਰ ਹੋਣਾ ਚਾਹੀਦਾ, ਉਹ ਮੂਹਰੇ ਆਉਂਦੇ ਨੇ, ਜਾਂ ਫਿਰ ਇਸ ਰੇਸ ਦੇ ਵਿੱਚ ਜਿਹੜੇ ਸਾਬਕਾ BC ਯੂਨਾਈਟਿਡ, BC ਲਿਬਰਲ ਨੇ, ਉਹ ਫਿਰ ਪਾਰਟੀ ਦੇ ਉੱਪਰ ਆਪਣਾ ਗਲਬਾ ਪਾਉਣ ਨੂੰ ਕਾਮਯਾਬ ਹੋਣਗੇ।
ਜਿਹੜੇ ਕੋਈ ਬਿਲਕੁਲ ਨਵੇਂ ਨੇ, ਫਿਰ ਉਹਨਾਂ ਵਿੱਚੋਂ ਤਾਂ ਹਰਮਨ ਪੰਗੂ ਆਉਂਦੇ ਆ
ਜੀ,
ਜਾਂ ਫਿਰ ਕੈਰਲਿਨ ਫਿਨਲੇ ਆਉਂਦੇ ਆ, ਕਿਉਂਕਿ ਉਹ ਕਹਿੰਦੇ ਵੀ ਮੈਂ ਫੈਡਰਲ ਕੰਸਰਵੇਟਿਵ ਰਹੀ ਹਾਂ, ਵੀ ਮੈਂ BC ਲਿਬਰਲ ਟੈਗ ਨਾਲ, ਮੇਰੇ ਤਾਂ ਕਦੇ ਲਿਬਰਲ ਟੈਗ ਨਹੀਂ ਲੱਗਿਆ।
ਯੂਰੀ ਫਲਮਰ
ਆਉਂਦੇ ਨੇ, ਵਾਰਨ ਹੈਮ ਨੇ, ਡੈਰਲ ਜੋਨਸ ਨੇ, ਜਿਹੜੇ ਆਊਟਸਾਈਡਰਸ ਨੇ, ਜਿਹੜੇ ਆਂਟਰਪ੍ਰਨੋਰਸ ਨੇ।
ਜੀ ਜੀ,
ਬਾਕੀ ਤਾਂ ਫਿਰ ਜਿਹੜੇ ਸਾਰੇ ਮੌਜੂਦਾ MLAs ਹੀ ਨੇ,
ਤੇ
ਜਿਹੜੇ ਮੌਜੂਦਾ MLA ਨੇ ਉਹਨਾਂ ਵਿੱਚੋਂ ਜ਼ਿਆਦਾਤਰ ਉਹ BC ਲਿਬਰਲ ਵਾਲੇ ਨੇ,
ਜਾਂ ਕੈਰਲਿਨ ਐਲੀਅਟ, ਉਹ ਪਹਿਲਾਂ BC ਲਿਬਰਲ ਦੇ ਸਟਾਫਰ ਰਹੇ ਨੇ, ਤੇ ਕੈਵਿਨ ਫਾਲਕਨ ਦੇ ਸਿਸਟਰ ਇਨ ਲਾਅ।
ਹਾਂਜੀ
ਵਾਸੂ ਜੀ, ਸਰੀ ਸਕੂਲ ਬੋਰਡ ਵੱਲੋਂ ਇਹ ਗੱਲ ਆਖੀ ਗਈ ਆ ਕਿ ਇਸ ਸਾਲ ਜਿਹੜੇ ਟੋਟਲ ਨਵੇਂ ਸਟੂਡੈਂਟਸ ਇਨਰੋਲ ਹੋਏ ਨੇ ਉਹਨਾਂ ਦੀ ਗਿਣਤੀ ਦੇ ਵਿੱਚ ਕਮੀ ਆਈ ਆ। ਸੋ ਕਮੀ ਦਾ ਮਤਲਬ ਇਹ ਨਹੀਂ ਹੈ ਕਿ ਵੀ ਪਿਛਲੇ ਸਾਲ ਨਾਲੋਂ ਵੀ ਪਹਿਲਾਂ ਉਸ ਤੋਂ ਪਿਛਲੇ ਸਾਲ ਜ਼ਿਆਦਾ ਸਟੂਡੈਂਟਸ ਇਨਰੋਲ ਹੋਏ। ਐਤਕੀ ਵਾਸੂ ਜੀ ਜਿਹੜਾ ਨੰਬਰ ਆ, ਹਾਂ, ਪਿਛਲੇ ਸਾਲ ਦੇ ਮੁਕਾਬਲੇ 871 ਸਟੂਡੈਂਟਸ ਘੱਟ ਇਨਰੋਲ ਹੋਏ ਨੇ। 871 ਸਟੂਡੈਂਟਸ ਘੱਟ ਇਨਰੋਲ ਹੋਣ ਦਾ ਮਤਲਬ ਇਹ ਹੈ ਕਿ ਸਰੀ ਸਕੂਲ ਡਿਸਟ੍ਰਿਕਟ ਨੂੰ ਜਿਹੜੀ ਪ੍ਰੋਵਿੰਸ਼ੀਅਲ ਫੰਡਿੰਗ ਮਿਲਦੀ ਆ ਹਰ ਸਟੂਡੈਂਟ ਪਿੱਛੇ, ਉਹ $17 million ਘੱਟ ਜਾਣੀ ਆ, ਅਤੇ $17 million ਕਹਿੰਦੇ ਬਹੁਤ ਵੱਡਾ ਇੱਕ ਗੈਪ ਹੈ ਜਿਹੜਾ ਸਾਡੇ ਲਈ ਭਰਨਾ ਔਖਾ ਹੋ ਜਾਣਾ।
ਯਾ ਸੋ ਇਹਨਾਂ ਨੇ ਨਾਲ ਇਹ ਵੀ ਦੱਸਿਆ, ਕਹਿੰਦੇ ਵੀ ਅਗਲੇ 3 ਸਾਲਾਂ ਦੌਰਾਨ ਹਰ ਸਾਲ ਜਿਹੜੀ ਐਨਰੋਲਮੈਂਟ ਆ ਉਹ 800 ਸਟੂਡੈਂਟਸ ਨਾਲ ਘੱਟਣ ਦੇ ਆਸਾਰ ਨੇ, ਪ੍ਰੋਜੈਕਸ਼ਨ ਆ
ਜੀ
ਕਿ ਹਰ ਸਾਲ 800 ਸਟੂਡੈਂਟਸ ਘੱਟਣਗੇ। ਸੋ ਜੇ ਇਸ ਜਿਹੜੀ ਇਸ ਤਰ੍ਹਾਂ ਦੀ ਕਹਿ ਲਓ ਗਿਰਾਵਟ ਜਾਰੀ ਰਹਿੰਦੀ ਹੈ ਤਾਂ ਫਿਰ ਕਹਿੰਦੇ ਫੰਡਿੰਗ ਵੀ ਸਾਡੀ ਉਹਦੇ ਉਸੇ ਅਨੁਪਾਤ ਦੇ ਵਿੱਚ ਘੱਟਦੀ ਰਹੇਗੀ। ਅਤੇ ਜੇ ਇਸ ਸਾਲ ਫੰਡਿੰਗ $17 million ਘੱਟ ਰਹੀ ਹੈ ਤਾਂ ਕਹਿੰਦੇ ਫਿਰ ਅਸੀਂ ਆਪਣੇ ਖਰਚੇ ਸਸਟੇਨ ਕਿਵੇਂ ਕਰਾਂਗੇ। ਹਾਲਾਂਕਿ ਪਿਛਲੇ ਸਾਲ ਸਤੰਬਰ ਦੇ ਵਿੱਚ ਜਿਹੜਾ ਬਜਟ ਇਹਨਾਂ ਨੇ ਦੱਸਿਆ ਸੀ ਉਹਦੇ ਵਿੱਚ ਇਹਨਾਂ ਨੇ ਕਿਹਾ ਸੀ ਸਾਡੇ ਕੋਲ $33 million ਦਾ ਇੱਕ ਸਰਪਲਸ ਹੈ, ਤੇ ਜਿਹੜਾ ਕਿ ਉਹ ਇੱਕ ਰੇਨ ਫੰਡ ਵੀ ਉਹਨੂੰ ਕਹਿੰਦੇ ਸੀ। ਸੋ ਉਹ ਕਹਿੰਦੇ ਵੀ ਚਲੋ ਠੀਕ ਆ, $33 million ਹੈਗਾ, ਵੀ ਇਸ ਵਾਰ $17 million ਜੇ ਫੰਡਿੰਗ ਘੱਟਦੀ ਵੀ ਅਸੀਂ ਕਿਸੇ ਤਰ੍ਹਾਂ ਗੁਜ਼ਾਰਾ ਕਰ ਲਵਾਂਗੇ, ਪਰ ਅਗਲੇ ਸਾਲਾਂ ਦੇ ਵਿੱਚ ਵੀ ਕਹਿੰਦੇ ਇਸੇ ਤਰ੍ਹਾਂ ਤਾਂ ਫਿਰ ਫੰਡਿੰਗ ਘੱਟਦੀ ਰਹੇਗੀ। ਸੋ ਉਹਨਾਂ ਨੇ ਇੱਕ ਤਰ੍ਹਾਂ ਸੂਬਾ ਸਰਕਾਰ ਨੂੰ ਕਹਿ ਲਓ ਕਿ ਪਹਿਲਾਂ ਤੋਂ ਹੀ ਇੱਕ ਨੋਟਿਸ ਜਿਹਾ ਦਿੱਤਾ ਵੀ ਸਾਡਾ ਧਿਆਨ ਰੱਖਿਓ ਵੀ ਜੇਕਰ ਸਟੂਡੈਂਟਸ ਦੀ ਸੰਖਿਆ ਘੱਟਦੀ ਆ ਤਾਂ ਸਾਡੀ ਫੰਡਿੰਗ ਨਾ ਘਟਾਓ।
ਵਾਸੂ ਜੀ, ਪਿਛਲੇ ਸਾਲਾਂ ਦੇ ਵਿੱਚ ਇਸ ਤੋਂ ਉਲਟ ਹਰ ਸਾਲ ਸਟੂਡੈਂਟਸ ਦੀ ਗਿਣਤੀ ਦੇ ਵਿੱਚ ਵਾਧਾ ਹੁੰਦਾ ਰਿਹਾ ਸੀ। ਜੇ 2023 ਦੇ ਵਿੱਚ ਵੇਖੀਏ, 2023 ਦੇ ਵਿੱਚ 2400 ਤੋਂ 2500 ਸਟੂਡੈਂਟ ਹਰ ਸਾਲ ਨਵਾਂ ਐਡ ਹੁੰਦਾ ਜਾ ਰਿਹਾ ਸੀ ਸਰੀ ਦੇ ਸਕੂਲ ਸਿਸਟਮ ਦੇ ਵਿੱਚ,
ਅਤੇ ਪਿਛਲੇ ਸਾਲ 2024-25 ਜਿਹੜਾ ਵਿੱਤੀ ਵਰ੍ਹਾ ਸੀ ਉਹਦੇ ਵਿੱਚ ਇਹ ਜਿਹੜਾ ਇਜ਼ਾਫਾ ਇਹ ਘੱਟ ਕੇ 1400 ਸਟੂਡੈਂਟਸ ਰਹਿ ਗਿਆ ਸੀ, ਮਤਲਬ 1400 ਸਟੂਡੈਂਟਸ ਵਧੇ ਸਨ। ਉਸ ਤੋਂ ਪਿਛਲੇ ਸਾਲ 2400 ਤੋਂ 2500 ਸਟੂਡੈਂਟਸ ਵਧੇ ਸਨ, ਅਤੇ ਇਸ ਸਾਲ 2025-26 ਤੋਂ ਜਿਹੜਾ ਨਵਾਂ ਵਿੱਤੀ ਵਰ੍ਹਾ ਸ਼ੁਰੂ ਹੋਏਗਾ ਇਹ ਨੰਬਰ ਘਟਣਾ ਸ਼ੁਰੂ ਹੋ ਗਿਆ। ਐਜ਼ ਵੀ ਮੈਂਸ਼ਨ ਕਿ 871 ਸਟੂਡੈਂਟਸ ਜਿਹੜੇ ਨੇ ਫਿਊਅਰ ਸਟੂਡੈਂਟਸ
ਪਿਛਲੇ ਸਾਲ ਨਾਲੋਂ ਘੱਟ ਹੋਣਗੇ।
ਜਿਹੜੀ ਓਵਰਆਲ ਵਸਨੀਕਾਂ ਦੀ
ਸਿਟੀ ਦੀ ਪ੍ਰੋਜੈਕਸ਼ਨ ਆ ਉਹ ਵੀ ਜ਼ਰੂਰੀ ਹੈ ਗੱਲ।
ਸੋ ਉਹਦੇ ਵਿੱਚ ਵੀ ਜੇ ਆਪਾਂ ਦੇਖੀਏ ਤਾਂ 2023 ਤੋਂ 2024 ਤੱਕ ਸਿਟੀ ਦੀ ਜਨਸੰਖਿਆ 45,000 ਵਧੀ ਸੀ।
ਇਹ ਉਹੀ ਸਾਲ ਸੀ ਜਦੋਂ ਕੈਨੇਡਾ ਦੀ ਓਵਰਆਲ ਆਬਾਦੀ ਦੇ ਵਿੱਚ ਵੀ ਵਾਸੂ ਜੀ ਬਹੁਤ ਵੱਡਾ ਉਛਾਲ ਦੇਖਿਆ ਗਿਆ ਸੀ, ਜਦੋਂ ਇੱਕ ਸਾਲ ਦੇ ਅੰਦਰ ਅੰਦਰ 1 ਮਿਲੀਅਨ ਬੰਦਾ ਐਡ ਹੋ ਗਿਆ ਸੀ,
ਅਤੇ ਉਸ ਤੋਂ ਅਗਲੇ ਸਾਲ 2024 ਤੋਂ 2025 ਤੱਕ 26,000 ਸਾਡੀ ਜਨਸੰਖਿਆ ਵਧੀ। ਹੁਣ ਇਹ ਐਕਸਪੈਕਟ ਕੀਤਾ ਜਾ ਰਿਹਾ ਕਿ ਇਸ ਸਾਲ ਜਨਸੰਖਿਆ ਦੇ ਵਿੱਚ ਸਿਰਫ 14,000 ਦਾ ਹੀ ਵਾਧਾ ਹੋਏਗਾ। ਸੋ ਕਲੀਅਰਲੀ ਵਿਜੇ ਜੀ ਕਿ ਇਹਦੇ ਵਿੱਚ ਜਿਹੜੇ ਇਮੀਗ੍ਰੇਸ਼ਨ ਟਾਰਗੇਟਸ ਨੇ ਉਹਨਾਂ ਦੀ ਇੱਕ ਬਹੁਤ ਵੱਡੀ ਭੂਮਿਕਾ ਹੈ।
ਇਮੀਗ੍ਰੇਸ਼ਨ ਨੰਬਰਸ ਦੀ ਕਟੌਤੀ, ਇੰਟਰਨੈਸ਼ਨਲ ਸਟੂਡੈਂਟਸ ਦੀ ਜਿਹੜੀ ਭਰਤੀ ਸੀ, ਕਿਉਂਕਿ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਵੀ ਤਾਂ ਇਹੋ ਜਿਹੇ ਆਏ ਨਾ ਜਿਹੜੇ ਜਿਹਨਾਂ ਦਾ ਪਰਿਵਾਰ ਸੀ ਆਪਣਾ, ਅਤੇ ਉਹ ਖੁਦ ਪੇਰੈਂਟ ਇੱਥੇ ਬਤੌਰ ਸਟੂਡੈਂਟ ਆਏ, ਉਹ ਕਿਸੇ ਕਾਲਜ ਯੂਨੀਵਰਸਿਟੀ 'ਚ ਪੜ੍ਹ ਰਹੇ ਸੀ, ਅਤੇ ਉਹਨਾਂ ਦੇ ਬੱਚੇ ਫਿਰ ਸਕੂਲਿੰਗ ਸਿਸਟਮ ਦੇ ਵਿੱਚ, ਜਾਂ ਈਵਨ ਟੈਂਪਰੇਰੀ ਫੋਰਨ ਵਰਕਰਸ ਜਿਹੜੇ ਵਰਕ ਪਰਮਿਟ 'ਤੇ ਆ ਰਹੇ ਸੀ, ਉਹ ਪੂਰੀਆਂ ਫੈਮਿਲੀਜ਼। ਸੋ ਜਿਹੜੇ ਸਾਰੇ ਨੰਬਰਸ ਦੇ ਵਿੱਚ ਕਟੌਤੀ ਹੋਈ ਆ ਉਹਦੇ ਕਰਕੇ ਨਵੀਆਂ ਐਨਰੋਲਮੈਂਟਸ ਘੱਟ ਗਈਆਂ ਨੇ, ਨਵੇਂ ਆਉਣ ਵਾਲੇ ਸਿਟੀਜ਼ਨਸ ਦੀ ਜਾਂ ਰੈਜੀਡੈਂਟਸ ਦੀ ਰਾਦਰ ਗਿਣਤੀ ਘੱਟ ਗਈ ਆ, ਅਤੇ ਉਹਦੇ ਕਰਕੇ ਦੇਖੋ ਤੇ ਇੰਟਰਸਟਿੰਗ ਗੱਲ ਹੈ ਵੀ ਪਿਛਲੇ ਸਮੇਂ 'ਚ ਇਹੀ ਗੱਲ ਹੁੰਦੀ ਸੀ ਕਿ ਨੰਬਰ ਜਦੋਂ ਤੱਕ ਕੰਟੇਨ ਨਹੀਂ ਹੋਣਗੇ ਸਾਡੀਆਂ ਸੇਵਾਵਾਂ ਦੇ ਉੱਪਰ ਭਾਰ ਪੈਣਾ ਜਾਰੀ ਰਹੇਗਾ। ਹੁਣ ਜਦੋਂ ਨੰਬਰ ਘੱਟ ਗਏ, ਭਾਵੇਂ ਸਰੀ ਸਕੂਲ ਬੋਰਡ ਵਾਲੇ ਹੋਣ, ਭਾਵੇਂ ਟਰਾਂਸਲਿੰਕ ਵਾਲੇ ਹੋਣ, ਭਾਵੇਂ ਕਾਲਜ ਯੂਨੀਵਰਸਿਟੀਆਂ ਵਾਲੇ ਹੋਣ, ਸਾਰੇ ਪਾਸੇ ਇਸ ਗੱਲ ਨੂੰ ਲੈ ਕੇ ਹੁਣ ਹਾਹਾਕਾਰ ਮੱਚ ਗਈ ਹੈ ਕਿ ਸਾਡੇ ਕੋਲ ਤਾਂ ਜੀ ਹੁਣ ਸਸਟੇਨ ਨਹੀਂ ਕਰ ਹੋਣਾ ਕਿਉਂਕਿ ਸਾਡੇ ਕੋਲ ਪੈਸੇ ਨਹੀਂ ਉਨੇ ਹੈਗੇ।
ਜਗਜੀਤ ਸਿੰਘ ਜੀ ਦਾ ਬਿਲਕੁਲ ਸੇਮ ਇਹ ਮੈਸੇਜ ਆਇਆ ਕਿ ਜਦੋਂ ਨੰਬਰ ਵੱਧ ਰਹੇ ਸੀ ਉਦੋਂ ਵੀ ਰੋਂਦੇ ਸੀ, ਜਦੋਂ ਨੰਬਰ ਘਟਣੇ ਸ਼ੁਰੂ ਹੋ ਗਏ ਨੇ ਹੁਣ ਵੀ ਰੋ ਰਹੇ ਨੇ।
ਸੋਲੂਸ਼ਨ ਕੀ ਆ?
ਸੋਲੂਸ਼ਨ ਕੀ ਆ? ਸੋ ਉਹੀ ਗੱਲ ਆ ਕਿ ਫੰਡਿੰਗ ਸਾਨੂੰ ਜ਼ਿਆਦਾ ਦਿੰਦੇ ਰਹੋ, ਖਰਚੇ ਜ਼ਿਆਦਾ ਸਾਡੇ ਨਾ ਸਾਡੇ ਸਿਰ ਪਾਓ ਕਿ ਕੰਮ ਸੌਖਾ ਸੌਖਾ ਚੱਲਦਾ ਰਹੇ, ਨਵਾਬੀ ਤਰੀਕੇ ਸਾਡੇ ਜਾਰੀ ਰਹਿਣ।
ਮਾਸਟਰ ਜੀ ਦੱਸ ਦਈਏ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ 'ਚ ਔਰਬਿਟ ਗ੍ਰੈਨਿਟ ਕਾਊਂਟਰਸ ਵਾਲੇ ਸੂਚਨਾ ਦੇ ਰਹੇ ਨੇ, ਕਿਚਨ ਜਾਂ ਵਾਸ਼ਰੂਮ ਦੀ ਲੁੱਕ ਬਦਲਣ ਲਈ ਕੰਪਲੀਟ ਮੇਕਓਵਰ ਕਰਨ ਦੀ ਲੋੜ ਨਹੀਂ, ਸਿਰਫ ਕਾਊਂਟਰ ਟੋਪਸ ਬਦਲਣ ਨਾਲ ਵੀ ਲੁੱਕ ਕੰਪਲੀਟਲੀ ਚੇਂਜ ਹੋ ਸਕਦੀ ਹੈ। ਔਰਬਿਟ ਗ੍ਰੈਨਿਟ ਕਾਊਂਟਰਸ ਕੋਲ ਕੁਆਟਸ ਅਤੇ ਗ੍ਰੈਨਿਟ ਕਾਊਂਟਰ ਟੋਪਸ ਦੀ ਵੱਡੀ ਵਰਾਇਟੀ ਹੈ, ਕਈ ਕਲਰ ਆਪਸ਼ਨਸ ਨੇ। ਇਹ ਸਾਰੇ ਬ੍ਰਾਂਡਸ ਕੈਰੀ ਕਰਦੇ ਨੇ ਅਤੇ ਖੁਦ ਸਟੋਨ ਇੰਪੋਰਟ ਵੀ ਕਰਦੇ ਨੇ, ਇਸ ਲਈ ਇਹਨਾਂ ਦੀ ਕੁਆਲਿਟੀ ਅਤੇ ਪ੍ਰਾਈਸ ਅਨਬੀਟੇਬਲ ਹੈ। ਕੰਟਰੈਕਟਰਸ ਲਈ ਸਲੈਬਸ ਅਤੇ ਫੈਬਰੀਕੇਟਡ ਸਟੋਨ 'ਤੇ ਸਪੈਸ਼ਲ ਡਿਸਕਾਊਂਟ। ਔਰਬਿਟ ਗ੍ਰੈਨਿਟ ਕਾਊਂਟਰਸ 1766566A Avenue, ਫ੍ਰੀ ਕੋਟ ਲਈ ਕਾਲ 7785525475, 7785555475, ਔਰਬਿਟ ਗ੍ਰੈਨਿਟ ਕਾਊਂਟਰਸ .ca, ਦੈਟਸ ਔਰਬਿਟ ਗ੍ਰੈਨਿਟ ਕਾਊਂਟਰਸ .ca। ਵਾਸੂ ਜੀ ਕੁਇਕਲੀ ਗੱਲ ਇਹ ਵੀ ਕਰੀਏ, ਲੰਘੇ ਸ਼ੁੱਕਰਵਾਰ BC ਐਕਸਟੋਰਸ਼ਨ ਟਾਸਕ ਫੋਰਸ ਵੱਲੋਂ ਚਾਰਜਿਸ ਅਨਾਊਂਸ ਕੀਤੇ ਗਏ। ਤਿੰਨ ਬੰਦੇ, ਤਿੰਨਾਂ 'ਚੋਂ ਇੱਕ ਬੰਦਾ ਤਾਂ ਪਹਿਲਾਂ ਵੀ ਚਾਰਜ ਕੀਤਾ ਹੋਇਆ ਸੀ, ਉਦੋਂ ਪਰ ਦੋਸ਼ ਲੱਗੇ ਸੀ। ਦੋ ਨਵੇਂ ਚਾਰਜਿਸ ਨੇ ਇਹਨਾਂ ਤਿੰਨਾਂ ਦੇ ਵਿੱਚ, ਇਹ ਸੰਬੰਧਿਤ ਨੇ ਉਸ ਸ਼ੂਟਿੰਗ ਦੀ ਘਟਨਾ ਨਾਲ ਜਿਹੜੀ ਕਿ ਪਿਛਲੇ ਸਾਲ ਨਵੰਬਰ 'ਚ ਵਿਦਇਨ ਅ ਮੈਟਰ ਆਫ 5 ਡੇਜ਼ ਸਾਊਥ ਸਰੀ 'ਚ 170 ਅਤੇ 32 Avenue ਲਾਗੇ ਇੱਕ ਮੈਨਸ਼ਨ ਉੱਪਰ ਵਿਦਇਨ 5 ਡੇਜ਼ ਦੋ ਵਾਰ ਗੋਲੀ ਚੱਲੀ ਸੀ। ਉਸ ਮਾਮਲੇ ਦੇ ਵਿੱਚ ਜਿਹੜੇ ਤਿੰਨ ਬੰਦੇ ਨੇ, ਇੱਕ ਤਾਂ ਹੈਗਾ ਅਵਤਾਰ ਸਿੰਘ, 22 ਵਰ੍ਹਿਆਂ ਦੀ ਉਮਰ, ਇਹਨੂੰ ਦਸੰਬਰ ਦੇ ਵਿੱਚ ਚਾਰਜ ਕੀਤਾ ਗਿਆ ਸੀ, ਫਰਾਈਡੇ ਦੇ ਉੱਪਰ ਇੱਕ ਐਡੀਸ਼ਨਲ ਨਵਾਂ ਚਾਰਜ ਲੱਗਿਆ। ਇੱਕ ਇਹ 22 ਸਾਲਾਂ ਦੀ ਉਮਰ ਹੈ ਜੀ, ਸੰਦੀਪ ਸਿੰਘ 28 ਸਾਲਾਂ ਦਾ, ਜਗਦੀਪ ਸਿੰਘ 24 ਸਾਲਾਂ ਦਾ, ਇਹਨਾਂ ਨੂੰ ਇਹਨਾਂ ਦੇ ਉੱਪਰ ਚਾਰਜਿਸ ਅਨਾਊਂਸ ਕੀਤੇ ਨੇ। ਅਵਤਾਰ ਸਿੰਘ ਅਤੇ ਸੰਦੀਪ ਸਿੰਘ ਅਤੇ ਪੁਲਿਸ ਦੀ ਹਿਰਾਸਤ ਵਿੱਚ ਹੈਗੇ ਨੇ ਕਰੰਟਲੀ, ਪਰ ਜਿਹੜਾ ਹੈਗਾ ਜਗਦੀਪ ਸਿੰਘ, ਇਹਦੇ ਖਿਲਾਫ ਕੈਨੇਡਾ ਵਾਈਡ ਵਾਰੰਟ ਇਸ਼ੂ ਕੀਤਾ ਗਿਆ। ਇਹ ਵਾਰੰਟ RCMP ਅਤੇ CBSA ਦੋਹਾਂ ਨੇ ਜਾਰੀ ਕੀਤੇ ਨੇ। ਇਹ ਵਾਸੂ ਜੀ ਪਿਛਲੇ ਸਾਲ ਐਲਬਰਟਾ ਦੇ ਵਿੱਚ ਪੁਲਿਸ ਦੇ ਅੜਿੱਕੇ ਚੜ੍ਹ ਵੀ ਗਿਆ ਸੀ ਪਰ ਹਸਪਤਾਲ ਤੋਂ ਦੌੜ ਗਿਆ।
ਸੋ ਜਿਹੜਾ ਅਵਤਾਰ ਸਿੰਘ ਹੈ, ਜਿਹੜਾ ਪਹਿਲਾ ਵਿਅਕਤੀ ਗ੍ਰਿਫਤਾਰ ਹੋਇਆ ਸੀ, ਸੋ ਇਹ ਘਟਨਾ ਪਹਿਲਾਂ ਜਿਹੜੀ ਸ਼ੂਟਿੰਗ ਦੀ ਵਾਪਰਦੀ ਹੈ ਨਵੰਬਰ ਵਿੱਚ, ਸੋ 8 ਨਵੰਬਰ ਅਤੇ 12 ਨਵੰਬਰ ਦੋ ਵਾਰ ਇੱਕੋ ਹੀ ਘਰ ਦੇ ਉੱਤੇ ਗੋਲੀਆਂ ਚੱਲਦੀਆਂ ਨੇ। ਉਸ ਤੋਂ ਬਾਅਦ 8 ਦਸੰਬਰ ਨੂੰ ਅਵਤਾਰ ਸਿੰਘ ਦੇ ਉੱਤੇ ਪਹਿਲਾ ਚਾਰਜ ਲਗਾ ਦਿੱਤਾ ਜਾਂਦਾ। ਉਦੋਂ ਚਾਰਜ ਸਿਰਫ ਇਹ ਲੱਗਿਆ ਸੀ ਕਿ ਇਹਨੇ ਅਨਲੋਫੁਲ ਡਿਸਚਾਰਜ ਆਫ ਫਾਇਰ ਆਰਮ, ਸੋ ਕਿ ਇਹਨੇ ਗੋਲੀ ਚਲਾਈ ਆ, ਸੋ ਇਸ ਤਰ੍ਹਾਂ ਦਾ ਚਾਰਜ ਲੱਗਿਆ ਸੀ। ਹੁਣ ਜਦੋਂ ਸਬੂਤ ਜ਼ਿਆਦਾ ਇਕੱਤਰ ਕਰ ਲਏ ਗਏ ਨੇ, ਉਹਨਾਂ ਦੇ ਆਧਾਰ 'ਤੇ ਇੱਕ ਨਵਾਂ ਇੱਥੇ ਚਾਰਜ ਲੱਗਿਆ, ਉਹ ਐਕਸਟੋਰਸ਼ਨ ਦਾ ਚਾਰਜ ਆ। ਅਤੇ ਇਹ ਤਿੰਨੋਂ ਹੀ ਵਿਅਕਤੀਆਂ ਦੇ ਉੱਤੇ, ਸੋ ਅਨਲੋਫੁਲ ਡਿਸਚਾਰਜ ਆਫ ਫਾਇਰ ਆਰਮ ਪਲੱਸ ਐਕਸਟੋਰਸ਼ਨ ਸੰਬੰਧੀ ਚਾਰਜਸ ਲੱਗੇ ਨੇ। ਸੋ ਇਹ ਤਿੰਨ ਵਿਅਕਤੀਆਂ ਦੇ ਉੱਤੇ ਚਾਰਜਸ ਲੱਗੇ, ਅਤੇ ਜਿਹੜਾ ਤੀਸਰਾ ਵਿਅਕਤੀ ਉਹ ਅਜੇ ਵੀ ਫਰਾਰ ਹੈ ਐਜ਼ ਯੂ ਮੈਂਸ਼ਨਡ। ਅਤੇ ਇਹਦੇ ਖਿਲਾਫ ਇੱਕ ਕੈਨੇਡਾ ਵਾਈਡ ਅਰੈਸਟ ਵਾਰੰਟ ਜਾਰੀ ਕੀਤਾ ਹੋਇਆ ਜਗਦੀਪ ਸਿੰਘ ਦੇ ਖਿਲਾਫ, ਅਤੇ CBSA ਨੂੰ ਵੀ ਇਹਦੀ ਭਾਲ ਹੈ। ਸੋ ਜਿਹਦਾ ਮਤਲਬ ਹੋਇਆ ਕਿ ਇਹਦਾ ਮੇ ਬੀ ਸਟੈਟਸ ਵੀ ਜਿਹੜਾ ਉਹ ਵੈਲਿਡ ਨਹੀਂ ਹੈ ਕੈਨੇਡਾ ਦੇ ਵਿੱਚ, ਕਿ CBSA ਵਾਲੇ ਵੀ ਇਹਨੂੰ ਲੱਭਦੇ ਫਿਰਦੇ ਨੇ।
ਇਹਨੂੰ ਵਾਸੂ ਜੀ 17 ਨਵੰਬਰ ਨੂੰ ਪਿਛਲੇ ਸਾਲ ਅਰੈਸਟ ਵੀ ਕਰ ਲਿਆ ਸੀਗਾ, ਅਤੇ ਪੁਲਿਸ ਨੇ ਰੈੱਡ ਈਅਰ ਦੇ ਵਿੱਚ ਅਲਬਰਟਾ 'ਚ ਇਹਨੂੰ ਅਰੈਸਟ ਕੀਤਾ, ਫਿਰ ਇਹਨੂੰ CBSA ਦੇ ਹਵਾਲੇ ਕੀਤਾ। CBSA ਵਾਲੇ ਇਹਨੂੰ ਮੈਡੀਕਲ ਅਸੈਸਮੈਂਟ ਵਾਸਤੇ ਲੈ ਕੇ ਗਏ ਕੈਲਗਰੀ ਦੇ ਹੋਸਪਿਟਲ ਦੇ ਵਿੱਚ, ਹਸਪਤਾਲ ਤੋਂ ਫਰਾਰ ਹੋ ਗਿਆ ਇਹ। ਅਤੇ ਉਹ ਤੋਂ ਬਾਅਦ, ਸੋ ਇਹ ਨਵੰਬਰ ਦਾ ਫਰਾਰ ਹੋਇਆ, ਇਹਦੇ ਬਾਰੇ ਸਮਝ ਇਹ ਨਹੀਂ ਗੱਲ ਆਉਂਦੀ। ਜਾਣਕਾਰੀ ਹੁਣ ਐਂਡ ਆਫ ਫਰਵਰੀ ਦੇ ਵਿੱਚ ਰਿਲੀਜ਼ ਕੀਤੀ ਜਾ ਰਹੀ ਆ
ਜੀ,
ਕਿਉਂਕਿ ਜਦੋਂ ਇਹਨੂੰ ਉਦੋਂ ਵੀ ਐਪਰੀਹੈਂਡ ਕੀਤਾ, ਇਹਦੇ ਉੱਪਰ ਸ਼ੱਕ ਤਾਂ ਕੁਛ ਚੀਜ਼ਾਂ ਨੂੰ ਲੈ ਕੇ ਸੀਗਾ ਹੀ ਨਾ, ਇਹ ਤਾਂ ਪਤਾ ਹੀ ਸੀ ਵੀ ਇਹ ਐਕਸਟੋਰਸ਼ਨ ਨਾਲ ਸੰਬੰਧਿਤ ਮਾਮਲਿਆਂ ਦੇ ਵਿੱਚ ਲੋੜੀਂਦਾ ਹੋ ਸਕਦਾ। ਜਾਣਕਾਰੀ ਸਾਂਝੀ ਕੀਤੀ ਗਈ ਐਂਡ ਆਫ ਫਰਵਰੀ ਦੇ ਵਿੱਚ, ਉਹ ਬੰਦਾ ਜਿਹੜਾ ਕੈਲਗਰੀ ਦੇ ਹਸਪਤਾਲ ਤੋਂ CBSA ਦੀ ਗ੍ਰਿਫਤ 'ਚੋਂ 17 ਨਵੰਬਰ ਦਾ ਭੱਜਿਆ ਹੋਇਆ,
ਕਿਉਂਕਿ ਮੇ ਬੀ ਚਾਰਜਸ ਹੁਣ ਅਪਰੂਵ ਹੋਏ ਹੋਣਗੇ, ਅਤੇ ਇਹਦੀ ਫੋਟੋ ਵੀ ਜਾਰੀ ਕੀਤੀ ਗਈ ਹੈ ਹੁਣ, ਸੋ ਤਸਵੀਰ ਵੀ ਉਦੋਂ ਜਾਰੀ ਕੀਤੀ ਗਈ ਜਦੋਂ ਚਾਰਜਸ ਅਪਰੂਵ
ਹੋਏ ਨੇ ਜੀ। ਅਸਲ ਜੀ ਮੈਚ ਵੇਖਿਆ ਕੱਲ੍ਹ ਇੰਡੀਆ ਵੈਸਟ ਇੰਡੀਜ਼ ਵਾਲਾ?
ਕੁਝ ਹਿੱਸੇ ਦੇ,
ਮੈਂ ਵੀ ਇੱਦਾਂ ਹੀ ਕੀਤਾ, ਕੁਝ ਹਿੱਸੇ ਦੇ ਹਿੱਸੇ ਹੀ ਵੇਖਿਆ ਸੀ।
ਉੱਠ ਗਿਆ ਸੀ ਮੈਂ, ਪਰ ਨੀਂਦ ਆਉਂਦੀ ਰਹੀ
ਜੀ ਜੀ,
ਆਈ ਕੈਪਟ ਫਾਲਿੰਗ ਬੈਕ ਟੂ ਸਲੀਪ।
ਸੇਮ, ਜਦੋਂ ਜਦੋਂ ਵਿਕਟ ਜੀ ਉੱਡਦੀ ਸੀ ਮਾੜਾ ਜਿਹਾ ਅੱਖ ਖੋਲ ਕੇ ਦੇਖ ਲਈਦਾ।
ਬਸ ਸੇਮ ਹੀ ਆ ਗਿਆ।
ਥਰਸਡੇ ਆ ਹੁਣ ਇੰਡੀਆ ਵਰਸਿਸ ਇੰਗਲੈਂਡ ਸੈਮੀਫਾਈਨਲ, ਸੋ ਵੀ ਬੁੱਧਵਾਰ ਨੂੰ ਹੈਗਾ ਸਾਊਥ ਅਫਰੀਕਾ ਨਿਊਜ਼ੀਲੈਂਡ, ਐਂਡ ਦੈਨ ਵੀਰਵਾਰ ਹੈਗਾ ਇੰਡੀਆ ਨਿਊਜ਼ੀਲੈਂਡ, ਇੰਡੀਆ ਇੰਗਲੈਂਡ।
ਵੀਰਵਾਰ ਇੰਡੀਆ ਇੰਗਲੈਂਡ,
ਵੀਰਵਾਰ
ਉਹ ਫਿਰ ਤਾਂ ਹਾਈਲਾਈਟਸ ਹੀ ਵੇਖਣੀਆਂ ਪੈਣੀਆਂ ਬਾਅਦ 'ਚ।
ਵਿਲ ਬੀ ਔਨ ਏਅਰ?
ਯਾ ਐਗਜੈਕਟਲੀ
ਜੀ ਜੀ ਜੀ। ਬਸ ਜੀ ਕੁਇਕਲੀ ਗੱਲ ਆਪਾਂ ਐਂ ਕਰੀਏ, ਇਹ ਵੀ ਕਰ ਲਈਏ ਜੋ ਇਸ ਵੇਲੇ ਈਰਾਨ ਦੇ ਵਿੱਚ ਹਾਲਾਤ ਬਣੇ ਹੋਏ ਨੇ। ਓਵਰ ਦਾ ਵੀਕਐਂਡ ਇਜ਼ਰਾਈਲ ਅਤੇ ਅਮਰੀਕਾ ਵੱਲੋਂ ਈਰਾਨ ਦੇ ਉੱਪਰ ਜੋ ਹਮਲੇ ਕੀਤੇ ਗਏ ਨੇ ਉਹਦੇ ਵਿੱਚ ਈਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਖਮੀਨੀ, ਉਹਨਾਂ ਦੇ ਕਈ ਪਰਿਵਾਰਕ ਮੈਂਬਰ ਉਹ ਮਾਰੇ ਗਏ ਨੇ, ਕਈ ਜਿਹੜੇ ਸੀਨੀਅਰ ਅਧਿਕਾਰੀ ਨੇ ਉਹਨਾਂ ਦੀ ਮੌਤ ਹੋਈ ਆ। ਇਹ ਇੱਕ ਮੀਟਿੰਗ ਹੋ ਰਹੀ ਸੀ ਆਇਤੁੱਲਾ ਖਮੀਨੀ ਦੇ ਜਿਹੜੇ ਕੰਪਾਊਂਡ ਦੇ ਵਿੱਚ ਹੁੰਦੇ ਨੇ, ਉੱਥੇ ਇਸ ਮੀਟਿੰਗ ਦੌਰਾਨ ਜਦੋਂ ਸਟ੍ਰਾਈਕ ਕੀਤੀ ਗਈ। ਆਮ ਤੌਰ 'ਤੇ ਨਾ ਇੱਕ ਜਨਰਲ ਸੋਚ ਇਹ ਸੀ ਵੀ ਜਦੋਂ ਵੀ ਕੋਈ ਹਮਲਾ ਅਮਰੀਕਾ ਵੱਲੋਂ ਕੋਈ ਕੀਤਾ ਜਾਂਦਾ ਉਹ ਰਾਤ ਨੂੰ ਹੋਏਗਾ, ਅਤੇ ਇਹਨਾਂ ਨੇ ਕੀ ਕੀਤਾ ਜਿਹੜੀ ਐਤਕੀ ਇਹ ਸਟ੍ਰਾਈਕ ਕੀਤੀ, ਇਹ ਸਵੇਰ ਹੈ ਉੱਥੇ ਤਕਰੀਬਨ 8:30 ਵਜੇ ਸੀ ਸਵੇਰ ਦੇ ਸ਼ਨੀਵਾਰ ਦੇ ਜਦੋਂ ਇਹ ਹਮਲਾ ਕੀਤਾ ਗਿਆ। ਟਾਰਗੇਟ ਵੀ ਉਸ ਸਮੇਂ ਕੀਤਾ ਗਿਆ ਜਦੋਂ ਇਸ ਗੱਲ ਦਾ ਪੱਕਾ ਯਕੀਨ ਸੀ ਕਿ ਆਇਤੁੱਲਾ ਖਮੀਨੀ ਆਪਣੇ ਅੰਡਰਗਰਾਊਂਡ ਜਿਹੜਾ ਬੌਂਬ ਸ਼ੈਲਟਰ ਆ ਬੰਕਰ ਆ ਉਹਦੇ ਵਿੱਚ ਨਹੀਂ, ਸਗੋਂ ਅਬਵ ਦਾ ਗਰਾਊਂਡ ਲੈਵਲ ਸਰਫੇਸ ਹੋਣਗੇ, ਅਤੇ ਉੱਥੇ ਕੀਤੇ ਗਏ ਹਮਲੇ ਦੇ ਵਿੱਚ ਜਦੋਂ ਆਇਤੁੱਲਾ ਖਮੀਨੀ ਦੀ ਮੌਤ ਹੁੰਦੀ ਹੈ ਉਸ ਤੋਂ ਬਾਅਦ ਈਰਾਨ ਵੱਲੋਂ ਜੋ ਰਿਟੈਲੀਏਸ਼ਨ ਕੀਤੀ ਗਈ ਆ ਉਹਨੇ ਵਾਸੂ ਜੀ ਪੂਰੇ ਮਿਡਲ ਈਸਟ ਦੇ ਵਿੱਚ ਇਸ ਵੇਲੇ ਕਾਫ਼ੀ ਚਿੰਤਾ ਵਧਾ ਦਿੱਤੀ ਹੋਈ ਆ।
ਅਤੇ ਇੱਦਾਂ ਨਹੀਂ ਹੈ ਕਿ ਈਰਾਨ ਨੇ ਪਹਿਲਾਂ ਇਹ ਵਾਰਨਿੰਗ ਨਹੀਂ ਸੀ ਦਿੱਤੀ, ਈਰਾਨ ਵਾਲੇ ਪਹਿਲਾਂ ਤੋਂ ਹੀ ਕਹਿ ਰਹੇ ਸੀ ਵੀ ਜੇ ਸਾਡੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹਮਲਾ ਹੋਇਆ ਅਤੇ ਫਿਰ ਉਹਦੀਆਂ ਰੈਪਰਕਸ਼ਨਸ ਪੂਰੇ ਮਿਡਲ ਈਸਟ ਦੇ ਵਿੱਚ ਵੇਖਣ ਨੂੰ ਮਿਲਣਗੀਆਂ ਕਿ ਅਸੀਂ ਜਿਹੜੇ ਵੀ ਕੋਈ ਮਿਲਟਰੀ ਬੇਸਿਸ ਨੇ ਅਮਰੀਕਾ ਦੇ ਮਿਡਲ ਈਸਟ ਦੇ ਵਿੱਚ ਉਹਨਾਂ ਨੂੰ ਇੱਕ ਲੈਜਿਟੀਮੇਟ ਟਾਰਗੇਟ ਮੰਨਾਂਗੇ ਅਤੇ ਅਸੀਂ ਉਹਨਾਂ ਦੇ ਉੱਤੇ ਹਮਲਾ ਕਰਾਂਗੇ, ਪਲੱਸ ਇਜ਼ਰਾਈਲ ਨੂੰ ਵੀ ਅਸੀਂ ਬਖਸ਼ਾਂਗੇ ਨਹੀਂ।
ਅਮਰੀਕਾ ਦੇ ਅਜਿਹੇ 27 ਵੱਖੋ ਵੱਖਰੇ ਬੇਸਿਸ ਨੇ ਮਿਡਲ ਈਸਟ ਦੇ ਵਿੱਚ ਅਤੇ ਉਹਨਾਂ ਨੂੰ ਇਸ ਵੇਲੇ ਨਿਸ਼ਾਨਾ ਬਣਾਇਆ ਜਾ ਰਿਹਾ ਕਿਉਂਕਿ ਕਈ ਇਹ ਸੋਚਦੇ ਵੀ ਦੁਬਈ ਦੇ ਉੱਪਰ ਕਾਹਤੇ ਇਹ ਜਿਹੜੀਆਂ ਡਰੋਨਸ ਵਗੈਰਾ ਨੇ ਉਹ ਡਿੱਗ ਰਹੇ ਨੇ, ਜਾਂ ਯੂ ਏ ਈ ਦੇ ਵਿੱਚ ਅਜਿਹਾ ਕਾਹਨੂੰ ਪੰਗਾ ਪੈ ਗਿਆ ਕਿਉਂਕਿ ਅਮਰੀਕਾ ਦੇ ਬੇਸਿਸ ਨੇ ਉੱਥੇ ਉਹਨਾਂ ਸਾਰੇ ਇਲਾਕਿਆਂ ਦੇ ਵਿੱਚ, ਜਿੱਥੇ ਜਿੱਥੇ ਯੂ ਐੱਸ ਬੇਸ ਆ ਮਿਲਟਰੀ ਬੇਸ ਆ ਉੱਥੇ ਉੱਥੇ ਟਾਰਗੇਟ ਕੀਤਾ ਜਾ ਰਿਹਾ। ਅੱਜ ਵਾਸੂ ਜੀ ਇੱਕ ਹੋਰ ਖਬਰ ਇਹ ਵੀ ਆਈ ਆ ਕਿ ਅਮਰੀਕਾ ਦੇ ਵਿੱਚ 4 ਜਹਾਜ਼ ਡਿੱਗੇ ਨੇ ਪਰ ਉਹ ਫਰੈਂਡਲੀ ਫਾਇਰ ਦੇ ਵਿੱਚ ਡਿੱਗੇ ਨੇ।
ਸੋ ਕੁਵੈਤ ਦੇ ਵਿੱਚ ਕੁਵੈਤ ਵੱਲੋਂ ਉਹ ਜਿਹੜੇ ਜਹਾਜ਼ ਨੇ ਉਹ ਸੁੱਟੇ ਗਏ ਨੇ, ਸੋ ਉਹਦੇ ਵਿੱਚ ਕਹਿੰਦੇ ਸਾਨੂੰ ਗਲਤੀ ਲੱਗ ਗਈ, ਸੋ ਉਹਨਾਂ ਨੇ 3 ਯੂ ਐੱਸ ਫਾਈਟਰ ਜੈਟਸ ਜਿਹੜੇ ਨੇ ਉਹ ਸੁੱਟੇ ਨੇ।
ਗਿਣਤੀ 4 ਹੋ ਗਈ ਸੀ ਹੁਣ ਥੋੜ੍ਹੀ ਦੇਰ ਤੋਂ ਪਹਿਲਾਂ,
ਉਹ 4 ਵਿਅਕਤੀ ਜਿਹੜੇ ਮਾਰੇ ਗਏ ਨੇ। ਸੋ
ਅੱਛਾ ਹਾਂ,
ਚਾਰ ਜਿਹੜੇ ਮਿਲਟਰੀ ਯੂਐਸ ਸਰਵਿਸ ਮੈਂਬਰਸ ਉਹਨਾਂ ਦੀ ਮੌਤ ਹੋਈ ਆ। ਸੋ ਕੱਲ ਤੱਕ ਉਹ ਨੰਬਰ 3
ਸੀਗਾ,
ਅੱਜ ਉਹਦੇ ਵਿੱਚ ਦੱਸਿਆ ਗਿਆ ਵੀ ਚੌਥਾ ਵੀ ਇੱਕ ਮਿਲਟਰੀ ਦਾ ਮੈਂਬਰ ਮਾਰਿਆ ਗਿਆ ਅਮਰੀਕਾ ਦਾ। ਸੋ ਉਹਨਾਂ ਵਿੱਚੋਂ ਵੀ 3 ਜਿਹੜੇ ਨੇ ਉਹ ਕੁਵੈਤ ਦੇ ਏਅਰਬੇਸ 'ਤੇ ਹੀ ਮਾਰੇ ਗਏ ਸਨ, ਚੌਥੇ ਦੀ ਅਜੇ ਤੱਕ ਉਹ ਪੁਸ਼ਟੀ ਨਹੀਂ, ਪਰ ਨਾਮ ਦੱਸਿਆ ਗਿਆ ਵੀ 4 ਵਿਅਕਤੀ ਮਰ ਗਏ ਨੇ। ਅਤੇ ਵਿਜੇ ਜੀ ਜਿਹੜੇ ਇਹ 3 ਫਾਈਟਰ ਜੈਟ ਸੁੱਟੇ ਗਏ ਨੇ ਕੁਵੈਤ ਵੱਲੋਂ, ਉਹਨਾਂ ਨੇ ਕਿਹਾ ਵੀ ਸਾਡੇ ਕੋਲੋਂ ਗਲਤੀ ਨਾਲ ਸੁੱਟ ਲਏ ਗਏ, ਪਰ ਜਿਹੜੇ 6 ਦੇ 6 ਕਰੂ ਮੈਂਬਰ ਸੀਗੇ ਇਹਨਾਂ ਫਾਈਟਰ ਜੈਟ
ਦੇ
ਉਹ ਇਜੈਕਟ ਕਰ ਗਏ ਸੀ ਅਤੇ ਉਹਨਾਂ ਨੂੰ ਸੇਫਲੀ ਕਹਿੰਦੇ ਰੈਸਕਿਊ ਰਿਕਵਰ ਵੀ ਕਰ ਲਿਆ ਗਿਆ।
ਜਦੋਂ ਨਾ ਆਮ ਤੌਰ 'ਤੇ ਵਾਸੂ ਜੀ ਪਿਛਲੇ ਸਾਲਾਂ 'ਚ ਅਸੀਂ ਕੀ ਦੇਖਿਆ ਕਿ ਜੇ ਕਿਤੇ ਅਮੈਰੀਕਨ ਕੈਜੂਅਲਟੀ ਹੋ ਜਾਂਦੀ ਆ ਤਾਂ ਫਿਰ ਰੀਕੈਲੀਬਰੇਟ ਕੀਤਾ ਜਾਂਦਾ ਮਿਸ਼ਨ ਨੂੰ, ਫਿਰ ਕਈ ਵਾਰੀ ਦੇਖਿਆ ਜਾਂਦਾ ਵੀ ਇਹਦੇ ਵਿੱਚੋਂ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਐਗਜ਼ਿਟ ਰੂਟ ਲੱਭਿਆ ਜਾਵੇ। ਪਰ ਜਿਸ ਤਰ੍ਹਾਂ ਹੁਣ ਡਬਲ ਡਾਊਨ ਕੀਤਾ ਗਿਆ, ਅੱਜ ਡੋਨਲਡ ਟਰੰਪ ਨੇ ਤਾਂ ਇਹ ਗੱਲ ਆਖੀ ਹੈ ਵੀ ਮਿਸ਼ਨ ਬੜਾ ਲੰਬਾ ਚੱਲ ਸਕਦਾ, ਇਹਦੇ ਵਿੱਚ ਸਮਾਂ ਲੱਗ ਸਕਦਾ ਅਤੇ ਇਹਦੇ ਵਿੱਚ ਹੋਰ ਕੈਜੂਅਲਟੀਜ਼ ਵੀ ਹੋ ਸਕਦੀਆਂ ਨੇ।
ਡੋਨਲਡ ਟਰੰਪ ਨੇ ਪਹਿਲੇ ਦਿਨ ਹੀ ਜਿਹੜਾ ਅਨਾਊਂਸਮੈਂਟ ਜਦੋਂ ਕੀਤੀ ਸੀ ਕਿ ਇਸ ਤਰ੍ਹਾਂ ਦਾ ਅਸੀਂ ਅਟੈਕ ਕੀਤਾ ਹੈ ਈਰਾਨ ਦੇ ਉੱਤੇ, ਉਹਦੇ ਉਹਨਾਂ ਨੇ ਕਹਿਤਾ ਸੀ ਕਿ ਦੇਅਰ ਵਿਲ ਬੀ ਸਮ ਯੂ ਐੱਸ ਕੈਜੂਅਲਟੀਜ਼ ਐਜ਼ ਵੈਲ, ਅਤੇ ਉਹਨਾਂ ਕਿਹਾ ਸੀ ਇਹਦੇ ਵਾਸਤੇ ਤਿਆਰ ਹਾਂ ਪਰ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕੈਜੂਅਲਟੀਜ਼ ਨਾ ਹੋਣ।
ਅਤੇ
ਉਦੋਂ ਉਹਨਾਂ ਨੇ ਕਿਹਾ ਸੀ ਵੀ ਅਸੀਂ ਇਹ ਪੂਰਾ ਜਿਹੜਾ ਅਗਲਾ ਹਫ਼ਤਾ ਹੈ ਵੀ ਇਹ ਕਾਰਵਾਈ ਚੱਲਦੀ ਰਹਿਣੀ ਹੈ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ 4 ਹਫ਼ਤੇ ਇਹ ਕਾਰਵਾਈ ਚੱਲਦੀ ਰਹਿਣੀ ਹੈ।
ਅੱਜ ਪੀਟ ਹੈਗਸੈਥ ਨੇ ਸਵੇਰੇ ਕੀਤੀ ਗੱਲ,
ਸੋ ਜਿਹੜੇ ਡਿਫੈਂਸ ਸੈਕਟਰੀ ਨੇ ਪੀਟ ਹੈਗਸੈਥ ਉਹਨਾਂ ਨੇ ਅੱਜ ਇੱਕ ਮੀਡੀਆ ਬਰੀਫਿੰਗ ਦਿੱਤੀ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਕੋਈ ਪੱਕੀ ਟਾਈਮਲਾਈਨ
ਨਹੀਂ ਹੈ
ਤਾਂ ਇਹਦੀ ਕੋਈ ਨਹੀਂ ਹੈ, ਪਰ ਇਹ ਆਪਰੇਸ਼ਨ ਲੰਬਾ ਚੱਲ ਸਕਦਾ। ਅਤੇ ਕਹਿੰਦੇ ਪਰ ਅਸੀਂ ਇਰਾਕ ਨਹੀਂ ਬਣਨ ਦੇਵਾਂਗੇ ਇਹਨੂੰ, ਕਿ ਅਸੀਂ ਸਾਡੀ ਕੋਈ ਦਿਲਚਸਪੀ ਰਿਜੀਮ ਚੇਂਜ ਦੇ ਵਿੱਚ ਨਹੀਂ ਹੈ, ਜੋ ਕਿ ਡੋਨਲਡ ਟਰੰਪ ਦੀ ਹੀ ਗੱਲ ਨੂੰ ਕੰਟਰਾਡਿਕਟ ਕਰਦਾ।
ਕਰੈਕਟ,
ਡੋਨਲਡ ਟਰੰਪ ਨੇ ਸ਼ੁਰੂਆਤ ਦੇ ਵਿੱਚ ਹੀ ਗੱਲ ਸਪਸ਼ਟ ਕਰਤੀ ਸੀ ਕਿ ਰਿਜੀਮ ਚੇਂਜ ਉਹਨਾਂ ਦਾ ਇੱਕ ਵਨ ਆਫ ਦਾ ਮੇਨ ਏਮਸ ਹੈ। ਅਫਕੋਰਸ ਜਿਹੜਾ ਨਿਊਕਲੀਅਰ ਅਤੇ ਮਿਜ਼ਾਈਲ ਪ੍ਰੋਗਰਾਮ ਉਹਨੂੰ ਖਤਮ ਕਰਨਾ ਇੱਕ ਮੇਨ ਟਾਰਗੇਟ ਸੀ, ਅਤੇ ਪਰ ਉਹ ਕਹਿ ਰਹੇ ਸੀ ਰਿਜੀਮ ਚੇਂਜ ਵੀ ਅਸੀਂ ਕਰਨਾ ਚਾਹੁੰਦੇ ਹਾਂ ਅਤੇ ਉਹ ਕਰਤੀ ਅਸੀਂ। ਅਤੇ ਹੁਣ ਉਹਦੇ ਵਿੱਚ ਭਾਵੇਂ ਡੋਨਲਡ ਟਰੰਪ ਨੇ ਵੀ ਇਹ ਕਿਹਾ ਸੀ ਕਿ ਅਸੀਂ ਉੱਥੇ ਜਾ ਕੇ ਆਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਨਹੀਂ ਸ਼ਾਮਲ ਹੋਣਾ ਚਾਹੁੰਦੇ, ਜਿਵੇਂ ਵੈਨੇਜ਼ੁਏਲਾ ਦੇ ਵਿੱਚ ਵੀ ਉਹਨਾਂ ਨੇ ਦਿਲਚਸਪੀ ਕੋਈ ਨਹੀਂ ਦਿਖਾਈ, ਕਿਉਂਕਿ ਪਤਾ ਕਿ ਉਹਦੇ ਵਾਸਤੇ ਇੱਥੇ ਅਮਰੀਕਾ ਦੇ ਵਿੱਚ ਡੋਮੈਸਟਿਕਲੀ ਐਪੀਟਾਈਟ ਨਹੀਂ ਹੈ, ਲੋਕ ਨਾਰਾਜ਼ ਹੋ ਜਾਣਗੇ, ਮਿਡ ਟਰਮਸ ਵੀ ਹੋਣੇ ਨੇ। ਪਰ ਪੀਟ ਹੈਗਸੈਥ ਨੇ ਗੱਲ ਕਹੀ ਹੈ, ਕਹਿੰਦੇ ਰਿਜੀਮ ਚੇਂਜ ਸਾਡਾ ਮੋਟਿਵ ਹੀ ਨਹੀਂ ਆ, ਸਾਡਾ ਮੋਟਿਵ ਤਾਂ ਉੱਥੇ ਦਾ ਨਿਊਕਲੀਅਰ ਪ੍ਰੋਗਰਾਮ ਅਤੇ ਮਿਜ਼ਾਈਲ ਪ੍ਰੋਗਰਾਮ ਮੁਕੰਮਲ ਤੌਰ 'ਤੇ ਖਤਮ ਕਰਨਾ, ਵੀ ਤਾਂ ਜੋ ਜਿਹੜੀ ਮਰਜ਼ੀ ਕੋਈ ਰਿਜੀਮ ਆ ਜਾਏ ਈਰਾਨ ਦੇ ਵਿੱਚ ਉਹ ਮਿਡਲ ਈਸਟ ਦੇ ਵਿੱਚ ਆਤੰਕ ਨਾ ਫੈਲਾ ਸਕੇ, ਜੋ ਕਿ ਵੈਸਟ ਦੀ ਐਲੀਗੇਸ਼ਨ।
ਜਿਹੜੀ ਵਾਸੂ ਜੀ ਇਹ ਈਰਾਨ ਦੇ ਨਿਊਕਲੀਅਰ ਪ੍ਰੋਗਰਾਮ ਦਾ ਵੀ ਇੱਕ ਕਈਆਂ ਵੱਡਾ ਇਹ ਮੰਨਣਾ ਵੀ ਇਹ ਬਹਾਨਾ, ਕਿਉਂਕਿ ਈਰਾਨ ਵੱਲੋਂ ਜਿਹੜਾ ਤੇਲ ਭੇਜਿਆ ਜਾਂਦਾ ਈਰਾਨ ਦੇ ਆਇਲ ਦੇ ਉੱਪਰ ਚਾਈਨਾ ਕਾਫੀ ਹੱਦ ਤੱਕ ਨਿਰਭਰ ਆ। ਚਾਈਨਾ ਤਕਰੀਬਨ 10 ਮਿਲੀਅਨ ਬੈਰਲ ਤੇਲ ਦੇ ਰੋਜ਼ਾਨਾ ਮੰਗਵਾਉਂਦਾ ਅਤੇ 10 ਮਿਲੀਅਨ ਦੇ ਵਿੱਚੋਂ 40-50% ਡਾਮਾਡੋਲ ਕਰਨ ਦਾ। ਸੋ ਇਹਨੂੰ ਲੈ ਕੇ ਕਈ ਵੱਖੋ ਵੱਖਰੇ ਕਿਸਮ ਦੀਆਂ ਥਿਓਰੀਜ਼ ਚੱਲ ਰਹੀਆਂ ਨੇ
ਕਿ ਇਰਾਕ ਦੇ ਵਿੱਚ ਵੀ ਇਸੇ ਤਰ੍ਹਾਂ ਸੀ ਕਿ ਵੈਪਨਸ ਆਫ ਮਾਸ ਡਿਸਟਰਕਸ਼ਨ ਨੇ, ਸੋ ਇੱਕ ਉਹ ਬਹਾਨਾ ਸੀ ਅਤੇ ਉਹ ਬਾਅਦ ਵਿੱਚ ਕਦੇ ਲੱਭੇ ਨਹੀਂ। ਅਤੇ ਹੁਣ ਉਹ ਕਹਿੰਦੇ ਕਿ ਇਹਨਾਂ ਦੇ ਕੋਲ ਇਹਨਾਂ ਨੇ ਕੋਈ ਤਾਂ ਕਈ ਨਿਊਕਲੀਅਰ ਬੰਬ ਬਣਾ ਲਿਆ ਇਹਨਾਂ ਨੇ, ਕੋਈ ਕਹਿੰਦੇ ਜੀ ਨਿਊਕਲੀਅਰ ਪ੍ਰੋਗਰਾਮ ਖਤਮ ਕਰਨਾ। ਅਤੇ ਪਿਛਲੀ ਵਾਰ ਜਦੋਂ ਪਿਛਲੇ ਸਾਲ ਇਹਨਾਂ ਨੇ ਉਹ ਜਿਹੜੇ ਬੀ ਟੂ ਬੰਬਰ ਸੁੱਟੇ ਬੰਬ ਸੁੱਟੇ ਸੀ ਵੱਡੇ ਵੱਡੇ, ਉਦੋਂ ਵੀ ਕਿਹਾ ਸੀ ਕਹਿੰਦੇ ਸੀ ਇਹਨਾਂ ਦਾ ਨਿਊਕਲੀਅਰ ਪ੍ਰੋਗਰਾਮ ਖਤਮ ਕਰਤਾ, ਜੋ ਨਿਊਕਲੀਅਰ ਪ੍ਰੋਗਰਾਮ ਖਤਮ ਹੀ ਹੋ ਗਿਆ ਸੀ ਅਤੇ ਫਿਰ ਹੁਣ ਕੀ ਖਤਮ ਕਰ ਰਹੇ ਹੋ। ਸੋ ਬਹੁਤ ਸਾਰੇ ਸਵਾਲ ਨੇ ਆਫਕੋਰਸ।
ਦੂਜੇ ਪਾਸਿਓਂ ਇਰਾਨ ਦੀ ਜਿਹੜੀ ਹੁਣ ਇਸ ਵੇਲੇ ਐਸਟੈਬਲਿਸ਼ਮੈਂਟ ਆ, ਉਹਨਾਂ ਨੇ ਕਿਹਾ ਤਾਂ ਅਸੀਂ ਅਮਰੀਕਾ ਨਾਲ ਨੈਗੋਸ਼ੀਏਟ ਨਹੀਂ ਕਰਨਾ, ਸੋ ਦੇ ਆਰ ਆਲਸੋ ਡਿਗਿੰਗ ਦੇਅਰ ਹੀਲਸ। ਇੱਕ ਗੱਲ ਇਹ ਵੀ ਮੰਨੀ ਜਾ ਰਹੀ ਆ ਕਿ ਬਹੁਤ ਸਾਰੀਆਂ ਜਿਹੜੀਆਂ ਮਿਜ਼ਾਈਲਸ ਅਤੇ ਡਰੋਨਸ ਇਰਾਨ ਵੱਲੋਂ ਦਾਗੇ ਜਾ ਰਹੇ ਨੇ, ਉਹ ਦੇਖੋ ਇੰਟਰਸੈਪਟ ਹੋਈ ਜਾਂਦੇ ਆ। ਅਤੇ ਦੁਬਈ ਦੇ ਵਿੱਚ ਬੜਾ ਕੰਸਰਨ ਇਸ ਨੂੰ ਲੈ ਕੇ ਬਣਿਆ, ਕਿਉਂਕਿ ਕਈ ਇਲਾਕਿਆਂ ਦੇ ਵਿੱਚ ਜਿੱਥੇ ਉਹ ਜਿਹੜੀਆਂ ਡਿਬਰੀਜ ਡਿੱਗੀਆਂ ਨੇ ਜਾਂ ਕਤਰ ਦੇ ਵਿੱਚ ਇਸ ਤਰ੍ਹਾਂ ਡਿਬਰੀ ਡਿੱਗੀ ਆ, ਉਹਦੇ ਕਰਕੇ ਨਾ ਕੁਝ ਨੁਕਸਾਨ ਹੋਇਆ। ਇੱਕ ਥੋਟ ਇਹ ਵੀ ਆ ਕਿ ਇਰਾਨ ਵੱਲੋਂ ਜਾਣ ਬੁੱਝ ਕੇ ਅਜੇ ਆਪਣੇ ਜਿਹੜੇ ਪੁਰਾਣੀਆਂ ਮਿਜ਼ਾਈਲਸ ਨੇ ਨਾ ਕੁਝ ਉਹ ਇਸਤੇਮਾਲ ਕੀਤੀਆਂ ਜਾ ਰਹੀਆਂ, ਤਾਂ ਕਿ ਜਿਹੜਾ ਕੋਈ ਇੰਟਰਸੈਪਟ ਕਰਨ ਵਾਲਾ ਜਿੰਨਾ ਵੀ ਇਕਵਿਪਮੈਂਟ ਆ, ਜਿੰਨੀਆਂ ਵੀ ਕਾਊਂਟਰ ਮਿਸਲਸ ਹੈਗੀਆਂ ਅਮਰੀਕਾ ਕੋਲ ਜਾਂ ਇਜ਼ਰਾਈਲ ਕੋਲ, ਵੀ ਪਹਿਲਾਂ ਉਹਨਾਂ ਨੂੰ ਖਤਮ ਕਰਾ ਦਈਏ ਅਤੇ ਉਸ ਤੋਂ ਬਾਅਦ ਜਿਹੜੀ ਮਾਡਰਨ ਟੈਕਨੋਲੋਜੀ ਵਾਲੀਆਂ ਮਿਜ਼ਾਈਲਸ ਨੇ ਉਹ ਬਾਅਦ ਦੇ ਵਿੱਚ ਇਸਤੇਮਾਲ ਕੀਤੀਆਂ ਜਾਣ।
ਜਾਂ ਈਵਨ ਜਿਹੜੀਆਂ ਉਹਨਾਂ ਦੇ ਪੁਰਾਣੀਆਂ ਵੀ ਮਿਜ਼ਾਈਲਾਂ, ਪੁਰਾਣੇ ਡਰੋਨ ਵੀ ਨੇ, ਉਹਨਾਂ ਦੇ ਕਰਕੇ ਵੀ ਡੈਬਰੀ ਦੇ ਕਰਕੇ ਬਹੁਤ ਨੁਕਸਾਨ ਹੋ ਰਿਹਾ। ਸੋ ਦੁਬਈ ਦਾ ਤੁਸੀਂ ਜ਼ਿਕਰ ਕੀਤਾ, ਫੇਅਰਮੌਂਟ ਹੋਟਲ ਪਾਮ ਜੁਮੇਰਾ ਦੇ ਇਲਾਕੇ ਦੇ
ਨਾਲ, ਉਹਦੇ
ਉੱਥੇ ਕਹਿੰਦੇ ਇਹ ਸਾਰਾ ਉਹ ਉੱਥੇ ਅੱਗ ਲੱਗ ਗਈ ਹੋਟਲ ਦੇ ਵਿੱਚ, ਜਿਹਦੇ ਕਰਕੇ ਉਸ ਉਹਨਾਂ ਦਾ ਏਅਰਪੋਰਟ ਪ੍ਰਭਾਵਿਤ ਹੋਇਆ, ਫਿਰ ਕਤਰ ਦੇ ਵਿੱਚ, ਕੁਵੈਤ ਦੇ ਵਿੱਚ। ਸੋ ਸਾਊਦੀ ਅਰੇਬੀਆ ਦੇ ਵਿੱਚ ਵੀ ਜਿਹੜੀ ਅਰਾਮਕੋ ਦੀ ਜਿਹੜੀ ਫੈਕਟਰੀ, ਉਹਨਾਂ ਦੀ ਆਇਲ ਰਿਫਾਇਨਰੀ ਆ, ਸੋ ਉਹਦੇ ਉੱਤੇ ਵੀ ਡਰੋਨ ਸਟ੍ਰਾਈਕ ਹੋਈ ਹੈ। ਸੋ ਅਰਾਮਕੋ ਦੀ ਜਿਹੜੀ ਰਿਫਾਇਨਰੀ ਦੇ ਉੱਤੇ ਇਨ ਸਾਊਦੀ ਅਰੇਬੀਆ, ਉਹਨਾਂ ਦੀ ਬਿਗੈਸਟ ਰਿਫਾਇਨਰੀ, ਅਤੇ ਉਹਦੇ ਕਰਕੇ ਉਹਨਾਂ ਨੇ ਉਹ ਆਪਣੀ ਰਿਫਾਇਨਰੀ ਬੰਦ ਕੀਤੀ ਹੋਈ ਆ। ਅਤੇ ਉਹਦੇ ਉਸ ਤੋਂ ਬਾਅਦ ਇਰਾਕ ਦੇ ਵਿੱਚ ਅਤੇ ਇਜ਼ਰਾਈਲ ਦੇ ਵਿੱਚ ਜਿਹੜੇ ਆਇਲ ਐਂਡ ਗੈਸ ਫੀਲਡਸ ਨੇ ਉਹ ਸ਼ਟਡਾਊਨ ਹੋਏ ਹੋਏ ਨੇ। ਅਤੇ ਅੱਜ ਸਵੇਰੇ ਇਹ ਵੀ ਖਬਰ ਆਈ ਹੈ ਕਿ ਐਮਾਜ਼ੋਨ ਦੀ ਜਿਹੜੀ AWS ਆ, ਸੋ ਉਹਦੇ ਵਿੱਚ ਵੀ ਆਊਟੇਜ ਰਿਪੋਰਟ ਕੀਤਾ ਜਾ ਰਿਹਾ, ਕਿਉਂਕਿ ਦੁਬਈ ਦੇ ਵਿੱਚ ਉਹਨਾਂ ਦੇ ਡੇਟਾ ਸੈਂਟਰ ਦੇ ਉੱਤੇ ਇਸੇ ਤਰ੍ਹਾਂ ਦਾ ਕੋਈ ਡੈਬਰੀ ਵਗੈਰਾ ਡਿੱਗਿਆ। ਸੋ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ। ਅਤੇ ਲੈਬਨਾਨ ਦੇ ਵਿੱਚ ਵੀ ਜਿਹੜੀ ਅਫਕੋਰਸ ਜਿਹੜੇ ਹਿਜ਼ਬੁੱਲਾ ਵਾਲੇ ਨੇ, ਉਹਨਾਂ ਦੇ ਖਿਲਾਫ ਇਜ਼ਰਾਈਲ ਵੱਲੋਂ ਮੁਹਿੰਮ ਫਿਰ ਛੇੜ ਦਿੱਤੀ ਗਈ ਆ। ਅੱਗੋਂ ਹਿਜ਼ਬੁੱਲਾ ਨੇ ਰਿਟੈਲੀਏਟ ਕੀਤਾ, ਅਤੇ ਲੈਬਨਾਨ ਨੇ ਵੀ ਆਪਣਾ ਸਟੈਂਸ ਜਿਹੜਾ ਸਪਸ਼ਟ ਕਰਦੇ ਹੋਏ ਕਿਹਾ ਕਿ ਅਸੀਂ ਹਿਜ਼ਬੁੱਲਾ ਦੀ ਮਿਲਟਰੀ ਐਕਟੀਵਿਟੀ ਨੂੰ ਅਸੀਂ ਬੈਨ ਕਰ ਰਹੇ ਹਾਂ, ਉਹਨਾਂ ਦੀ ਕੋਈ ਬਹੁਤਾ ਸੁਣਦੇ
ਨਹੀਂ, ਸਿਰਫ ਇੱਕ ਸਿੰਬੋਲਿਕ ਬਿਆਨ ਦੇ ਨਾਲ
ਵੀ ਅਸੀਂ ਤੁਹਾਡੇ ਨਾਲ ਹਾਂ, ਇਜ਼ਰਾਈਲ ਦੇ ਨਾਲ ਹਾਂ, ਸਾਡੇ ਉੱਤੇ ਨਾ ਕੋਈ ਕਾਰਵਾਈ ਕਰੇ।
ਜਿਹੜੇ ਹੈ ਹੀ ਬਾਗੀ ਨੇ ਉੱਥੇ, ਜਿਨ੍ਹਾਂ ਦੇ ਉੱਪਰ ਉੱਥੋਂ ਦੀ ਸਰਕਾਰ ਦੀ ਕੋਈ ਪੇਸ਼ ਨਹੀਂ ਚੱਲਦੀ, ਉਹਨਾਂ ਦੀ ਸਰਕਾਰ ਦੀ ਥੋੜੇ ਸੁਣਨੀ ਉਹਨਾਂ ਨੇ ਕੋਈ।
ਫਿਰ ਵਿਜੇ ਜੀ, ਜਿਹੜੀ ਆ ਮਿਡਲ ਈਸਟ ਦੇ ਵਿੱਚ ਪੂਰੀ ਟੈਨਸ਼ਨ ਵੱਧ ਰਹੀ ਹੈ। ਸੋ ਸਾਈਪ੍ਰਸ ਦੇ ਵਿੱਚ ਯੂਕੇ ਦਾ ਏਅਰਬੇਸ ਆ ਐਕਰੋਟੀਰੀ ਦੇ ਵਿੱਚ, ਉੱਥੇ ਵੀ ਇੱਕ ਤਰ੍ਹਾਂ ਕੋਈ ਡਰੋਨ ਅਟੈਕ ਹੋਇਆ, ਅਤੇ ਉਸ ਤੋਂ ਬਾਅਦ ਸਵਾਲ ਬਣ ਗਿਆ ਕਿ ਵੀ ਕੀ ਯੂਕੇ ਫਿਰ ਇਸ ਵਾਰ ਦੇ ਵਿੱਚ ਕਿਤੇ ਸ਼ਾਮਲ ਤਾਂ ਨਹੀਂ ਹੋ ਜਾਏਗਾ।
ਯੂਕੇ, ਜਰਮਨੀ ਅਤੇ ਫਰਾਂਸ ਨੇ ਗੱਲ ਕੀਤੀ ਹੈ ਵੀ ਜੇ ਸਾਡੇ ਐਸੈਟਸ ਨੂੰ ਕੋਈ ਖਤਰਾ ਬਣਿਆ ਤਾਂ ਸਾਡੇ ਵੱਲੋਂ ਵੀ ਇਸ ਵਾਰ ਦੇ ਵਿੱਚ ਇਰਾਨ ਦੇ ਖਿਲਾਫ਼ ਸ਼ਮੂਲੀਅਤ ਅਸੀਂ ਕਰ ਲੈਣੀ ਹੈ।
ਪਰ ਉਹਨਾਂ ਦੇ ਬੇਸ ਦੇ ਉੱਤੇ ਡਰੋਨ ਸਟ੍ਰਾਈਕ ਹੋਈ, ਉਸ ਤੋਂ ਬਾਅਦ ਯੂਕੇ ਵੱਲੋਂ ਅੱਜ ਸਵੇਰੇ ਸਪਸ਼ਟ ਕੀਤਾ ਗਿਆ ਦੈਟ ਦੇ ਆਰ ਨੋਟ ਐਂਟਰਿੰਗ ਦ ਵਾਰ। ਉਹਨਾਂ ਨੇ ਕਿਹਾ ਕਿ ਜਿਹੜਾ ਇਹ ਸਾਡਾ ਏਅਰਬੇਸ ਆ, ਅਸੀਂ ਅਮਰੀਕਾ ਨੂੰ ਇਸਤੇਮਾਲ ਕਰਨ ਦੇਵਾਂਗੇ, ਪਰ ਅਸੀਂ ਡਾਇਰੈਕਟਲੀ ਇਹਦੇ ਵਿੱਚ ਸ਼ਾਮਲ ਨਹੀਂ ਹੋ ਰਹੇ। ਕੈਨੇਡਾ ਵੱਲੋਂ ਵੀ ਸਪੋਰਟ ਕੀਤਾ ਗਿਆ ਇਸ ਆਪਰੇਸ਼ਨ ਨੂੰ, ਕਿ ਉਹਨਾਂ ਨੇ ਕਿਹਾ ਕਿ ਇਰਾਨ ਇਜ਼ ਦਾ ਨੈਕਸਸ ਆਫ ਆਲ ਈਵਲ ਇਨ ਮਿਡਲ ਈਸਟ, ਅਸੀਂ ਉਹਨੂੰ ਖਤਮ ਹੋ ਰਿਹਾ, ਜੇ ਉਹਦੇ ਖਿਲਾਫ਼ ਕੋਈ ਕਾਰਵਾਈ ਅਮਰੀਕਾ ਕਰ ਰਿਹਾ, ਇਜ਼ਰਾਈਲ ਕਰ ਰਿਹਾ, ਅਸੀਂ ਉਹਨੂੰ ਸਪੋਰਟ ਕਰ ਰਹੇ ਹਾਂ, ਪਰ ਅਸੀਂ ਵੀ ਮਿਲੀਟੈਰਲੀ ਡਾਇਰੈਕਟਲੀ ਇਸ ਵਾਰ ਦੇ ਵਿੱਚ ਸ਼ਾਮਲ ਨਹੀਂ ਹੋਵਾਂਗੇ।
ਇਹ ਗੱਲ ਮਾਰ ਕਰਨੀ ਜਦੋਂ ਇੰਡੀਆ ਸੀਗੇ ਉੱਥੋਂ ਕਰ ਦਿੱਤੀ ਹੋਈ।
ਨਾਲ ਉਹਨਾਂ ਨੇ ਵੀ ਕਿਹਾ, ਕਹਿੰਦੇ ਵੀ ਸਾਨੂੰ ਇਹਦੇ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਕਿ ਜਿਹੜੀ ਮਿਲੀਟਰੀ ਪਲੈਨਿੰਗ ਹੋਈ ਆ ਉਹਦੇ ਵਿੱਚ ਵੀ ਕਹਿੰਦੇ ਕੈਨੇਡਾ ਹਿੱਸਾ ਨਹੀਂ ਸੀ।
ਅੱਛਾ, ਦੂਜੇ ਪਾਸੇ ਡੋਨਲਡ ਟਰੰਪ ਵੱਲੋਂ ਹੁਣ ਅੱਜ ਆਈ ਥਿੰਕ ਐਸੋਸੀਏਟਡ ਪ੍ਰੈਸ ਨੇ ਜਾਂ AFP ਨੇ ਅੱਜ ਸਵੇਰੇ ਰਿਪੋਰਟ ਕੀਤਾ ਇਹ, ਡੋਨਲਡ ਟਰੰਪ ਇਜ਼ ਨੋਟ ਰੂਲਿੰਗ ਆਊਟ ਕਿ ਇਰਾਨ ਦੇ ਵਿੱਚ ਜੇ ਲੋੜ ਪਈ ਤਾਂ ਬੂਟਸ ਔਨ ਦਾ ਗਰਾਊਂਡ ਵੀ ਹੋ ਸਕਦੇ ਨੇ, ਕਿਉਂਕਿ ਅਜੇ ਤੱਕ ਜਿਹੜੀ ਸਾਰੀ ਇਹ ਕਾਰਵਾਈ ਹੋ ਰਹੀ ਹੈ ਇਹ ਹਵਾਈ ਹਮਲੇ ਨੇ, ਉਹਦੇ ਵਿੱਚ ਕੋਈ ਬੂਟਸ ਔਨ ਗਰਾਊਂਡ ਨਹੀਂ ਹੈਗੇ। ਸੋ ਟਰੰਪ ਨੇ ਅੱਜ ਇਹ ਗੱਲ ਵੀ ਆਖ ਦਿੱਤੀ ਹੈ, ਤੁਸੀਂ ਇਹ ਦੇਖੋ ਸਾਰੀ ਕਹਾਣੀ ਜਿਸ ਹਿਸਾਬ ਨਾਲ ਵਾਸੂ ਜੀ ਇਹ ਡਿਵੈਲਪ ਹੋ ਰਹੀ ਹੈ, ਇਸ ਤਰ੍ਹਾਂ ਲੱਗੇ ਅਮਰੀਕਾ ਦੀ ਜੇ ਇਕੱਲੀ ਸਿਰਫ ਡੋਮੈਸਟਿਕ ਪੋਲੀਟਿਕਸ ਵੀ ਦੇਖ ਲਈਏ ਅਤੇ ਮਿਡ ਟਰਮ ਇਲੈਕਸ਼ਨਸ ਵੀ ਨੇ ਜਿਹੜੀਆਂ, ਇਸ ਪਹਿਲੂ 'ਤੇ ਲੈ ਕੇ ਡੋਨਲਡ ਟਰੰਪ ਦੀ ਪਾਪੂਲੈਰਿਟੀ ਨੂੰ ਪਹਿਲਾਂ ਹੀ ਢਾਅ ਬਹੁਤ ਲੱਗ ਰਹੀ ਸੀ। ਹੀ ਕੇਮ ਇਨ ਐਸ ਦੀ ਪ੍ਰੈਜ਼ੀਡੈਂਟ, ਜਿਹੜੇ ਕਹਿੰਦੇ ਸੀ ਜਿੱਥੇ ਜਿੱਥੇ ਜੰਗ ਚੱਲ ਰਹੀ ਆ ਮੈਂ ਤਾਂ ਬੰਦ ਕਰਾਊਂਗਾ ਜੰਗ, ਅਮਰੀਕਾ ਨੂੰ ਅਸੀਂ ਕਿਸੇ ਬਾਹਰਲੀ ਵਿਦੇਸ਼ੀ ਜੰਗਾਂ ਦੇ ਵਿੱਚ ਅਸੀਂ ਆਪਣੇ ਪੈਸੇ ਨਹੀਂ ਉੱਥੇ ਜ਼ਾਇਆ ਕਰਨੇ, ਅਮਰੀਕਾ ਫਸਟ, ਅਮਰੀਕਨਾਂ ਦੇ ਪੈਸੇ ਅਮਰੀਕਨਾਂ 'ਤੇ ਖਰਚੀਏ। ਟਰੰਪ ਵੱਲੋਂ ਹੁਣ ਜਦੋਂ ਆਹ ਜੰਗ ਸ਼ੁਰੂ ਕਰ ਦਿੱਤੀ ਗਈ ਆ, ਇਹਨੂੰ ਲੈ ਕੇ ਅਮਰੀਕਾ ਦੇ ਵਿੱਚ ਵੀ ਵਿਦਿਨ ਦ ਸਪੋਰਟਰ ਬੇਸ ਉੱਥੇ ਵੀ ਮੁਖਾਲਫਤ ਬਹੁਤ ਆ।
ਡੋਨਲਡ ਟਰੰਪ ਜਿਹੜੀ ਕੁਝ ਵੀ ਕਹਿ ਰਹੇ ਨੇ, ਹੀ ਸੇਇੰਗ ਐਨੀਥਿੰਗ ਐਂਡ ਐਵਰੀਥਿੰਗ, ਤੇ ਕਹਿੰਦੇ ਮੈਂ ਉਹਨੂੰ ਪਹਿਲਾਂ ਹੀ ਮਾਰਤਾ ਕਿ ਇਸ ਤੋਂ ਪਹਿਲਾਂ ਮੈਨੂੰ ਮਾਰ ਦੇ। ਸੋ ਉਹ ਆਇਤੁੱਲਾ ਦੀ ਗੱਲ ਕਰ ਰਹੇ ਸਨ
ਜੀ। ਕਤਰ ਦੇ ਵਿੱਚ ਦੋ ਹੋਰ ਡਰੋਨ ਥੋੜ੍ਹੀ ਦੇਰ ਪਹਿਲਾਂ ਹੀ ਨਿਊਟਰਲਾਈਜ਼ ਕੀਤੇ ਗਏ ਨੇ, ਇਹ ਵੀ ਗੱਲ ਸਾਹਮਣੇ ਆਉਂਦੀ ਪਈ।
ਸੋ ਇਸ ਵਾਰ ਵਿਜੇ ਜੀ ਇੱਕ ਸੇਵਿੰਗ ਗ੍ਰੇਸ ਸਿਰਫ ਇੰਨੀ ਕੁ ਹੋ ਸਕਦੀ ਹੈ ਕਿ ਵੈਨੇਜ਼ੁਏਲਾ ਦੇ ਵਿੱਚ ਜਿਸ ਤਰ੍ਹਾਂ ਦੀ ਕਾਰਵਾਈ ਕੀਤੀ ਆ ਡੋਨਲਡ ਟਰੰਪ ਨੇ, ਉਸ ਤੋਂ ਬਾਅਦ ਜਿਸ ਤਰ੍ਹਾਂ ਉਹਨਾਂ ਨੇ ਕੁਝ ਆਪਣੀ ਐਕਟੀਵਿਟੀ ਕਰਨ ਤੋਂ ਬਾਅਦ, ਆਪਰੇਸ਼ਨ ਨੂੰ ਅੰਜਾਮ ਦੇਣ ਤੋਂ ਬਾਅਦ ਉੱਥੋਂ ਵਿਦਡਰਾਅ ਕਰ ਲਿਆ ਕਿ ਉੱਥੇ ਦੀ ਹੀ ਲੋਕਲ ਜਿਹੜੀ ਰਜੀਮ ਸੀ ਉਹਨੂੰ ਹੀ ਉਹ ਸਪੋਰਟ ਕਰ ਰਹੇ ਨੇ, ਤੇ ਉੱਥੇ ਜਾ ਕੇ ਆਪ ਮਤਲਬ ਬੂਟਸ ਔਨ ਗਰਾਊਂਡ ਜਾਂ ਉੱਥੇ
ਕੁਛ ਨਹੀਂ ਕੀਤਾ,
ਉਹਦੇ ਵਿੱਚ ਨਹੀਂ ਉਹ ਜਾ ਰਹੇ, ਬਿਕਾਜ਼ ਉਹਨਾਂ ਨੂੰ ਪਤਾ ਕਿ ਇੱਥੇ ਡੋਮੈਸਟਿਕਲੀ ਇੱਥੇ ਐਪੀਟਾਈਟ ਨਹੀਂ ਹੈ। ਤੇ ਪਲੱਸ ਹੁਣ ਜੋ ਵਾਰਫੇਅਰ ਦੀ ਜੋ ਟੈਕਨੀਕ ਆ ਉਹ ਬੜੀ ਬਦਲ ਗਈ ਆ ਪਿਛਲੇ 2-3 ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਹੁਣ ਜਿਹੜੀਆਂ ਡਰੋਨ ਸਟ੍ਰਾਈਕਸ ਨੇ ਉਹਨਾਂ ਦੇ ਨਾਲ ਹੀ ਸਾਰੀ ਕਾਰਵਾਈ ਪਾ ਦਿੱਤੀ ਜਾਂਦੀ ਆ, ਟਰੂਪਸ ਭੇਜਣ ਦੀ ਬਹੁਤੀ ਲੋੜ ਨਹੀਂ
ਪੈਂਦੀ।
ਤੇ ਇਸ ਵਾਰ ਇੱਦਾਂ ਲੱਗ ਰਿਹਾ ਕਿ ਅਮੈਰੀਕਨ ਐਡਮਿਨਿਸਟ੍ਰੇਸ਼ਨ ਐਟਲੀਸਟ ਇੱਕ ਚੀਜ਼ ਦੇ ਉੱਤੇ ਕਾਫੀ ਫੋਕਸਡ ਆ ਕਿ ਅਸੀਂ ਇਹਨੂੰ ਇੱਕ ਲੰਬੀ ਗੇਮ ਨਹੀਂ ਬਣਾਉਣਾ ਚਾਹੁੰਦੇ ਕਿ ਅਸੀਂ ਇਹਨੂੰ ਇਰਾਕ ਵਰਗਾ ਜਾਂ ਅਫਗਾਨਿਸਤਾਨ ਵਰਗਾ ਇੱਕ ਵੱਡਾ ਖਰਚਾ ਜਾਂ ਇੱਕ ਵੱਡਾ ਸਿਰਦਰਦ ਅਮਰੀਕਾ ਵਾਸਤੇ ਨਹੀਂ ਬਣਾਉਣਾ ਚਾਹੁੰਦੇ। ਤੇ ਐਜ਼ ਯੂ ਮੈਂਸ਼ਨ ਕਿ ਡੋਨਲਡ ਟਰੰਪ ਦੀ ਜਿਹੜੀ ਡੋਮੈਸਟਿਕ ਪਾਪੂਲੈਰਿਟੀ ਉਹਨੂੰ ਉੱਦਾਂ ਹੀ ਢਾਲ ਲੱਗ ਰਹੀ ਆ। ਸੋ ਮੋਸਟ ਲਾਈਕਲੀ ਉਹ ਕੋਸ਼ਿਸ਼ ਇਹ ਕਰਨਗੇ ਜਿਹਨੂੰ ਪੋਲੀਟੀਕਲ ਪੁਆਇੰਟ ਆਫ ਵਿਊ ਤੋਂ ਦੇਖਿਆ ਜਾਵੇ ਕਿ ਇੱਥੇ ਬਸ ਜਾ ਕੇ ਇਰਾਨ ਦੇ ਵਿੱਚ ਰਜੀਮ ਚੇਂਜ ਕਰਾ ਦਿੱਤਾ ਜਾਵੇ।
ਗੱਲ ਕਹਿ ਰਹੇ ਨੇ ਨਾ ਕਿ ਮੌਕਾ ਦੇ ਤਾ ਇਰਾਨ ਦੇ ਲੋਕੋ ਤੁਹਾਨੂੰ, ਅਸੀਂ ਤਾਂ ਹਵਾਈ ਹਮਲੇ ਕਰਤੇ, ਔਨ ਦਾ ਗਰਾਊਂਡ ਜਿਹੜੀ ਤਬਦੀਲੀ ਚਾਹੀਦੀ ਆ ਵੀ ਤੁਸੀਂ ਜੇ ਇੰਨੇ ਲਤਾੜੇ ਹੋਏ ਓਪਰੈਸਡ ਸੀਗੇ 1979 ਤੋਂ ਬਾਅਦ ਹੋਏ ਇਸਲਾਮਿਕ ਰੈਵੋਲਿਊਸ਼ਨ ਤੋਂ ਬਾਅਦ, ਉਹ ਜਿਹੜੀ ਤਬਦੀਲੀ ਆ ਉਹ ਜਿਹੜੇ ਇਰਾਨ ਦੇ ਲੋਕ ਨੇ ਮੌਕੇ ਦਾ ਫਾਇਦਾ ਉਠਾਓ ਤੇ ਤੁਸੀਂ ਰਜੀਮ ਚੇਂਜ ਆਪ ਕਰੋ।
ਤੇ ਵੈਸਟ ਦੇ ਵਿੱਚ ਜਿੰਨੇ ਵੀ ਇਰਾਨੀਅਨ ਐਕਸਪੈਟਸ ਨੇ ਉਹਨਾਂ ਵੱਲੋਂ ਸੈਲੀਬ੍ਰੇਟ ਕੀਤਾ ਜਾ ਰਿਹਾ ਇਸ ਕਾਰਵਾਈ ਨੂੰ, ਤੇ ਉਹ ਇਸ ਚੀਜ਼ ਨੂੰ ਇੱਕ ਵਧੀਆ ਇੱਕ ਸੰਕੇ ਇੱਕ ਸਟੈਪ ਵਜੋਂ ਵੇਖ ਰਹੇ ਨੇ ਕਿ ਇੱਕ ਜਿਹੜੀ ਓਪਰੈਸਿਵ ਰਜੀਮ ਦਾ ਅੰਤ ਹੋਏਗਾ। ਸੋ ਪੋਲੀਟੀਕਲ ਕੈਲਕੂਲੇਸ਼ਨ ਡੋਨਲਡ ਟਰੰਪ ਦੀ ਇਹ ਕਹਿੰਦੀ ਹੈ ਵੀ ਜੇਕਰ ਉਹ ਰਜੀਮ ਚੇਂਜ ਕਰਾ ਕੇ ਕੁਝ ਹਫ਼ਤਿਆਂ ਦੇ ਅੰਦਰ ਅੰਦਰ ਇਸ ਓਪਰੇਸ਼ਨ ਨੂੰ ਖਤਮ ਕਰਕੇ ਵਾਪਸ ਆਪਣੇ ਮੁਲਕ ਆ ਜਾਂਦੇ ਨੇ, ਤੇ ਇਰਾਨ ਦੇ ਵਿੱਚ ਇਰਾਨ ਨੂੰ ਕਹਿ ਲਓ ਵੀ ਇੱਕ ਤਰ੍ਹਾਂ ਨਿਊਟਰਲਾਈਜ਼ ਕਰਨ ਦੇ ਵਿੱਚ ਉਹ ਕਾਮਯਾਬ ਹੋ ਜਾਂਦੇ ਨੇ, ਤੇ ਅਮੈਰੀਕਨ ਰਿਸੋਰਸਿਸ ਉੱਥੇ ਪੱਕੇ ਤੌਰ ਤੱਕ ਡਿਪਲੋਏ ਨਹੀਂ ਕਰਨੇ ਪੈਂਦੇ, ਉੱਥੇ ਫਸਦੇ ਨਹੀਂ, ਤੇ ਫਿਰ ਉਹਦੇ ਨਾਲ ਇਹਨਾਂ ਦੀ ਜਿਹੜੀ ਡੋਮੈਸਟਿਕ ਪੋਲੀਟੀਕਲ ਸਟੈਂਡਿੰਗ ਵੀ ਹੈ ਉਹਨੂੰ ਵੀ ਥੋੜਾ ਬੰਪ ਅਪ ਮਿਲੇਗਾ, ਉਹਨਾਂ ਨੂੰ ਲੱਗ ਰਿਹਾ ਕਿ ਇਹਦੇ ਨਾਲ ਸਾਨੂੰ ਫਾਇਦਾ ਹੋਏਗਾ। ਪਰ ਜੇ ਉੱਥੇ ਫਸ ਗਏ
ਜੇ
ਤੇ ਫਿਰ ਇੱਥੇ ਪੋਲੀਟੀਕਲੀ ਵੀ ਫਸ ਜਾਣ।
ਤੇ ਦੂਜੀ ਗੱਲ ਹੋਰ ਹੈ ਨਾ ਜਿਹੜੇ ਵਾਸੂ ਜੀ, ਮਿਡਲ ਈਸਟ ਦੇ ਵੀ ਜਿਹੜੇ ਐਲਾਈਜ਼ ਨੇ, ਜਦੋਂ ਤੁਹਾਡੇ ਕਰਕੇ ਐਲਾਈਜ਼ ਦੇ ਉੱਪਰ ਵੀ ਸਮੱਸਿਆ ਵੱਧ ਜਾਂਦੀ ਆ ਤਾਂ ਫਿਰ ਉਹ ਐਲਾਈਜ਼ ਵੀ ਕਿੰਨਾ ਚਿਰ ਤੱਕ ਸਾਥ ਨਿਭਾਉਣਗੇ?
ਐਗਜੈਕਟਲੀ
ਇਸ ਵੇਲੇ ਜਿਹੜੀ ਸਾਰੀ ਉੱਥੇ ਔਨ ਦਾ ਗਰਾਊਂਡ ਸਮੱਸਿਆ ਕੌਣ ਸਹੇੜਦਾ ਪਿਆ? ਸਾਊਦੀ ਅਰੇਬੀਆ, UAE, ਕਤਰ, ਇਹ ਸਾਰੇ,
ਬਹਿਰੇਨ,
ਕੁਵੈਤ। ਅੱਛਾ, ਸਟ੍ਰੇਟ ਆਫ ਹਰਮੂਜ਼ ਬੰਦ ਹੋ ਗਈ ਆ, ਤੇਲ ਦੀਆਂ ਕੀਮਤਾਂ ਆਲਰੇਡੀ ਵੱਧ ਚੁੱਕੀਆਂ ਹੋਈਆਂ ਨੇ। ਜੇ ਆ ਗੱਲ ਪ੍ਰੋਲੋਂਗ ਹੁੰਦੀ ਆ ਉਹਦਾ ਜਿਹੜਾ ਫਾਈਨੈਂਸ਼ੀਅਲ ਇੰਪੈਕਟ ਹੈਗਾ ਦੁਨੀਆ ਭਰ 'ਤੇ, ਜਿਹੜਾ ਉਹਦਾ ਇਨਫਲੇਸ਼ਨਰੀ ਇੰਪੈਕਟ ਆ ਦੁਨੀਆ ਭਰ 'ਤੇ ਇੰਕਲੂਡਿੰਗ ਦ US, ਉਹ ਤੋਂ ਵੀ ਬਚ ਨਹੀਂ ਪਾਉਣਾ। ਸੋ ਉਹ ਸਾਰੀਆਂ ਚੀਜ਼ਾਂ ਨਾਲ ਜੁੜੀਆਂ ਨੇ। ਅਤੇ ਇਰਾਨ ਦਾ ਦੇਖੋ ਨੈਟਵਰਕ ਇਹੋ ਜਿਹਾ, ਉੱਧਰ ਬੇਰੁਤ ਦੇ ਵਿੱਚ, ਲੈਬਨਾਨ ਦੇ ਵਿੱਚ ਹਿਜ਼ਬੁੱਲਾ, ਇੱਥੇ ਹੁਥੀ ਰੈਬਲਸ ਬੈਠੇ ਨੇ ਯਮਨ ਦੇ ਵਿੱਚ, ਗਾਜ਼ਾ ਵਾਲੇ ਪਾਸੇ ਹਮਾਸ ਆ। ਸੋ ਜਿਹੜਾ ਉਹਨਾਂ ਦੇ ਵੱਲੋਂ ਬੈਕਿੰਗ ਵਾਲੇ ਜਿਹੜੇ ਰੈਬਲਸ ਨੇ, ਜੇ ਉਹ ਵੀ ਸਾਰੇ ਐਕਟੀਵੇਟ ਹੋ ਜਾਂਦੇ ਨੇ, ਅਤੇ ਜਿਹੜੇ ਟ੍ਰੇਡ ਰਾਊਟਸ ਨੇ ਉਹ ਇੰਪੈਕਟ ਹੁੰਦੇ ਨੇ, ਜਿਹੜੇ ਹਵਾਈ ਯਾਤਰਾ ਦੇ ਰਾਊਟਸ ਨੇ ਉਹ ਇੰਪੈਕਟ ਹੁੰਦੇ ਨੇ, ਇਹਦਾ ਜਿਹੜਾ ਰਿਪਲ ਇਫੈਕਟ ਆ ਆਲਰੇਡੀ ਬਹੁਤ ਫਾਰ ਰੀਚਿੰਗ ਆ। ਜਿੰਨਾ ਸਟ੍ਰੈਚ ਹੋਏਗਾ ਉਹ ਰਿਪਲ ਇਫੈਕਟ ਹੋਰ ਜ਼ਿਆਦਾ ਵਧੇਗਾ।
ਦੁਨੀਆਂ ਦੇ ਵਿੱਚ ਜਿੰਨਾ ਵੀ ਕੱਚਾ ਤੇਲ ਟ੍ਰੇਡ ਹੁੰਦਾ ਉਹਦਾ 20% ਸਟੇਟ ਆਫ ਹਾਰਮੋਜ਼ ਦੇ ਵਿੱਚੋਂ ਨਿਕਲਦਾ। ਇੰਡੀਆ ਜਿੰਨਾ ਵੀ ਤੇਲ ਇੰਪੋਰਟ ਕਰਦਾ ਉਹਦਾ 50%
ਉੱਥੋਂ
ਸਟੇਟ ਆਫ ਹਾਰਮੋਜ਼ ਦੇ ਵਿੱਚੋਂ ਨਿਕਲ ਕੇ ਆਉਂਦਾ।
ਤੇ ਜਿਹੜਾ ਉਹਦਾ ਅਸਰ ਆ ਉਹ ਇਕੱਲਾ ਇੱਦਾਂ ਨਹੀਂ ਆ ਨਾ ਵੀ ਇਰਾਨ ਦਾ ਤੇਲ ਨਹੀਂ ਇਕੱਲਾ ਉੱਥੋਂ ਆਉਂਦਾ, ਜਿਹੜਾ ਤੇਲ ਵਾਸਤੇ ਜੀ ਸਾਊਦੀ ਅਰੇਬੀਆ ਦਾ, ਹਾਲਾਂਕਿ ਸਾਊਦੀ ਅਰੇਬੀਆ ਨੂੰ ਦੂਜੇ ਪਾਸਿਓਂ ਰੈੱਡ ਸੀ ਤੋਂ ਵੀ ਯੂਰਪ ਦਾ ਐਕਸੈਸ ਹੈਗਾ, ਪਰ ਉਹ ਕਾਫੀ ਸਾਰਾ ਆਪਣਾ ਤੇਲ ਜਿਹੜਾ ਇੱਥੇ ਏਸ਼ੀਆ ਨੂੰ ਭੇਜਦੇ ਨੇ ਉਹ ਸਟ੍ਰੇਟ ਆਫ ਹਰਮੂਜ਼ ਰਾਹੀਂ ਭੇਜਦੇ ਨੇ। ਸਾਊਦੀ ਅਰੇਬੀਆ ਇੰਪੈਕਟਡ ਆ, UAE ਇੰਪੈਕਟਡ ਆ, ਕਤਰ ਇੰਪੈਕਟਡ ਆ, ਇਰਾਨ 'ਤੇ ਇੰਪੈਕਟਡ ਹੈ। ਸੋ ਹੈ ਅਤੇ ਉੱਥੋਂ ਆਉਂਦਾ ਤੇਲ ਜੇ ਰੁਕ ਗਿਆ ਉਹਦੇ ਕਰਕੇ ਤੇਲ ਦੀਆਂ ਵਧੀਆਂ ਕੀਮਤਾਂ ਕਰਕੇ ਵੱਧ ਸਪਾਈਕ ਇਨ ਪ੍ਰਾਈਸਿਸ, ਦੁਨੀਆਂ ਦੇ ਬਾਕੀ ਸਾਰੇ ਮੁਲਕ ਇੰਪੈਕਟ ਹੋਣਗੇ।
ਬਿਲਕੁਲ। ਸੋ ਅਸੀਂ ਜਿਹੜੀ ਹੁਣ ਕੱਲ੍ਹ ਪਰਸੋਂ ਤੱਕ ਹੀ ਗੱਲ ਕਰਦੇ ਸੀ ਬਿਫੋਰ ਦ ਲਾਸਟ ਵੀਕਐਂਡ ਕਿ ਵੀ ਇੱਥੇ ਆਪਣੇ ਹੁਣ ਕੈਨੇਡਾ ਦੇ ਵਿੱਚ ਇੰਟਰਸਟ ਰੇਟ ਕੱਟਸ ਦੇ ਅਸਾਰ ਬਣਦੇ ਲੱਗ ਰਹੇ ਨੇ।
ਦੈਟਸ ਗੋਇੰ ਟੂ ਬੀ ਡਿਫਿਕਲਟ
ਕਿਉਂਕਿ ਇਹ ਗੱਲ ਬੈਂਕ ਆਫ ਕੈਨੇਡਾ ਪਿਛਲੀਆਂ ਕੁਝ ਸਟੇਟਮੈਂਟਸ ਦੇ ਵਿੱਚੋਂ ਥੋੜਾ ਕੌਨਫੀਡੈਂਸ ਵਿਅਕਤ ਕਰ ਰਿਹਾ ਸੀ ਕਿ ਇਨਫਲੇਸ਼ਨ ਕੰਟਰੋਲ ਦੇ ਵਿੱਚ ਆ
ਜੀ।
ਤੇ ਜੇਕਰ ਹੁਣ ਤੇਲ ਦੀਆਂ ਕੀਮਤਾਂ ਕੰਟਰੋਲ ਤੋਂ ਬਾਹਰ ਹੋ ਗਈਆਂ ਡੈਫੀਨੇਟਲੀ ਇਹਦੇ ਨਾਲ ਇਨਫਲੇਸ਼ਨ ਸਪਾਈਕ ਹੋਏਗੀ, ਤੇ ਜੇ ਇਨਫਲੇਸ਼ਨ ਕੰਟਰੋਲ ਤੋਂ ਬਾਹਰ ਹੋ ਗਈ ਤੇ ਫਿਰ ਕੀ ਬੈਂਕ ਆਫ ਕੈਨੇਡਾ ਇੰਟਰਸਟ ਰੇਟ ਵਧਾ ਵੀ ਸਕਦਾ ਕਿਉਂਕਿ ਵਧਾਉਣ ਦੀ ਤਾਂ ਗੱਲ ਹੋ ਨਹੀਂ ਸੀ ਰਹੀ। ਇਹ ਹੋ ਰਿਹਾ ਸੀ ਵੀ ਜਾਂ ਇਹਨੂੰ ਹੋਲਡ ਕਰਾਂਗੇ ਜਾਂ ਫਿਰ
ਘਟਾਏ
ਘਟਾਏ ਜਾਣ ਦੇ 40% ਸੰਕੇਤ ਨੇ 15 ਜੁਲਾਈ ਤੋਂ ਪਹਿਲਾਂ।
ਜੀ ਜੀ ਜੀ, ਅਸੀਂ ਪਰਸੋਂ ਫਰਾਈਡੇ ਗੱਲ ਕੀਤੀ,
ਫਰਾਈਡੇ ਗੱਲ ਕਰ ਰਹੇ ਸੀ। ਸੋ ਹੁਣ ਇਹ ਤਾਂ ਹੋ ਗਿਆ ਵੀ ਇੰਟਰਸਟ ਰੇਟ ਘਟਣੇ ਤਾਂ ਘੱਟ ਹੋ ਗਏ ਸਰ, ਪਰ ਇੰਟਰਸਟ ਰੇਟ ਕੀ ਵੱਧ ਸਕਦੇ ਨੇ ਜੇ ਇਨਫਲੇਸ਼ਨ ਕੰਟਰੋਲ ਤੋਂ ਬਾਹਰ ਹੋ ਗਈ?
ਐਂਡ ਉਹ ਸਾਰਾ ਕੁਝ ਡਿਪੈਂਡ ਕਰਦਾ ਵੀ ਆਹ ਸਾਰੀ ਕਹਾਣੀ ਕਿੰਨੀ ਦੇਰ ਤੱਕ ਪ੍ਰੋਲੋਂਗ ਹੁੰਦੀ ਆ। ਇਰਾਨ, ਲੈਟਸ ਨਾਟ ਫੋਰਗੇਟ, ਉਹਨਾਂ ਨੇ ਕਹਿਤਾ ਵੀ ਅਸੀਂ ਨੈਗੋਸ਼ੀਏਟ ਕਰਨਾ ਕੋਈ ਨਹੀਂ ਅਤੇ ਆਇਤੁੱਲਾ ਖਮੀਨੀ ਦੀ ਮੌਤ ਦਾ ਬਦਲਾ ਅਸੀਂ ਲੈ ਕੇ ਰਵਾਂਗੇ। ਬਸ ਵੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ,
ਬਹੁਤ ਸ਼ੁਕਰੀਆ।